ਹੁਕਮ ਪਛਾਣ ਸੁਖ ਹੋਵੇ ਦਿਨ ਰਾਤੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਅਵਗਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਣਸ ਕੀ ਗਤ ਏਹੀ ਨਾ ਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗਦਾ ਜਨਮ ਭਇਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੋਂ ਨਾਹੀ ਵਿਸਰਿਆ। ਪਰਮ ਸਨਮਾਨ ਯੋਗ ਚਵਰ ਸ਼ਤਰ ਤਖ ਦੇ ਮਾਲਕ ਜੁਗਹ ਜੁਗ ਅਟਲ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸੁਭਾਏ ਮਾਨ ਹੋਏ ਬੈਠੇ ਗੁਰਮੁਖ ਪਿਆਰੇ ਸਤ ਸੰਗੀ ਜਨੋ, ਉਸ ਪਾਰ ਬ੍ਰਹਮ ਪਰਮੇਸ਼ਵਰ ਜੀ ਦੀ ਦਇਆ, ਸਤਿਗੁਰੂ ਜੀ ਦੇ ਬਖਸ਼ੇ ਹੋਏ ਉਦਮ ਔਰ ਪ੍ਰੇਰਨਾ ਦਾ ਸਦਕਾ ਆਪ ਜੀ ਖਾਲਸਾ ਜੀ ਦਾ ਸਿਰਜਣਾ ਦਿਵਸ ਪਿਛਲੇ ਤਕਰੀਬਨ 2 ਹਫ਼ਤਿਆਂ ਤੋਂ ਵੱਧ ਸਮਾਂ ਹੋ ਚੁੱਕਾ ਹੈ ਮਨਾ ਰਹੇ ਹੋ। ਆਓ ਜੋ ਵਿਚਾਰ ਆਪਾਂ ਪਿਛਲੇ ਦਿਨਾਂ ਤੋਂ ਆਰੰਭ ਕੀਤੀ ਹੋਈ ਹੈ, ਕੱਲ ਇਸ ਲੜੀ ਨੂੰ ਇੱਥੇ ਸਮਾਪਤ ਕੀਤਾ ਸੀ ਕਿ ਉਸ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀ ਨੇ ਹਰ ਇੱਕ ਜੋ ਵਸਤੂ ਇਸ ਸੰਸਾਰ ਵਿੱਚ ਪੈਦਾ ਕੀਤੀ ਹੈ ਉਸ ਨੂੰ ਕਿਸੇ ਮਰਿਆਦਾ, ਕਿਸੇ ਨੇਮ, ਕਿਸੇ ਦਾਇਰੇ ਦੇ ਅੰਦਰ ਆਪਣੇ ਹੁਕਮ ਦੇ ਵਿੱਚ ਟਿਕਾਇਆ ਹੋਇਆ ਹੈ ਤੇ ਜਦੋਂ ਉਸ ਪਰਮੇਸ਼ਵਰ ਦੀ ਬਣੀ ਹੋਈ ਇਹ ਦਾਤ ਮਰਿਆਦਾ ਵੀ ਚੱਲੇ ਤੇ ਜੀਵਨ ਨੂੰ ਸੁੱਖ ਦਿੰਦੀ ਹੈ ਤੇ ਜਦੋਂ ਆਪ ਖੁਦਰਾਪਨ ਕਰੇ ਤੇ ਉਦੋਂ ਮਨੁੱਖ ਦੇ ਜੀਵਨ ਲਈ ਵੀ ਦੁਖਦਾਈ ਬਣ ਜਾਂਦੀ ਹੈ। ਜਿਵੇਂ ਉਦਾਹਰਨ ਦੇ ਤੌਰ ਤੇ ਜੇ ਤਾਂ ਅੱਗ ਚੁੱਲ੍ਹੇ ਵਿੱਚ ਬਲਦੀ ਹੋਵੇ ਤੇ ਚੁੱਲ੍ਹੇ ਵਿੱਚ ਬਲਦੀ ਹੋਈ ਅੱਗ ਮਨੁੱਖ ਦੇ ਪੇਟ ਦੀ ਭੁੱਖ ਨੂੰ ਦੂਰ ਕਰਦੀ ਹੈ। ਦੇਖੋ ਉਹ ਕਿਸੇ ਮਰਿਆਦਾ ਦੇ ਅੰਦਰ, ਕਿਸੇ ਨਿਯਮ ਦੇ ਅਧੀਨ, ਕਿਸੇ ਦਾਇਰੇ ਦੇ ਅਧੀਨ ਆਉਂਦੀ ਹੈ ਤਾਂ ਉਸ ਦਾ ਬਲਣਾ ਮਰਿਆਦਾ ਵਿੱਚ ਮਨੁੱਖ ਦੇ ਜੀਵਨ ਨੂੰ ਸੁੱਖ ਦਿੰਦਾ ਹੈ ਤੇ ਉਹੀ ਅੱਗ ਕਿਤੇ ਬੇਮਰਿਆਦਾ ਹੋ ਕੇ ਚੱਲ ਪਵੇ ਤੇ ਘਰ ਨੂੰ ਸਾੜ ਕੇ ਰਾਖ ਵੀ ਕਰ ਸਕਦੀ ਹੈ। ਉਹੀ ਪਾਣੀ ਹੈ ਜਿਸ ਦੇ ਪੀਣ ਦੇ ਨਾਲ ਮਨੁੱਖ ਨੂੰ ਜ਼ਿੰਦਗੀ ਮਿਲਦੀ ਹੈ। ਜੇਕਰ ਉਹ ਪਾਣੀ ਕਿਸੇ ਮਰਿਆਦਾ ਦੇ ਅਧੀਨ ਆਵੇ ਤਾਂ ਮਨੁੱਖ ਦੇ ਤਨ ਨੂੰ ਸ਼ੁੱਧੀ ਦਿੰਦਾ, ਇਹਦੇ ਅੰਦਰ ਦੀ ਪਿਆਸ ਬੁਝਾਉਂਦਾ ਹੈ ਤੇ ਇਹ ਪਾਣੀ ਜਦੋਂ ਖੜ ਦਾ ਰੂਪ ਧਾਰਨ ਕਰਕੇ ਬੇਤਰਤੀਬਾ ਬੇਮਰਿਆਦਾ ਖੁੱਲਾ ਹੋ ਕੇ ਚੱਲਦਾ ਤੇ ਕਈ ਵਾਰੀ ਸ਼ਹਿਰਾਂ ਦੇ ਸ਼ਹਿਰ ਰੋੜ ਕੇ ਆਪਣੇ ਨਾਲ ਲੈ ਜਾਂਦਾ ਹੈ। ਮੇਰੇ ਕਹਿਣ ਤੋਂ ਮੁਰਾਦ ਕਿ ਹਰ ਧਰਤੀ ਵਿੱਚ ਮਰਿਆਦਾ ਵਿੱਚ ਚੱਲਣ ਵਾਲੀ ਵਸਤੂ ਜ਼ਿੰਦਗੀ ਲਈ ਸੁਖਦਾਈ ਹੈ ਤੇ ਬੇਮਰਿਆਦਾ ਬੇਤਰਤੀਬੀ ਹੋਈ ਕੋਈ ਵੀ ਚੀਜ਼ ਜੋ ਹੈ ਉਹ ਜ਼ਿੰਦਗੀ ਲਈ ਦੁਖਦਾਈ ਬਣ ਜਾਂਦੀ। ਆਓ ਕੱਲ ਆਪਾਂ ਵਿਚਾਰ ਕੀਤੀ ਸੀ ਕਿ ਹਰ ਚੀਜ਼ ਬਾਹਰ ਦੀ ਕਿਸੇ ਰਹਿਤ ਕਿਸੇ ਮਰਿਆਦਾ ਦੇ ਅਧੀਨ ਹੈ। ਅੱਜ ਸਤਿਗੁਰੂ ਜੀ ਦੀ ਬਖਸ਼ੀ ਹੋਈ ਅੰਤਰੀਵ ਰਹਿਤ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਤੇ ਔਰ ਜੋ ਸਾਨੂੰ ਬਾਹਰੋਂ ਕਿਰਪਾ ਕਰਕੇ ਰਹਿਤ ਦੀ ਦਾਤ ਦਿੱਤੀ ਹੈ ਇਸ ਸੰਬੰਧੀ ਗੁਰੂ ਕਿਰਪਾ ਦੇ ਨਾਲ ਆਪਾਂ ਵਿਚਾਰ ਕਰਾਂਗੇ। ਆਪ ਸਮੂਹ ਮਾਈ ਭਾਈ ਗੁਰਸਿੱਖ ਸੰਗਤ ਦੇ ਚਰਨਾਂ ਵਿੱਚ ਬੇਨਤੀ ਹੈ ਕਿ ਇਕਾਗਰਤਾ ਦੀ ਦਾਤ ਬਖਸ਼ਣੀ ਔਰ ਸਾਰੇ ਰਲ ਕੇ ਅਰਦਾਸ ਕਰੀਏ। ਹੇ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ, ਆਪ ਕਿਰਪਾ ਕਰੋ, ਸਾਡੇ ਅੰਦਰ ਨੂੰ ਟਿਕਾ, ਇਕਾਗਰਤਾ ਤੇ ਅੰਦਰ ਦੇ ਫੁਰਨੇ ਸ਼ਾਂਤ ਕਰ, ਨਰੋਲ ਆਪਣੇ ਗੁਰੂ ਸ਼ਬਦ ਦੀ ਵਿਚਾਰ ਕਰਨ ਦੀ ਔਰ ਸੁਣ ਦੀ ਦਾਤ ਬਖਸ਼ੋ। ਕਰੋ ਕਿਰਪਾ ਸਾਧ ਸੰਗਤ ਜੀ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਜਦੋਂ ਵੀ ਜਗਿਆਸੂ ਨੇ ਸਤਿਗੁਰੂ ਦੇ ਚਰਨਾਂ ਵਿੱਚ ਬੇਨਤੀ ਕਰਕੇ ਪ੍ਰਭੂ ਦੇ ਘਰ ਦਾ, ਵਾਹਿਗੁਰੂ ਜੀ ਦੇ ਘਰ ਦਾ ਮਾਰਗ ਪੁੱਛਿਆ ਹੈ, ਤੇ ਉਸ ਵੇਲੇ ਜਿਤਨੇ ਵੀ ਸ਼ਬਦ ਤੁਸੀਂ ਪੜ੍ਹ ਲਵੋ, ਮੇਰੇ ਸਤਿਗੁਰੂ ਨੇ ਹਰ ਇੱਕ ਜਗਿਆਸੂ ਨੂੰ ਉੱਤਰ ਕੇਵਲ ਇੱਕ ਹੀ ਦਿੱਤਾ ਹੈ। ਜਦੋਂ ਅਸੀਂ ਪੜ੍ਹਨੇ ਆ ਮੇਰੇ ਸਾਹਿਬ ਦੇ ਅੰਮ੍ਰਿਤ ਬਚਨ ਤੇ ਆਪਣੇ ਆਪ ਨੂੰ ਅੱਤ ਦੀ ਨਿਮਰਤਾ ਵਿੱਚ ਲਿਆ ਕੇ ਬੇਨਤੀ ਕਰਦੇ ਨੇ, ਹੇ ਸਤਿਗੁਰੂ, ਕਿ ਸਾਡੇ ਕੋਲ ਗਿਆਨ ਦੇ ਚਕਸ਼ੂ ਨਹੀਂ, ਸਾਡੇ ਕੋਲ ਗਿਆਨ ਦੇ ਨੇਤਰ ਨਹੀਂ, ਇੱਕ ਕਿਰਪਾ ਕਰਕੇ ਦੱਸੋ ਹਾਂ ਕਿ ਅਸੀਂ ਅੱਖਾਂ ਤੋਂ ਹੀਣੇ ਆ, ਤੇ ਮੈਂ ਬੇਨਤੀ ਕਰਾਂ, ਇਹਨਾਂ ਦੋ ਅੱਖਾਂ ਦੀ ਗੱਲ ਨਹੀਂ, ਸਾਡੇ ਕੋਲ ਅੰਦਰ ਗਿਆਨ ਦੇ ਦੀਦੇ ਨਹੀਂ, ਤੇ ਮਾਲਕ ਜੀ ਜੇ ਸਤਿਗੁਰੂ ਦਾ ਲੜ ਪਕੜਨਾ ਹੋਵੇ ਸਾਨੂੰ ਕੋਈ ਮਾਰਗ ਦੱਸੋ ਕਿ ਅਸੀਂ ਗੁਰੂ ਦਾ ਲੜ ਪਕੜ ਸਕੀਏ, ਕੋਈ ਤਰੀਕਾ, ਕੋਈ ਜੁਗਤ। ਤੇ ਮੇਰੇ ਦਾਤਾ ਜੀ ਨੇ ਉੱਥੇ ਬਹੁਤ ਕਮਾਲ ਦਾ ਉੱਤਰ ਦਿੱਤਾ ਹੈ, ਅਸੀਂ ਇਹ ਬਚਨ ਪੜ੍ਹਨੇ ਆ, ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂਕਿ ਗੱਲ ਗੁਰੂ ਦਾ ਹੁਕਮ ਮੰਨਣ ਤੋਂ ਸ਼ੁਰੂ ਹੋਣੀ। ਸਾਹਿਬ ਕਹਿੰਦੇ ਨੇ ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਸਤਿਗੁਰੂ ਸੁਖਾਂ ਦਾ ਦਾਤਾ, ਮੇਰ ਕਰੇ ਸਾਨੂੰ ਆਪਣੇ ਪੱਲੇ ਨਾਲ ਜੋੜ ਲੈ। ਤਵੱਜੋ ਦਿਓ, ਇੱਥੇ ਜਗਿਆਸੂ ਦਾ ਸਵਾਲ ਹੈ ਕਿ ਸਾਨੂੰ ਪੱਲੇ ਨਾਲ ਜੋੜ ਲੈ, ਤੇ ਅੱਗੇ ਫਿਰ ਇਹਦਾ ਉੱਤਰ ਦਿੱਤਾ ਵੀ ਗੁਰੂ ਪੱਲਾ ਪਕੜਾਂਦੇ ਕਿਨੂੰ ਨੇ, ਖੰਮ ਅੰਧਲੇ ਅੰਧ ਬਿਖੇ ਬਿਖਰਾਤੇ, ਕਿਉਂ ਚਾਲੈ ਗੁਰ ਚਾਲੀ, ਸਤਿਗੁਰ ਦਇਆ ਕਰੇ ਸੁਖਦਾਤਾ, ਖੰਮ ਲਾਵੇ ਆਪਣ ਪਾਲੀ, ਤੇ ਅੱਗੋ ਉੱਤਰ ਕੀ ਦਿੱਤੋ ਨੇ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ। ਇਹਦਾ ਅਰਥ ਕੀ ਹੈ? ਚਾਲੀ ਦਾ ਅਰਥ ਹੈ ਗੁਰੂ ਦੀ ਚਾਲ, ਚਾਲੀ ਦਾ ਅਰਥ ਹੈ ਗੁਰੂ ਕੀ ਮਰਿਆਦਾ। ਕਹਿਣ ਲੱਗੇ ਹੇ ਗੁਰਸਿੱਖ ਮਿੱਤਰ, ਜੇ ਤੂੰ ਗੁਰੂ ਦਾ ਪੱਲਾ ਪਕੜਨਾ ਚਾਹੁੰਦਾ ਹੈ ਤੇ ਸਭ ਤੋਂ ਪਹਿਲਾਂ ਉਹ ਚਾਲੀ ਚੱਲ, ਉਸ ਮਰਿਆਦਾ ਤੇ ਚੱਲ, ਉਸ ਗੁਣ ਨੂੰ ਆਪਣੀ ਜ਼ਿੰਦਗੀ ਵਿੱਚ ਧਾਰਨ ਕਰ, ਜਿਹੜੀ ਚਾਲ ਜਿਹੜੀ ਮਰਿਆਦਾ ਤੇਰੇ ਗੁਰੂ ਨੇ ਤੈਨੂੰ ਦਿੱਤੀ ਹੋਈ ਹੈ। ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਅਗਲੇ ਬਚਨ ਮਹਾਰਾਜ ਚਾਲੀ ਕਿਵੇਂ ਚੱਲਿਆ ਜਾਂਦਾ, ਤੇ ਸਤਿਗੁਰੂ ਨੇ ਫਿਰ ਹੋਰ ਕਲੀਅਰ ਕਰ ਦਿੱਤਾ, ਕਹਿਣ ਲੱਗੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਸੋਈ ਭਲ ਮਾਨੂ। ਹੁਣ ਦੇਖੋ ਸਾਡਾ ਮਨ ਅਨੇਕਾਂ ਤਰਕ ਕਰਦਾ, ਮੈਂ ਕਹਿੰਦਾ ਗੁਰਮਤ ਤੇ ਚੱਲਣ ਚੱਲਣਾ ਹੋਵੇ ਤੇ ਸਭ ਤੋਂ ਪਹਿਲਾ ਸਬਜੈਕਟ ਜਾਂ ਸਭ ਤੋਂ ਪਹਿਲਾ ਉਪਦੇਸ਼ ਹੀ ਹੁਕਮ ਮੰਨਣਾ ਹੈ। ਕੱਲ ਵੀ ਇਹ ਬੇਨਤੀ ਕੀਤੀ ਸੀ ਤੇ ਸਾਹਿਬ ਨੇ ਸ਼ਬਦ ਵਰਤੇ ਗੁਰਸਿੱਖ ਮੀਤ ਚੱਲੋ ਗੁਰ ਚਾਲੀ, ਜੋ ਗੁਰ ਕਹੇ ਤਰਕ ਕਰਕੇ ਨਹੀਂ, ਉਹਨੂੰ ਭਲਾ ਕਰਕੇ ਮੰਨ ਲੈ, ਜੋ ਗੁਰ ਕਹੇ ਸੋਈ ਭਲ ਮਾਨੋ, ਹਰ ਹਰ ਕਥਾ ਨਿਰਾਲੀ। ਦੂਸਰਾ ਪ੍ਰਮਾਣ ਹਜ਼ੂਰ ਦੀ ਬਾਣੀ ਵਿੱਚੋਂ, ਸਿਰਫ ਮਰਿਆਦਾ ਤੋਂ ਪਹਿਲਾਂ ਇਹ ਬੇਨਤੀ ਕਰਨੀ ਚਾਹੁੰਦਾ ਵਾ ਕਿ ਇਹ ਮਤ ਸਮਝਿਓ ਕਿਸੇ ਪ੍ਰਚਾਰਕ ਦੇ ਠੋਸੇ ਹੋਏ ਸ਼ਬਦ, ਮਤ ਸਮਝੀਏ ਕਿਸੇ ਬੰਦੇ ਦੇ ਆਪਣੇ ਕੋਲੋਂ ਮਨ ਘੜਤ ਸ਼ਬਦ, ਜੋ ਗੁਰੂ ਗ੍ਰੰਥ ਸਾਹਿਬ ਨੇ ਕਿਹਾ ਅਸੀਂ ਸ਼ਬਦ ਦੀ ਰੋਸ਼ਨੀ ਵਿੱਚ ਜੀ ਕੇ ਦੇਖੀਏ ਕਿ ਗੁਰਮਤ ਨੂੰ ਕਮਾਇਆ ਕਿਵੇਂ ਜਾਂਦਾ। ਕਿਰਪਾਲੂ ਸਤਿਗੁਰੂ ਜੀ ਨੇ ਇੱਕ ਹੋਰ ਪ੍ਰਮਾਣ ਦਿੱਤਾ, ਇਹ ਸ਼ਬਦ ਆਪ ਪੜ੍ਹਦੇ ਹੋ ਤੇ ਸ਼ਬਦ ਆਰੰਭ ਹੁੰਦਾ ਹੈ ਕਿ ਕੋਈ ਵੀ ਗੁਰੂ ਕਾ ਸਿੱਖ ਦਿਸੇ, ਤੇ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਹੈ ਕਿ ਸਿੱਖ ਦੀ ਰਹਿਤ ਕੀ ਹੈ, ਸੰਤ ਦੀ ਰਹਿਤ ਕੀ ਹੈ, ਬ੍ਰਹਮ ਗਿਆਨੀ ਦੀ ਰਹਿਤ ਕੀ ਹੈ, ਭਗਤ ਦੀ ਰਹਿਤ ਕੀ ਹੈ, ਤੇ ਉਸੇ ਰਹਿਤ ਨੂੰ ਪਰਪੱਕ ਕਰਾਉਣ ਦੇ ਲਈ ਮੇਰੇ ਦਾਤਾਰ ਨੇ ਕਿਰਪਾ ਕਰਕੇ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਦੇ ਕੇ ਸਾਨੂੰ ਪੰਜ ਕਕਾਰਾਂ ਦੀ ਰਹਿਤ ਦ੍ਰਿੜ ਕਰਾਈ ਤੇ ਚਾਰ ਵਜਰ ਕਰਹਿਤਾਂ ਤੋਂ ਬਚਾਇਆ ਸੀ। ਆਓ ਆਪਾਂ ਬਾਣੀ ਵੱਲ ਚਲੀਏ ਥੋੜਾ ਜਿਹਾ, ਸਾਹਿਬ ਦਾ ਇੱਕ ਸ਼ਬਦ ਅਸੀਂ ਪੜ੍ਹਨੇ, ਕਿ ਹਜ਼ੂਰ ਨੇ ਉਸ ਸ਼ਬਦ ਦਾ ਸਰਲੇਖ ਦਿੱਤਾ ਹੈ ਗੁਣਵੰਤੀ। ਇਹ ਤਿੰਨ ਸ਼ਬਦ ਇਕੱਠੇ ਹੁੰਦੇ ਨੇ, ਇੱਕ ਸੁਚੱਜੀ, ਇੱਕ ਕੁਚੱਜੀ ਤੇ ਤੀਸਰਾ ਸ਼ਬਦ ਹੁੰਦਾ ਗੁਣਵੰਤੀ। ਤੇ ਉਸ ਗੁਣਵੰਤੀ ਸ਼ਬਦ ਦੇ ਅੰਦਰ ਹਜ਼ੂਰ ਨੇ ਇਹ ਹੀ ਸਵਾਲ ਕੀਤੇ ਨੇ। ਉਹ ਸ਼ਬਦ ਆਰੰਭ ਹੁੰਦਾ ਹੈ ਕਿ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੋ ਪਾਏ ਜੀਉ। ਅਰਥ ਬੜੇ ਸਪਸ਼ਟ ਨੇ ਕਿ ਜਦੋਂ ਕੋਈ ਗੁਰੂ ਕਾ ਸਿੱਖ ਮਿਲੇ ਤੇ ਸਾਹਿਬ ਕਹਿੰਦੇ ਮੈਂ ਝੋਕੇ ਉਹਦੇ ਪੈਰਾਂ ਨੂੰ ਹੱਥ ਲਾਨਾ ਵਾ, ਉਹਦੇ ਚਰਨਾਂ ਦੀ ਧੂੜ ਮਸਤਕ ਤੇ ਲਾਨਾ ਤੇ ਦੇਖੋ ਸਾਨੂੰ ਉੱਤਰ ਮਿਲੇਗਾ। ਕਿ ਗੁਰੂ ਦਾ ਪੱਲਾ ਕੇਵਲ ਹੁਕਮ ਮੰਨ ਕੇ ਫੜਿਆ ਜਾਂਦਾ। ਕਹਿਣ ਲੱਗੇ ਜੋ ਦਿਸੈ ਗੁਰਸਿੱਖੜਾ ਤਿਸ ਨਿਵ ਨਿਵ ਲਾਗੂ ਪਾਏ ਜੀਉ। ਆਖਾ ਬਿਰਥਾ ਜੀ ਕੀ, ਆਖਾ ਬਿਰਥਾ, ਬਿਰਥਾ ਦਾ ਅਰਥ ਹੁੰਦਾ ਅੰਦਰ ਦੀ ਪੀੜਾ, ਅੰਦਰ ਦੀ ਲੋੜ, ਅੰਦਰ ਦੀ ਤੜਫ। ਕਹਿੰਦੇ ਮੈਂ ਆਪਣੇ ਅੰਦਰ ਦੀ ਬਿਰਥਾ ਦੱਸਣਾ ਪਿਆ ਵਾ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਉ। ਹੇ ਗੁਰੂ ਕੇ ਸਿੱਖੜੇ, ਗੁਰੂ ਕੇ ਸਿੱਖਾ, ਤੈਨੂੰ ਗੁਰੂ ਮਿਲਿਆ ਤੇ ਮੈਂ ਤੇਰੇ ਚਰਨਾਂ ਵਿਚ ਆਪਣੇ ਅੰਦਰ ਦੀ ਬਿਰਹਾ ਦੱਸਣਾ ਵਾ, ਮੈਨੂੰ ਕਿਰਪਾ ਕਰਕੇ ਗੁਰੂ ਸੱਜਣ ਮਿਲਾ ਦੇ। ਕਿਤੇ ਇਹੋ ਜੀ ਤੜਪ ਹੋਵੇ ਗੁਰੂ ਸੱਜਣ ਨੂੰ ਮਿਲਦੀ। ਆਖਾ ਬਿਰਥਾ ਜੀ ਕੀ, ਗੁਰ ਸੱਜਣ ਦਿਓ ਮਿਲਾਏ ਜੀਉ। ਫਿਰ ਕਹਿੰਦੇ ਸੋਈ ਦੱਸ ਉਪਦੇਸ਼ੜਾ, ਮੈਨੂੰ ਉਹ ਉਪਦੇਸ਼ ਦੱਸ, ਮੇਰਾ ਮਨ ਅਨੰਤ ਨਾ ਕਾਉ ਜਾਏ ਜੀਉ। ਜਿਹੜਾ ਮਨ ਰੋਜ਼ ਤੜਪਦਾ ਭੱਜਦਾ ਪਿਆ, ਇਹ ਜਿਹਾ ਉਪਦੇਸ਼ ਸੁਣਾ ਦੇ, ਮੇਰਾ ਮਨ ਕਿਸੇ ਦੂਜੇ ਪਾਸੇ ਜਾਈ ਨਾ। ਕਹਿਣ ਲੱਗੇ ਫਿਰ ਅਗਲੀ ਤੁਕ ਹੈ ਕਿ ਜੇ ਮੈਨੂੰ ਇਹੋ ਜਿਹਾ ਉਪਦੇਸ਼ ਦੱਸਦਾ, ਇਹ ਮਨ ਅਨੰਤ ਨਾ ਕਾਉ ਜਾਏ ਜੀਉ। ਅਗਲੀ ਤੁਕ, ਇਹ ਮਨ ਤੈ ਕੂ ਦੇਵ ਸਾਂ, ਮੈਂ ਆਪਣਾ ਮਨ ਤੈਨੂੰ ਦੇ ਦਿਆਂ, ਮੈਂ ਮਾਰਗ ਦੇਹੋ ਬਤਾਏ ਜੀਉ। ਮੈਨੂੰ ਦੱਸ ਤਾਂ ਸਹੀ ਮੇਰੇ ਗੁਰੂ ਦੇ ਘਰ ਨੂੰ ਰਸਤਾ ਕੀ ਹੋ ਜਾਂਦਾ, ਕਿਵੇਂ ਤੁਰਨਾ ਮੈਂ ਗੁਰੂ ਦੇ ਮਾਰਗ ਤੇ। ਤੇ ਮੈਂ ਬੇਨਤੀ ਕਰਾਂ, ਇਹ ਸ਼ਬਦ ਕੇਵਲ ਗੁਰੂ ਜੀ ਦੇ ਅੰਦਰ ਦੇ ਆਮ ਕਵੀਆਂ ਵਾਲੇ ਖਿਆਲ ਨਹੀਂ, ਇਹ ਧੁਰ ਆਤਮਾ ਦੀ ਆਵਾਜ਼ ਹੈ। ਤੇ ਜੇ ਸਿੱਖਾਂ ਅੱਜ ਤੂੰ ਇਹਨਾਂ ਨੂੰ ਮੰਨ ਲਵੇ, ਕਿਤੇ ਤੇਰੇ ਮਨ ਵਿਚ ਨਾ ਤੜਪ ਪੈਦਾ ਹੋਵੇ ਕਿਤੇ ਕਿ ਮੈਂ ਆਪਣੇ ਸਤਿਗੁਰੂ ਗੁਰੂ ਕਲਗੀਧਰ ਤੇਰੇ ਮਾਰਗ ਤੇ ਕਿਵੇਂ ਚੱਲਾਂ। ਉੱਥੇ ਤਾਂ ਤਰਲੇ ਕਰਕੇ ਪੁੱਛਦੇ ਪਏ ਨੇ ਸਾਨੂੰ ਮਾਰਗ ਦੱਸੋ, ਤੇ ਇੱਥੇ ਗੁਰੂ ਕੇ ਸਿੱਖ ਰੋਜ਼ ਪੁਕਾਰ ਪੁਕਾਰ ਕੇ ਕਹਿੰਦੇ ਨੇ ਲੁਕਾਈ ਆ ਮਾਰਗ ਗੁਰੂ ਦਰ ਨੂੰ ਜਾਂਦਾ, ਇਸ ਮਾਰਗ ਤੇ ਚੱਲਣਾ ਸ਼ੁਰੂ ਕਰ ਦੇਈਏ। ਸਾਹਿਬ ਕਹਿਣ ਲੱਗੇ ਇਹ ਮਨ ਤੈ ਕੂ ਦੇਵ ਸਾਂ, ਮੈਂ ਮਾਰਗ ਦੇਹੋ ਬਤਾਏ ਜੀਉ। ਹੁਣ ਅਗਲਾ ਬਚਨ ਕੀਤਾ, ਕਹਿਣ ਲੱਗੇ ਹਕੀਕਤ ਇਹ ਕਿ ਮੈਂ ਬੜੀਆਂ ਥਾਵਾਂ ਤੇ ਭਟਕਿਆ ਵਾਂ, ਖਾਉ ਆਇਆ ਦੂਰੋਂ ਚੱਲ ਕੇ, ਮੈਂ ਤੱਕੀ ਤੋ ਸ਼ਰਨਾਏ ਜੀਉ, ਮੈਂ ਆਸਾ ਰੱਖੀ ਚਿੱਤ ਮੈਂ, ਮੇਰਾ ਸਭ ਦੁੱਖ ਗਵਾਏ ਜੀਉ। ਤੁਸੀਂ ਕਿਰਪਾ ਕਰੋ, ਮੈਂ ਬੜੀ ਦੂਰ ਤੋਂ ਚੱਲ ਕੇ ਆਇਆ। ਹੁਣ ਦੇਖੋ ਗੁਰਸਿੱਖ ਦਾ ਉੱਤਰ ਕੀ, ਜਿਹੜੇ ਗੁਰਸਿੱਖ ਨੂੰ ਪੁੱਛਿਆ ਆਪ ਉਹ ਜੁੜਿਆ ਸੀ, ਉਹਨੇ ਉੱਤਰ ਵਿੱਚ ਇੱਕੋ ਹੀ ਗੱਲ ਕਹੀ, ਕਹਿਣ ਲੱਗੇ ਭਰਾਵਾ ਜੇ ਇਸ ਮਾਰਗ ਤੇ ਚੱਲਣਾ ਹੀ, ਜੇ ਇਹ ਮਾਰਗ ਤੂੰ ਪੁੱਛਣਾ ਹੈ, ਸਭ ਤੋਂ ਪਹਿਲੀ ਗੱਲ ਆਪਣੇ ਮਨ ਦੀਆਂ ਟੁੱਚਰਾਂ ਨੂੰ ਤਿਆਗ ਦੇ, ਆਪਣੀ ਮਨ ਦੀ ਖੁਜਤ ਨੂੰ ਛੱਡ ਦੇ। ਕਹਿਣ ਲੱਗੇ ਇਸ ਮਾਰਗ ਚੱਲੇ ਭਾਈੜੇ, ਉਹ ਮੇਰੇ ਭਰਾ ਜੇ ਇਸ ਮਾਰਗ ਤੇ ਚੱਲਣਾ ਚਾਹੁੰਦਾ, ਤੂੰ ਪੁੱਛਣਾ ਕਿ ਮੈਂ ਮਾਰਗ ਦਿਓ ਬਤਾਏ ਜੀਉ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ। ਤੇ ਅਗਲੀ ਤੋਕੇ ਤਿਆਗੇ ਮਨ ਕੀ ਮਤਲੀ, ਵੇ ਸਾਰੇ ਦੂਜਾ ਭਾਉ ਜੀਉ। ਮਨ ਦੀ ਮਤ ਨੂੰ ਛੱਡ ਦੇ, ਆਪਣੀ ਖੌਮੇ ਦੀ ਪੰਡ ਨੂੰ ਸੱਟ ਦੇ, ਤੇ ਜੋ ਗੁਰੂ ਤੈਨੂੰ ਕਹਿੰਦੇ ਨੇ ਉਹਨੂੰ ਸਤ ਬਚਨ ਕਰਕੇ ਮਨ, ਤਾਂ ਇਹ ਮਾਰਗ ਲੱਭਣੇ। ਇਸ ਮਾਰਗ ਚੱਲੇ ਭਾਈੜੇ, ਗੁਰ ਕਹੇ ਸੋ ਕਾਰ ਕਮਾਏ ਜੀਉ। ਤਿਆਗੇ ਮਨ ਕੀ ਮਤੜੀ, ਵੇ ਸਾਰੇ ਦੂਜਾ ਭਾਉ ਜੀਉ। ਤੇ ਜਦੋਂ ਮਰਿਆਦਾ ਮੰਨ ਲਏਗਾ ਨਾ, ਇਉਂ ਪਾਵੇ ਹਰ ਦਰਸਾਵੜਾ, ਨਾ ਲੱਗੇ ਤੱਤੀ ਵਾਹ ਜੀਉ। ਇਸ ਮਾਰਗ ਤੇ ਚੱਲਿਆ ਖੜੀ ਦਾ ਦਰਸਾਵੜਾ, ਉਹਦੇ ਦਰਸ਼ਨ ਹੁੰਦੇ ਨੇ, ਤੈਨੂੰ ਤੱਤੀ ਵਾਹ ਨਹੀਂ ਲੱਗੇਗੀ। ਤੀਸਰਾ ਪ੍ਰਮਾਣ ਅਰਜ ਕਰਾਂ ਕਿ ਹੁਕਮ ਮੰਨ ਕੇ ਮਾਰਗ ਤੇ ਚੱਲਿਆ ਜਾਣਾ। ਹਜ਼ੂਰ ਨੇ ਇੱਕ ਬਚਨ ਕਿਹਾ, ਅਸੀਂ ਪੜ੍ਹਨੇ ਹਾਂ ਬੜੀ ਵਾਰੀ, ਹਜ਼ੂਰ ਕਹਿੰਦੇ ਨੇ ਅਸਲ ਵਿੱਚ ਗੁਰੂ ਕਾ ਸਿੱਖ ਹੋਵੇ, ਗੁਰੂ ਕਾ ਰਿਸ਼ਤੇਦਾਰ ਉਹ ਹੈ, ਗੁਰੂ ਕਾ ਪੁੱਤਰ ਉਹ ਹੈ, ਗੁਰੂ ਕਾ ਮਿੱਤਰ ਉਹ ਹੈ। ਮਹਾਰਾਜ ਕੌਣ? ਕਹਿਣ ਲੱਗੇ ਜਿਹੜੇ ਗੁਰੂ ਦੇ ਭਾਣੇ ਨੂੰ, ਸਤਿਗੁਰੂ ਦੇ ਹੁਕਮ ਨੂੰ ਛੱਡ ਕਰਕੇ ਮੰਨਦੇ ਨੇ, ਤੇ ਜਿਹੜੇ ਗੁਰੂ ਦੇ ਹੁਕਮ ਨੂੰ ਇੱਕ ਪਾਸੇ ਛੱਡ ਕੇ ਆਪਣੀ ਮਨ ਮਤ ਕਰਦੇ ਨੇ। ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਵਿਛੜ ਕੇ ਹਮੇਸ਼ਾ ਉਹ ਚੋਟੇ ਖਾਂਦੇ। ਉੱਥੇ ਗੱਲ ਹੁਕਮ ਦੀ ਕੀਤੀ। ਕਹਿਣ ਲੱਗੇ ਸੋ ਸਿੱਖ ਸਖਾ ਬੰਦ ਪਹਿ ਪਾਈ। ਹੁਣ ਦੇਖੋ ਕਿੰਨੇ ਪਿਆਰੇ ਸ਼ਬਦ ਵਰਤੇ ਨੇ, ਕਿੰਨੇ ਸਾਡਾ ਸਿੱਖ ਵੀ ਹੋਵੇ, ਰਿਸ਼ਤੇਦਾਰ ਵੀ ਉਹ ਹੈ, ਭਰਾ ਵੀ ਉਹ ਹੈ, ਮਿੱਤਰ ਵੀ ਉਹ ਮਨੁੱਖ ਹੈ। ਕੌਣ? ਜਿਹੜਾ ਸਤਿਗੁਰੂ ਦੇ ਭਾਣੇ ਵਿਚ ਆਉਂਦਾ ਹੈ, ਜਿਹੜਾ ਗੁਰੂ ਦੇ ਹੁਕਮ ਨੂੰ ਮੰਨਦਾ ਹੈ। ਸੋ ਸਿੱਖ ਸਖਾ ਬੰਦ ਪਹਿ ਭਾਈ, ਜੇ ਗੁਰ ਕੈ ਭਾਣੇ ਵਿਚ ਆਵੇ, ਆਪਣੇ ਭਾਣੇ ਜੋ ਚੱਲੇ ਭਾਈ, ਵਿਛੜ ਚੋਟਾਂ ਖਾਵੇ। ਜਿਹੜਾ ਆਪਣੇ ਭਾਣੇ ਵਿਚ ਮਨ ਮਤੜੀ ਕਰੇਗਾ, ਆਪਣੀ ਖੌਮੇ ਵਿਚ ਚੱਲੇਗਾ, ਉਹ ਵਿਛੜੇਗਾ, ਤੇ ਵਿਛੜੇ ਹੋਏ ਹਮੇਸ਼ਾ ਜਿਹੜੇ ਨੇ ਉਹ ਚੋਟਾਂ ਖਾਂਦੇ ਨੇ। ਮੈਂ ਬੇਨਤੀ ਆਰੰਭ ਕਰਨ ਲੱਗਾ ਕਿ ਪਹਿਲੀ ਗੱਲ, ਬਿਨਾਂ ਕਿਸੇ ਟੁੱਚਰ ਤੋਂ, ਭਾਵੇਂ ਅਸੀਂ ਕਹਿ ਦਿਆਂਗੇ, ਅਰਥ ਕਰਾਂਗੇ ਕਕਾਰਾਂ ਦੇ ਅਰਥ ਕੀ ਨੇ, ਚਾਰ ਬੱਜਰ ਕਰੈਤਾਂ ਤੋਂ ਕਿਉਂ ਬਚਣਾ। ਮੈਂ ਕਹਿੰਦਾ ਸਿੱਖ ਨੂੰ ਹੁਕਮ ਸ਼ਬਦ ਕਦੀ ਨੀ ਭੁੱਲਣਾ ਚਾਹੀਦਾ। ਜੋ ਗੁਰੂ ਹੁਕਮ ਕਰਦਾ ਹੈ ਨਾ, ਉਹਨੂੰ ਸਤ ਬਚਨ ਕਰਕੇ ਮੰਨਣ ਵਿਚ ਹੀ ਜ਼ਿੰਦਗੀ ਵਿਚ ਭਲਾ ਹੁੰਦਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਪ੍ਰਮਾਣ ਹੋਰ ਦੇ ਕੇ ਅੱਗੇ ਚੱਲਣਾ। ਸਤਿਗੁਰੂ ਕਹਿੰਦੇ ਨੇ ਕੀਰਤਨ ਹੁੰਦੇ ਨੇ, ਕਥਾ ਹੁੰਦੀ ਏ, ਆਪਾਂ ਬਾਣੀ ਪੜ੍ਹਨੇ ਆ, ਤੇ ਅਖੀਰ ਤੇ ਗੁਰੂ ਗ੍ਰੰਥ ਸਾਹਿਬ ਦੇ ਚਰਨਾਂ ਵਿਚ ਨਾ ਅਰਦਾਸ ਕਰਨੇ ਆ। ਭਾਵੇਂ ਘਰ ਪੜ੍ਹੀਏ, ਭਾਵੇਂ ਗੁਰੂ ਘਰ ਬੈਠ ਕੇ ਪੜ੍ਹੀਏ। ਗੁਰੂ ਕੇ ਵਜ਼ੀਰ ਜਾਂ ਅਰਦਾਸੀਆ ਸਿੱਖ ਕਹਿੰਦਾ, ਦਾਤਾ ਜੀ ਕਿਰਪਾ ਕਰਿਓ ਕਿ ਪੜ੍ਹੀ ਸੁਣੀ ਵਿਚਾਰੀ ਸੇਵਾ ਕੀਤੀ ਹੋਈ, ਬਾਣੀ ਪੜ੍ਹੀ ਸੁਣੀ ਤੇ ਕੀਤੀ ਹੋਈ ਸੇਵਾ ਆਪਣੇ ਦਰਗਾਹ ਪ੍ਰਵਾਨ ਕਰਿਓ। ਕਈ ਕਹਿੰਦੇ ਨੇ ਸੱਚਖੰਡ ਪ੍ਰਵਾਨ ਕਰਿਓ, ਕਈ ਗੁਰਮੁਖ ਕਹਿੰਦੇ ਨੇ ਆਪਣੇ ਘਰ ਪ੍ਰਵਾਨ ਕਰਿਓ। ਤੇ ਮੈਂ ਕਈ ਵਾਰੀ ਬੇਨਤੀ ਕਰਨਾ ਵੀ ਆਪਾਂ ਕਹਿ ਕੇ ਚਲੇ ਜਾਂਦੇ ਹਾਂ ਕਿ ਦਾਤਾ ਜੀ ਪ੍ਰਵਾਨ ਕਰਿਓ, ਪਰ ਸਾਨੂੰ ਕਿਵੇਂ ਪਤਾ ਲੱਗੇ ਜੀ ਵੀ ਸਾਡੀ ਕਈ ਹੋਈ ਅਰਦਾਸ ਪ੍ਰਵਾਨ ਹੋ ਗਈ। ਸਵਾਲ ਹੈ ਨਾ, ਕਹਿ ਕੇ ਚਲੇ ਗਏ ਕਿ ਪ੍ਰਵਾਨ ਕਰਿਓ ਜੀ, ਅੱਗੋਂ ਕਿਤੇ ਉੱਤਰ ਮਿਲਿਆ ਵੀ ਪ੍ਰਵਾਨ ਹੋਈਏ ਕਿ ਨਹੀਂ, ਕਿ ਅਸੀਂ ਜੋ ਕੁਛ ਕਿਹਾ ਗੁਰੂ ਜੀ ਨੇ ਉਹਨੂੰ ਪ੍ਰਵਾਨ ਕੀਤਾ ਕਿ ਨਹੀਂ। ਸਤਿਗੁਰੂ ਗੁਰੂ ਹਰਿ ਸਾਹਿਬ ਨੂੰ ਇੱਕ ਸਵਾਲ ਕੀਤਾ ਸੀ ਸਿੱਖਾਂ ਨੇ, ਮੈਂ ਇਹ ਖਿੰਨ ਵਿੱਚੋਂ ਨਿਕਲਣ ਲੱਗਾ। ਕਹਿਣ ਲੱਗੇ ਦਾਤਾ ਜੀ ਕਿ ਬਾਣੀ ਵਿੱਚ ਵਾਰ ਵਾਰ ਹੁੰਦਾ ਮਨ ਨੂੰ ਜਗਾਓ, ਵਾਰ ਵਾਰ ਹੁੰਦਾ ਜਾਗ ਲਿਖੋ ਰੇ ਮਨਾ ਜਾਗ ਲਿਖੋ। ਵਾਰ ਵਾਰ ਅਸੀਂ ਪੜ੍ਹਨੇ ਆ ਜਾਗੋ ਜਾਗੋ ਸੂਤੇ ਚੱਲਿਆ ਵਣਜਾਰਾ। ਸਾਹਿਬ ਜੀ ਇੱਕ ਗੱਲ ਸਾਨੂੰ ਦੱਸੋ ਕਿ ਸਰੀਰਕ ਦੇ ਤੌਰ ਸਰੀਰ ਦੇ ਪੱਧਰ ਤੇ ਜਾਗਣ ਦਾ ਪਤਾ ਹੈ ਕਿ ਸਵੇਰੇ ਸੂਰਜ ਦੀ ਟਿੱਕੀ ਨਿਕਲੀ ਅੱਖਾਂ ਖੁੱਲੀਆਂ ਜਾਂ ਨੀਂਦ ਤੋਂ ਉੱਠੇ ਤੇ ਪਤਾ ਲੱਗ ਗਿਆ ਵੀ ਅਸੀਂ ਜਾਗ ਗਏ ਹਾਂ। ਸਾਨੂੰ ਇੱਕ ਗੱਲ ਦੀ ਸਮਝ ਨਹੀਂ ਪੈਂਦੀ, ਜਿਸ ਮਨ ਨੂੰ ਜਗਾਉਣ ਦੀ ਗੱਲ ਪੈ ਕਰਦੇ ਹੋ, ਸਾਨੂੰ ਕਿਵੇਂ ਪਤਾ ਲੱਗ ਜਾਏ ਵੀ ਸਾਡਾ ਸੁੱਤਾ ਹੋਇਆ ਮਨ ਹੁਣ ਜਾਗ ਪਿਆ ਹੈ, ਇਹ ਜਾਗਣਾ ਸ਼ੁਰੂ ਹੋ ਗਿਆ। ਇੱਕ ਸਵਾਲ ਸੀ ਕਿ ਮਹਾਰਾਜ ਕਿਵੇਂ ਸਮਝ ਪਏ ਕਿ ਸੁੱਤਾ ਹੋਇਆ ਜਾਗ ਗਿਆ। ਗੁਰੂ ਹਰਿ ਸਾਹਿਬ ਨੇ ਉੱਤਰ ਦਿੱਤਾ ਤੇ ਇਤਿਹਾਸਕਾਰਾਂ ਨੇ ਉਹਨੂੰ ਆਪਣੀ ਗ੍ਰੰਥਾਂ ਵਿੱਚ ਸਾਂਭ ਕੇ ਰੱਖਿਆ। ਕਹਿਣ ਲੱਗੇ ਸਿੱਖਾ ਤੂੰ ਰੋਜ਼ ਜਪਜੀ ਸਾਹਿਬ ਪੜ੍ਹਨਾ, ਕਈ ਵਾਰੀ ਵੱਧਾ ਰੁੱਧਾ ਟਾਈਮ ਪਾਸ ਕਰਨਾ ਵੀ ਛੇਤੀ ਖਤਮ ਹੋਵੇ। ਹਕੀਕਤ ਇਹ ਬੰਦੇ ਦੇ ਅੰਦਰ ਦੀ ਅਵਸਥਾ, ਸੁਖਮਨੀ ਸਾਹਿਬ ਦਾ ਪਾਠ ਕਰਨੇ ਤੇ ਯਤਨ ਕਰਨੇ ਆ ਛੇਤੀ ਸਮਾਪਤੀ ਹੋ ਜਾਏ। ਪੜ੍ਹਦੇ ਜ਼ਰੂਰ ਹਾਂ ਪਰ ਮਨ ਦਾ ਟਿਕਾ ਨਹੀਂ ਬਣਦਾ। ਧੰਨ ਗੁਰੂ ਹਰਿ ਸਾਹਿਬ ਕਿਰਪਾਲੂ ਜੀ ਕਹਿੰਦੇ ਨੇ ਜਿਸ ਦਿਨ ਜਪ ਪੜ੍ਹਦੇ ਹਾਂ, ਜਿਸ ਦਿਨ ਸੁਖਮਨੀ ਪੜ੍ਹਦੇ ਹਾਂ, ਜਿਸ ਦਿਨ ਆਨੰਦ ਪੜ੍ਹਦੇ ਹਾਂ, ਸਜਣਾ ਤੇਰਾ ਮਨ ਗੁਰੂ ਕੇ ਬਚਨਾਂ ਵਿੱਚ ਜੁੜੇ ਤੇ ਗੁਰੂ ਦੀ ਇੱਕ ਇੱਕ ਤੁਕ ਤੇਰੇ ਮਨ ਨੂੰ ਚੰਗੀ ਲੱਗਣ ਲੱਗ ਜਾਏ, ਉਦਨ ਸਮਝੀ ਕਿ ਤੇਰਾ ਸੁੱਤਾ ਹੋਇਆ ਮਨ ਜਾਗਣ ਲੱਗ ਪਏ। ਜਦੋਂ ਬਾਣੀ ਪਿਆਰੀ ਲੱਗੇ ਉਦੋਂ ਸਮਝੀ ਤੇਰਾ ਅੰਦਰ ਜਾਗਿਆ। ਤੇ ਸਾਹਿਬ ਨੇ ਜਿਹੜੇ ਬਚਨ ਕਹਿ, ਕਵੀ ਸੰਤੋਖ ਸਿੰਘ ਨੇ ਉਹਨਾਂ ਨੂੰ ਕਲਮਬੰਦ ਕੀਤਾ ਤੇ ਸ਼ਬਦ ਵਰਤੇ ਨੇ, ਮਨ ਜਾਗੇ ਕੀ ਇਹ ਨਿਸ਼ਾਨੀ, ਕਿ ਮਨ ਜਾਗਣ ਦੇ ਇਹ ਲੱਛਣ ਨੇ ਚਿੰਨ ਨੇ ਕੀ ਹੈ। ਕਹਿਣ ਲੱਗੇ ਮਿੱਠੀ ਲੱਗੇ ਤ੍ਰੈ ਕੀ ਬਾਣੀ, ਜਦੋਂ ਪਤੀ ਪਰਮਾਤਮਾ ਗੁਰੂ ਦੀ ਬਾਣੀ ਮਿੱਠੀ ਲੱਗੇ ਉਦੋਂ ਸਮਝੀ ਮੇਰਾ ਮਨ ਜਾਗਣ ਲੱਗ ਪਏ। ਜਿਹੜੀ ਮੈਂ ਬੇਨਤੀ ਕਰ ਰਿਹਾ, ਹੁਣ ਸਮਾਗਮ ਕੀਤਾ, ਕਥਾ ਕੀਰਤਨ ਹੋਈ, ਕਹਿ ਦਿੱਤਾ ਗੁਰੂ ਸਾਹਿਬ ਜੀ ਕਿ ਸਾਡੀ ਅਰਦਾਸ ਪ੍ਰਵਾਨ ਕਰਿਓ, ਬਾਣੀ ਪੜ੍ਹੀ ਸੁਣੀ ਸੱਚਖੰਡ ਪ੍ਰਵਾਨ ਕਰਿਓ। ਤੇ ਮੈਂ ਇੱਕ ਬੇਨਤੀ ਕਰਾਂ, ਮੇਰੇ ਗੁਰੂ ਜੀ ਨੇ ਅੱਗੋਂ ਉੱਤਰ ਦਿੱਤਾ, ਕਹਿਣ ਲੱਗੇ ਤੇਰੀ ਕੀਤੀ ਹੋਈ ਸੇਵਾ ਵੀ ਪ੍ਰਵਾਨ ਹੋਵੇਗੀ, ਤੇਰੀ ਪੜ੍ਹੀ ਹੋਈ ਬਾਣੀ ਵੀ ਪ੍ਰਵਾਨ ਹੋਵੇਗੀ, ਤੇਰੇ ਕੀਤੇ ਹੋਏ ਕੀਰਤਨ ਵੀ ਪ੍ਰਵਾਨ ਹੋਣਗੇ, ਕੀਤੀ ਹੋਈ ਕਥਾ ਵੀ ਪ੍ਰਵਾਨ ਹੋਵੇਗੀ, ਪਰ ਇੱਕ ਸ਼ਰਤ ਹੈ। ਮਹਾਰਾਜ ਕੀ? ਕਹਿਣ ਲੱਗੇ ਜੋ ਕੁਝ ਪੜ੍ਹ ਕੇ ਗਿਆ, ਜੋ ਕੁਝ ਸੁਣ ਕੇ ਗਿਆ, ਜੋ ਕਹਿ ਕੇ ਗਿਆ, ਇਹਨੂੰ ਆਪਣੀ ਜ਼ਿੰਦਗੀ ਵਿੱਚ ਜੇ ਸੱਤ ਸੱਤ ਕਰਕੇ ਮੰਨਣ ਲੱਗ ਪਵੇ, ਜਿੱਦਣ ਗੁਰੂ ਦਾ ਹੁਕਮ ਮੰਨੇਗਾ ਉਦਣ ਤੇਰੀ ਕੀਤੀ ਹੋਈ ਪ੍ਰਵਾਨ ਹੋ ਜਾਏ। ਉਸ ਤੋਂ ਪਹਿਲਾਂ ਨਹੀਂ ਸ਼ਬਦ ਵਰਤੇ ਅਸੀਂ ਪੜ੍ਹਨੇ ਆ ਸਾਰੇ ਕਿ ਸੇਵਕ ਸਿੱਖ ਪੂਜਣ ਸਭ ਆਵੇ ਕਿ ਸਾਰੇ ਸਿੱਖ ਆਉਂਦੇ ਨੇ ਆ ਕੇ ਗੁਰੂ ਦੇ ਚਰਨਾਂ ਵਿੱਚ ਪੂਜਾ ਕਰਦੇ ਨੇ ਪਾਠ ਕਰਦੇ ਨੇ ਬਾਣੀ ਪੜ੍ਹਦੇ ਨੇ ਸੇਵਕ ਸਿੱਖ ਪੂਜਣ ਸਭ ਆਵੇ ਸਭ ਗਾਵੇ ਹਰ ਹਰ ਉਤਮ ਬਾਣੀ ਪਰ ਅਗਲਾ ਬਚਨੇ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ ਜਿਨੇ ਗੁਰੂ ਦੀ ਆਗਿਆ ਨੂੰ ਸਤ ਕਰਕੇ ਮੰਨਿਆ ਹੈ ਹਕੀਕਤ ਵੇ ਗੁਰੂ ਕੇ ਸਿੱਖੋ ਉਹਦਾ ਗਾਵਿਆ ਸੁਣਿਆ ਥਾਂ ਪੈ ਜਾਂਦਾ ਹੈ ਬੇਨਤੀ ਕਰ ਰਿਹਾ ਸਾਂ ਗੁਰੂ ਸਾਹਿਬ ਨੇ ਪਹਿਲਾ ਬਚਨ ਕੀਤਾ ਕਿ ਹੁਕਮ ਮੰਨ ਲੈ ਗੁਰੂ ਦੇ ਬਚਨ ਨੂੰ ਮੰਨ ਲੈ ਹੁਣ ਉਸ ਤੋਂ ਅੱਗੇ ਚੱਲੀਏ ਕਿਰਪਾਲੂ ਸਤਿਗੁਰੂ ਨੇ ਇੰਨੀ ਕੁ ਮਿਹਰ ਕੀਤੀ ਹੈ ਕਿ ਜਿੱਥੇ ਅਸੀਂ ਕਥਨੀ ਦੀ ਗੱਲ ਕਰਨੇ ਆ ਉੱਥੇ ਹਜ਼ੂਰ ਨੇ ਕਰਨੀ ਨੂੰ ਬੜੀ ਉੱਚੀ ਮਹਾਨਤਾ ਦਿੱਤੀ ਕਥਨੀ ਦੀ ਵੀ ਬੜੀ ਵੱਡੀ ਗੱਲ ਹੈ ਕਿ ਗੱਲ ਦਾ ਕਥਨ ਕਰਨਾ ਪਰ ਕਥਨ ਤੋਂ ਉੱਚੀ ਗੱਲ ਹੈ ਕਿ ਉਹਨੂੰ ਆਪਣੀ ਜ਼ਿੰਦਗੀ ਦੇ ਵਿੱਚ ਢਾਲ ਲੈਣਾ ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੇ ਬਚਨਾਂ ਵਿੱਚ ਆਈਏ ਕਿ ਦੇਖੋ ਹਜ਼ੂਰ ਨੇ ਜਦੋਂ ਅੰਮ੍ਰਿਤ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਏ ਉਹਨਾਂ ਨੇ ਸਾਨੂੰ ਰਹਿਤ ਕਿਰਪਾ ਕਰਕੇ ਅੰਦਰ ਦੀ ਦਿੱਤੀ ਤੇ ਸਾਨੂੰ ਪੰਜ ਕਕਾਰ ਬਾਹਰ ਦੀ ਰਹਿਤ ਵੀ ਬਖਸ਼ਿਸ਼ ਕੀਤੀ ਕਿਰਪਾਲੂ ਸਤਿਗੁਰੂ ਨੇ ਮਿਹਰ ਕੀਤੀ ਸਾਨੂੰ ਬੱਜਰ ਕਰੈਤਾਂ ਤੋਂ ਬਚਾਇਆ ਮਿਹਰਾਂ ਦੇ ਦਾਤੇ ਕਿਰਪਾਲੂ ਜੀ ਨੇ ਕਿਰਪਾ ਕਰਕੇ ਸਾਨੂੰ ਸ਼ਬਦ ਦੀ ਪ੍ਰੀਤ ਕਰਨ ਦੀ ਦਾਤ ਦਿੱਤੀ ਹੁਣ ਬੇਨਤੀ ਕਰਨੀ ਚਾਹੁੰਦਾ ਕਿ ਦੇਖੋ ਗੁਰੂ ਗ੍ਰੰਥ ਸਾਹਿਬ ਦੇ ਸ਼ਬਦਾਂ ਵਿੱਚੋਂ ਸਾਨੂੰ ਹਰ ਸਵਾਲ ਦਾ ਉੱਤਰ ਮਿਲੇਗਾ ਅਸੀਂ ਪੁੱਛਦੇ ਹਾਂ ਸਿੱਖ ਕੌਣ ਹੈ ਜਾਂ ਕਿਹਾ ਜਾਂਦਾ ਹੈ ਸੰਤ ਕੌਣ ਹੈ ਬ੍ਰਹਮ ਗਿਆਨੀ ਕੌਣ ਹੈ ਭਗਤ ਕੌਣ ਹੈ ਤੇ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾਲੂ ਜੀ ਇਹਨਾਂ ਸਵਾਲਾਂ ਦਾ ਉੱਤਰ ਅੰਮ੍ਰਿਤ ਗੁਰਬਾਣੀ ਵੀ ਦਿੰਦੇ ਸਭ ਤੋਂ ਪਹਿਲੀ ਬੇਨਤੀ ਕਿ ਗੁਰ ਸਿੱਖ ਕੌਣ ਹੈ ਹੁਣ ਕਹਿ ਦੇਣਾ ਸੀ ਅੰਦਰ ਦੀ ਰਹਿਤ ਮੰਨਣੇ ਪਏ ਆ ਜੀ ਮੈਂ ਕਹਿੰਦਾ ਗੁਰਮੁਖੋ ਕਹਿਣਾ ਬਹੁਤ ਸੌਖਾ ਹੈ ਅੰਦਰ ਦੀ ਰਹਿਤ ਮੰਨਣੀ ਕੋਈ ਖਾਲਾ ਜੀ ਦਾ ਵਾੜਾ ਨਹੀਂ ਕਦੀ ਦੇਖੋ ਕਿ ਅੰਦਰ ਦੀ ਰਹਿਤ ਇਹ ਮੰਨੇ ਆ ਕਿ ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ ਗੁਰਪੀਰ ਖਾਮਾ ਤਾਂ ਭਰੇ ਜਾ ਮੁਰਦਾਰ ਨਾ ਖਾਏ ਕਿ ਅੰਦਰ ਦੀ ਰਹਿਤ ਮਾਨੇ ਪਿਆ ਪਰ ਤੇਰੇ ਆ ਰੂਪ ਨਾ ਪੇਖੈ ਨੇਤਰ ਸਾਧ ਕੀ ਟਹਿਲ ਸੰਤ ਸੰਗੇਤ ਕਿ ਅੰਦਰ ਦੀ ਰਹਿਤ ਮਾਨੇ ਆ ਬਾਬਾ ਖੋਰ ਖਾਣਾ ਖੁਸ਼ੀ ਖੁਮਾਰ ਜਿਤ ਖਾਦੈ ਤਨ ਪੀੜੀਐ ਮਨ ਮੈਂ ਚਲੈ ਬੇਕਾਰ ਕਿ ਅੰਦਰ ਦੀ ਰਹਿਤ ਮੰਨੇਗਾ ਜਾਲੋ ਐਸੀ ਰੀਤ ਜਿਤ ਮੈਂ ਪਿਆਰਾ ਵਿਸਰੈ ਨਾਨਕ ਸਾਈ ਭਲੀ ਪ੍ਰੀਤ ਜਿਤ ਸਾਹਿਬ ਛੇਤੀ ਪਤ ਰਹੇ ਕਦੀ ਕੋਈ ਇਹ ਅੰਦਰ ਦੀ ਰਹਿਤ ਨੂੰ ਕਮਾਏਗਾ ਕਿ ਅਵਗਣ ਛਾੜ ਗੁਣਾ ਕੋ ਧਾਵੋ ਕਰ ਅਵਗਣ ਪਛਤਾਈ ਜੀਓ ਕਦੀ ਕੋਈ ਇਹ ਰਹਿਤ ਕਮਾਏਗਾ ਕਿ ਗੁਣਾ ਕਾ ਹੋਵੇ ਵਾਸੁਲਾ ਕਦ ਵਾਸ ਲਈ ਜੈ ਜੇ ਗੁਣ ਹੋਵਣ ਸਾਜਨਾ ਮਿਲ ਸਾਂਝ ਕਰੀਜੈ ਗੁਣਾ ਕੇਰੀ ਛਾੜ ਅਵਗਣ ਚੱਲੀਏ ਕਦੀ ਇਹਨਾਂ ਗੁਣਾਂ ਨੂੰ ਕੋਈ ਗ੍ਰਹਿਣ ਕਰ ਸਕੇਗਾ ਮੈਂ ਬੇਨਤੀ ਕਰਨੀ ਚਾਹੁੰਦਾ ਕਿ ਗੁਰੂ ਕੇ ਸਿੱਖੋ ਸਿੱਖ ਦੀ ਪਰਿਭਾਸ਼ਾ ਕੀ ਏ ਗੁਰੂ ਗ੍ਰੰਥ ਸਾਹਿਬ ਦੀ ਸ਼ਬਦ ਦੀ ਰੋਸ਼ਨੀ ਵਿੱਚ ਕਿਰਪਾਲੂ ਸਤਿਗੁਰੂ ਧੰਨ ਗੁਰੂ ਰਾਮਦਾਸ ਸੱਚੇ ਪਿਤਾ ਜੀ ਉਹਨਾਂ ਦਾ ਸ਼ਬਦ ਇਹ ਸਲੋਕ ਆਪ ਸਭ ਨੂੰ ਚੇਤੇ ਵੇ ਸ਼ੁਰੂਆਤ ਕੀਤੀ ਨੇ ਸਿੱਖ ਤੋਂ ਤੇ ਸ਼ਬਦ ਦੀ ਸਲੋਕ ਦੀ ਸੰਪੂਰਨਤਾ ਕੀਤੀ ਹੈ ਗੁਰਸਿੱਖ ਤੇ ਸਿੱਖ ਤੋਂ ਸ਼ੁਰੂ ਕੀਤਾ ਗੁਰਸਿੱਖ ਤੇ ਸੰਪੂਰਨਤਾ ਕੀਤੀ ਏ ਸ਼ਬਦ ਆਰੰਭ ਕਰਦੇ ਨੇ ਕਹਿੰਦੇ ਨੇ ਜਿਹੜਾ ਆਪਣੇ ਆਪ ਨੂੰ ਗੁਰੂ ਨਾਨਕ ਸਾਹਿਬ ਦਾ ਸਿੱਖ ਅਖਵਾਉਂਦਾ ਹੈ ਇਹ ਤੇ ਸ਼ਬਦ ਅਖਵਾਣਾ ਵਰਤੇ ਕਿ ਜਿਹੜਾ ਇਹ ਕਹਿੰਦਾ ਕਿ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਸਾਹਿਬ ਕਹਿੰਦੇ ਨੇ ਸਭ ਤੋਂ ਪਹਿਲੀ ਗੱਲ ਕਿ ਉਹ ਸਵੇਰੇ ਉੱਠਦਿਆਂ ਸਾਰ ਗੁਰੂ ਦੇ ਦਿੱਤੇ ਹੋਏ ਮੰਤਰ ਦਾ ਜਾਪ ਕਰਦਾ ਹੈ ਦੇਖੋ ਇਹ ਰਹਿਤ ਹੈ ਸਿੱਖ ਦੀ ਕਿ ਸਵੇਰੇ ਅੰਮ੍ਰਿਤ ਵੇਲੇ ਉੱਠਦਿਆਂ ਸਾਰ ਗੁਰੂ ਕਾ ਸਿੱਖ ਉਸ ਗੁਰੂ ਦੇ ਬਖਸ਼ੇ ਹੋਏ ਮੰਤਰ ਨੂੰ ਜਪਦਾ ਤੇ ਉਹਨਾਂ ਪਰਿਭਾਸ਼ਾ ਦਿੱਤੀ ਜਿਹੜਾ ਸਿੱਖ ਕਹਾਂਦਾ ਹੈ ਸਭ ਤੋਂ ਪਹਿਲਾਂ ਭਲਕੇ ਉੱਠ ਕੇ ਨਾਮ ਨੂੰ ਧਿਆਏਗਾ ਫਿਰ ਕੀ ਕਰਦਾ ਕਹਿਣ ਲੱਗੇ ਉੱਦਮ ਕਰਦਾ ਹੈ ਆਲਸ ਨਹੀਂ ਇਸ਼ਨਾਨ ਕਰੇਗਾ ਸਤ ਸੰਗਤ ਵੀ ਜਾਏਗਾ ਗੁਰੂ ਤੇ ਦਿੱਤੇ ਕੋਈ ਉਪਦੇਸ਼ ਨੂੰ ਜਪੇਗਾ ਤੇ ਉਹਦੇ ਪਾਪ ਕੱਟੇ ਜਾਂਦੇ ਨੇ ਦਿਨ ਚੜ੍ਹਦਾ ਫਿਰ ਗੁਰੂ ਕੀ ਬਾਣੀ ਗਾਉਂਦਾ ਬਹਿੰਦਿਆਂ ਨੂੰ ਉੱਠਦਿਆਂ ਨੂੰ ਨਾਮ ਕੋਈ ਨੀ ਭੁੱਲਦਾ ਤੇ ਕਹਿੰਦੇ ਨੇ ਸੱਚ ਜਾਣੋ ਜਿਹੜਾ ਸਾਸ ਗਰਾਸ ਮੇਰੇ ਗੁਰੂ ਨੂੰ ਧਿਆਉਂਦਾ ਉਹ ਮੇਰੇ ਗੁਰੂ ਨੂੰ ਚੰਗਾ ਲੱਗਦਾ ਹੈ ਪਰ ਇਹ ਦਾਤ ਉਹਨਾਂ ਨੂੰ ਮਿਲੀ ਜਿਨ੍ਹਾਂ ਉੱਤੇ ਗੁਰੂ ਦਿਆਲੂ ਹੋ ਗਿਆ ਤੇ ਜਿਨ੍ਹਾਂ ਸਿੱਖਾਂ ਦਾ ਜੀਵਨ ਇੰਨਾ ਉੱਚਾ ਹੋ ਜਾਏ ਧੰਨ ਗੁਰੂ ਰਾਮਦਾਸ ਕਹਿੰਦੇ ਨੇ ਉਹਨਾਂ ਦੇ ਚਰਨਾਂ ਦੀ ਧੂੜ ਮੈਨੂੰ ਮਿਲ ਜਾ। ਪਿਆਰਿਓ, ਸਿੱਖ ਸ਼ਬਦ ਕਹਿਣਾ ਬਹੁਤ ਸੌਖਾ ਹੈ। ਖਜ਼ੂਰ ਨੇ ਸ਼ਬਦ ਵਰਤੇ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ। ਜੇ ਤੂੰ ਅਖਾਨਾ ਮੈਂ ਬਾਬੇ ਨਾਨਕ ਦਾ ਸਿੱਖ ਹਾਂ ਤੇ ਤੇਰੀ ਜ਼ਿੰਦਗੀ ਦੀ ਅੰਦਰ ਦੀ ਰਹਿਤ ਪਹਿਲੀ ਮਰਿਆਦਾ ਇਹੀ ਕਿ ਅੰਮ੍ਰਿਤ ਵੇਲੇ ਉੱਠ ਕੇ ਨਾਮ ਵੀ ਜੁੜੀ। ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ। ਭਲਕੇ ਦਾ ਅਰਥ ਸਵੇਰਾ ਅੰਮ੍ਰਿਤ ਵੇਲਾ। ਸਾਹਿਬ ਨੇ ਸ਼ਬਦ ਵਰਤੇ ਸੋ ਭਲਕੇ ਉਤਰ ਨਾਮ ਧਿਆਵੈ। ਉੱਤਮ ਕਰੈ ਭਲਕੇ ਪ੍ਰਭਾਤੀ, ਇਸ਼ਨਾਨ ਕਰੈ ਅੰਮ੍ਰਿਤ ਸਰਨਾਵੈ। ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਬਹੁਤ ਸਿੱਖ ਐਸੇ ਮਿਲਦੇ ਨੇ, ਇਹਦੇ ਵਿੱਚ ਕੋਈ ਸ਼ੱਕ ਨਹੀਂ, ਜਿਹੜੇ ਗੁਰੂ ਕੀ ਬਾਣੀ ਨੂੰ ਪੜ੍ਹਦੇ ਨੇ ਗਾਉਂਦੇ ਨੇ। ਬੇਅੰਤ ਐਸੇ ਮਿਲਣਗੇ ਜਿਨ੍ਹਾਂ ਨੂੰ ਹਕੀਕਤ ਵਿੱਚ ਸੱਚ ਜਾਣੋ ਕਿ ਸੰਪੂਰਨ ਗੁਰੂ ਗ੍ਰੰਥ ਸਾਹਿਬ ਦੇ ਆਪ ਉਹਨਾਂ ਨੇ ਦਰਸ਼ਨ ਵੀ ਨਹੀਂ ਕੀਤੇ, ਆਪ ਪਾਠ ਵੀ ਨਹੀਂ ਕਰਕੇ ਦੇਖਿਆ ਹੁੰਦਾ। ਤੇ ਗੁਰਮੁਖੋ, ਜਿਤਨੀ ਦੇਰ ਤੱਕ ਆਪਣਾ ਅੰਦਰ ਗੁਰੂ ਵੱਲ ਨਹੀਂ ਜੋੜਦੇ, ਓਨੀ ਦੇਰ ਤੱਕ ਟਿਕਾ ਨਹੀਂ। ਸਾਹਿਬ ਨੇ ਸ਼ਬਦ ਵਰਤੇ ਉਪਦੇਸ਼ ਗੁਰੂ ਹਰ ਹਰ ਜਪ ਜਾਪੈ, ਸਭ ਕਿਲਵਿਕ ਪਾਪ ਦੋਖ ਲੈ ਜਾਵੈ। ਫਿਰ ਚੜ੍ਹੈ ਦਿਵਸ ਗੁਰਬਾਣੀ ਗਾਵੈ, ਬਹਿੰਦਿਆਂ ਉੱਠਦਿਆਂ ਹਰ ਨਾਮ ਧਿਆਵੈ। ਜੋ ਸਾਸ ਗਰਾਸ ਧਿਆਏ ਮੇਰਾ ਹਰ ਹਰ, ਸੋ ਗੁਰ ਸਿੱਖ ਗੁਰੂ ਮਨ ਭਾਵੈ। ਉਹ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਪਹਿਲਾ ਸ਼ਬਦ ਸੀ ਸਿੱਖ ਤੇ ਅਖੀਰ ਤੇ ਸੰਪੂਰਨਤਾ ਕੀਤੀ ਗੁਰ ਸਿੱਖ। ਜਿਹੜੀ ਮੈਂ ਬੇਨਤੀ ਕਰਨੀ ਚਾਹਨਾ ਕਿ ਆਪੇ ਗੁਰ ਚੇਲਾ ਦੀ ਖੇਡ ਚਲਾਈ, ਪਹਿਲਾ ਸਿੱਖ ਕਿ ਗੁਰ ਸਤਿਗੁਰ ਕਾ ਜੋ ਸਿੱਖ ਅਖਾਏ, ਤੇ ਅਖੀਰ ਤੇ ਕਹਿਣ ਲੱਗੇ ਕਿ ਜਿਸ ਨੂੰ ਦਿਆਲ ਹੋਵੇ ਮੇਰਾ ਸਵਾਮੀ, ਤਿਸ ਗੁਰ ਸਿੱਖ ਗੁਰੂ ਉਪਦੇਸ਼ ਸੁਣਾਵੈ। ਹੁਣ ਅਗਲੀ ਤੋਕੇ ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ। ਸ਼ਬਦ ਸਿੱਖ ਨੇ ਕੱਲਾ ਵਰਤਿਆ, ਗੁਰ ਸਿੱਖ ਕੀ ਤੇ ਨਾਲ ਤੋਂ ਕਹਿ ਦਿੱਤੀ ਜੋ ਆਪ ਜਪੈ ਅਵਰੈ ਨਾਮ ਚਪਾਵੈ। ਗੁਰ ਸਿੱਖ ਕਿਉਂ? ਪਹਿਲਾਂ ਸੀ ਸ਼ਬਦ ਸਿੱਖ, ਸਿੱਖੀ ਨੂੰ ਕਮਾਨ ਤੁਰਿਆ। ਤੇ ਕਹਿੰਦੇ ਨੇ ਸੱਚ ਜਾਣੀ ਜੇ ਤੂੰ ਬਾਣੀ ਨਾਲ ਜੁੜੇਗਾ, ਨਾਮ ਨਾਲ ਜੁੜੇਗਾ, ਉੱਠਦਿਆਂ ਬਹਿੰਦਿਆਂ ਤੈਨੂੰ ਕਦੀ ਵੀ ਕਰਤਾਰ ਭੁੱਲੇ ਨਾ। ਤੇ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਏ ਤੇ ਗੁਰੂ ਕੰਮ ਕੀ ਕਰਦੇ ਨੇ, ਗੁਰੂ ਨਾਮ ਦ੍ਰਿੜ ਕਰਾਉਂਦੇ ਨੇ। ਗੁਰੂ ਰਾਮਦਾਸ ਕਹਿੰਦੇ ਨੇ ਜਿਹੜਾ ਆਪ ਨਾਮ ਜਪਦਾ ਹੈ, ਆਪ ਜਪਣਾ ਸਿੱਖ ਦਾ ਕਰਮ ਹੈ ਤੇ ਜਪਾਣਾ ਗੁਰੂ ਦਾ ਕੰਮ ਹੈ। ਗੁਰ ਸਿੱਖ ਸ਼ਬਦ ਹੀ ਤਾਂ ਬਣਿਆ ਕਿ ਜਿਸ ਸਿੱਖ ਵਿੱਚੋਂ ਗੁਰੂ ਦੀ ਝਲਕ ਪੈਂਦੀ ਹੋਵੇ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਵਰੈ ਨਾਮ ਜਪਾਵੈ। ਹੁਣ ਤੱਕੋ ਸਿੱਖ ਦੀ ਰਹਿਤ ਮੈਂ ਸੰਖੇਪ ਵਿੱਚ ਅਰਜ਼ ਕਰ ਰਿਹਾ ਵਾਂ। ਇਸ ਤੋਂ ਅੱਗੇ ਅਸੀਂ ਸ਼ਬਦ ਸੰਤ ਵੀ ਪੜ੍ਹਨੇ, ਬਾਣੀ ਵਿੱਚ ਬੜੀ ਵਾਰੀ ਆਏ। ਹੁਣ ਸੰਤ ਦੀ ਰਹਿਤ ਕੀ ਹੈ? ਦੇਖੋ, ਸਤਿਗੁਰੂ ਕਿਰਪਾ ਕਰੇ, ਮੇਲ ਕਰੇ, ਕਿਸੇ ਲਈ ਨਿੰਦਿਆ ਵਾਲੇ ਸ਼ਬਦ ਨਹੀਂ। ਜੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਕਹਿੰਦਾ ਹੈ ਕਿ ਸੰਤ ਦੀ ਮਰਿਆਦਾ ਕੀ ਹੈ? ਆਖਰ ਸਿੱਖ, ਸੰਤ, ਬ੍ਰਹਮ ਗਿਆਨੀ, ਭਗਤ ਸ਼ਬਦ ਅਸੀਂ ਵਰਤਨੇ ਆ, ਗੁਰਮੁਖ ਵਰਤਨੇ ਆ, ਇਹਨਾਂ ਦੀ ਜ਼ਿੰਦਗੀ ਦੀ ਕੋਈ ਮਰਿਆਦਾ ਤੇ ਹੈ? ਸਤਿਗੁਰੂ ਨੇ ਸੰਤ ਦੀ ਮਰਿਆਦਾ ਜਦੋਂ ਦਿੱਤੀ ਨਾ, ਜਦੋਂ ਕਮਾਲ ਦੇ ਬਚਨ ਕਹੇ ਤੇ ਨਾਲ ਖਾਸ ਕਰਕੇ ਸ਼ਬਦ ਵਰਤਿਆ, ਇਹ ਰਹਾਉ ਦੀ ਤੁਕ ਆਉਂਦੀ ਏ। ਸੰਤ ਰਹਿਤ ਸੁਣੋ ਤੁਮ ਭਾਈ, ਉਹਾਂ ਕੀ ਮਹਿਮਾ ਕਥਨ ਨਾ ਜਾਏ। ਕਹਿੰਦੇ ਨੇ ਰੱਬ ਦੇ ਪਿਆਰਿਓ, ਆਓ ਮੈਂ ਸੰਤ ਦੀ ਰਹਿਤ ਤੁਹਾਨੂੰ ਦੱਸਾਂ। ਤੇ ਸੰਤ ਦੀ ਰਹਿਤ ਨੂੰ ਕੋਈ ਬਿਆਨ ਕਿਵੇਂ ਕਰ ਸਕਦਾ? ਕਹਿੰਦੇ ਨੇ ਫਿਰ ਯਤਨ ਕਰਾਂਗਾ ਕਿ ਦੱਸਣ ਲਈ ਕਿ ਉਹ ਰੱਬੀ ਪਿਆਰੇ ਸੰਤ ਜਨ ਉਹਨਾਂ ਦਾ ਜੀਵਨ ਕੈਸਾ ਤੇ ਸ਼ਬਦ ਕੀ ਵਰਤੇ। ਕਹਿੰਦੇ ਨੇ ਸੰਤ ਦਾ ਪਹਿਲਾ ਲੱਛਣ ਇਹ ਵੇ ਕਿ ਉਹ ਰੱਬ ਦੇ ਭਾਣੇ ਅੱਗੇ ਸਾਹਮਣੇ ਕਦੀ ਵੀ ਤਰਕ ਨਹੀਂ ਕਰਦਾ, ਪ੍ਰਭੂ ਦੇ ਭਾਣੇ ਨੂੰ ਸੱਤ ਕਰਕੇ ਮੰਨਦਾ। ਕੋਈ ਸਮਾਂ ਐਸਾ ਨਹੀਂ ਜਦੋਂ ਸੰਤ ਦਾ ਅੰਦਰ ਰੱਬ ਦੇ ਚਰਨਾਂ ਤੋਂ ਦੂਰ ਜਾਵੇ। ਅਗਲਾ ਉਹਦਾ ਲੱਛਣ ਇਹ ਵੇ, ਉਹਦੇ ਸਾਹਮਣੇ ਮਿੱਤਰ ਆ ਜਾਏ, ਦੁਸ਼ਮਣ ਆ ਜਾਏ, ਉਹਦੀ ਦ੍ਰਿਸ਼ਟੀ ਵਿੱਚ ਕਦੀ ਵੀ ਫਰਕ ਨਹੀਂ ਪੈਂਦਾ, ਉਹ ਮਿੱਤਰ ਤੇ ਦੁਸ਼ਮਣ ਲਈ ਸਮ ਦ੍ਰਿਸ਼ਟੀ ਰੱਖਦਾ। ਕਹਿੰਦੇ ਨੇ ਉਹਦੀ ਜ਼ਿੰਦਗੀ ਦਾ ਆਧਾਰ ਕੇਵਲ ਕੀਰਤਨ ਹੈ। ਤੇ ਕਹਿੰਦੇ ਨੇ ਇੰਨੀ ਉਹਦੇ ਕੋਲ ਤਾਕਤ ਹੈ ਕਿ ਇੱਕ ਬਚਨ ਕਰੇ ਤੇ ਕਰੋੜਾਂ ਜਨਮਾਂ ਦੇ ਪਾਪੀਆਂ ਦੇ ਪਾਪ ਕਰ ਸਕਦਾ ਹੈ। ਇਹ ਸੰਤ ਦੀ ਰਹਿਤ ਹੈ ਤੇ ਸ਼ਬਦ ਗੁਰੂ ਗ੍ਰੰਥ ਸਾਹਿਬ ਦਾ। ਹਜ਼ੂਰ ਦਾ ਸ਼ਬਦ ਆਰੰਭ ਹੁੰਦਾ ਹੈ, ਆਠ ਪੈਰ ਨਿਕਟ ਕਰ ਜਾਣੈ, ਜਿਹੜਾ ਅੱਠੇ ਪੈਰ ਸਾਈਂ ਨੂੰ ਅੰਗ ਸੰਗ ਸਮਝਦਾ। ਮੈਂ ਦੋ ਚਾਰ ਪ੍ਰਮਾਣ ਦੇ ਕੇ ਆਉਣਾ ਰਹਿਤ ਵਾਲੀ। ਆਠ ਪੈਰ ਨਿਕਟ ਕਰ ਜਾਣੈ, ਪ੍ਰਭ ਕਾ ਕੀਆ ਮਿੱਠਾ ਮਨ ਹੈ, ایک نام سنتن آدھار او دی زندگی دا آدھار کیول نام ہے. کھوئے رہے سب کی پگشار سنت رہت سنو تم پائی اواں کی مہما کتھن نہ جائی برتن جا کے کیول نام آنند روپ کیرتن بشرام متر شتر جا کے ایک سمان ہے پرب اپنے بن اور نہ جانے سنت کو لینی طاقت کوٹ کوٹ اگ کاٹن ہارا دکھ دور کرن جی کے داتارا سنت کون ہے کہن لگے سور بیر بچن کے بلی کولا بپری سنتی شلی جڑے بچن کے بلی نے بہادر سور میں نے سر چلا جاندا ہے پر اپنے بچن تو کدی او تھڑک دے نہیں او وے سنت تے مہاراج کرپالو جی برہم گیانی دی رہت کی شبد سارے ایک دوجے دے نیڑے نیڑے ٹکدے نے. میرے گرو تیگ بہادر کرپالو جی نے مہر کیتی میں اس کر کے پھر بینتی کر دیا کہ میں کیول کتھا واچک ہاں شبداں دے ارتھ کرنا پیاواں میرے تن گرو گرنتھ صاحب کرپالو جی جڑے اس منڈل وچ وچردے پئے نے بس انہاں دے چرناں نوں نمسکار ہے. صاحب کرپالو جی نے برہم گیانی دی پربھاشا دتی تے دیکھو حضور دا ایک شبد گرو تیگ بہادر دا سی پڑھنے کرپالو ست گرو دا سور سراغ وچ اے شبد آرمبھ ہوندا ہے برہم گیانی کون ہے کہندے نے جو نر دکھ میں دکھ نہیں ماننے برہم گیان جنوں ہو گیا وہ دکھ وچ دکھی نہیں جو نر دکھ میں دکھ نہیں ماننا سوک سنے ارپے نہیں جان کا کنچن ماٹی مانے ہوں ایک تک دے جن مرضی تسی وستار کری جاؤ کنچن ماٹی مانے نہ نندیا نہ است جان کا لوب موہ ابھیمانا ہر سوگ تے رہے نیارو نہ مان اپمانا آسا منسا سگل تیاگ جگتے رہے نراسا کام کروک جہ پرسا نہ کٹ برہم نواسا تے کٹ برہم نواسا برہم گیانی ہے تے داتا جی یہ اوستھا کیویں ملدی ہے گل پھر آ کے گرو تے مکی کہن لگے گر کرپا جہ نر کو کی نہیں تے اے جگت پچھانی نانک لین پیو گوبند سیوں جوں پانی سنگ پانی پیارے ہوئے برہم گیانی ہے اے سنت ہے اے گر سکھ ہے. اس تو اگے پوچھیے داتا جی پھر بھگت دی پربھاشا کی بھگت کنوں کیا جاندا ہے میرے کرپالو داتے نے مہر کیتی تے بھگت دی پربھاشا دیندیاں حضور نے تین پرمان انہاں دی زندگی دے دتے. صاحب گرو گرنتھ صاحب وچ بابا فرید جی دے بچن اسی پڑھنے ہیں بھگت دی پربھاشا دیندے انہاں پہلا بچن کیتا ہے کہن لگے بھگت ہووے جدے کول مت بڑی ہے پر دنیا وچ انجانا بن کے رہندا ہے. دوجا بچن کیتا بھگت ہووے جدے کول طاقت بڑی ہے پر نتانا بن کے رہندا ہے. تے تیجا بچن کیتا بھگت ہووے پاویں اپنے کول ایک تل بھی ہووے تے تل بھی لوکاں وچ ونڈ دیندا ہے. صاحب نے شبد ورتے تے کہن لگے مت خوندی ہوئے ایانا تان خوندا ہوئے نتانا ان خوندا آپ ونڈائے کوئی ایسا بھگت سدائے اے کو جائنو بھگت کیا جاندا ہے. خیر میں اپنے وشے والا ہاں اس کر کے بینتی کیتی سی کہ اے شبد جڑے اسی ارتھ کیتے نے پیارے ہو باہر دی رہت رت رکھنی تا جے سکھین جاپ دیے اس اندر دی رہت نو کمانا ست گرو دی کرپا تو بنا نہیں. کل بینتی کیتی حضور کرپالو نے امرت دی دات تیار کیتی جدو پنجاں نو امرت دی دات دتی پنج چولے انہاں نو شکائے نے پنج نیتراں وچ پائے نے پنج کرپالو ست گرو نے سیس دے وچ پائے نے تے نال بچن کہنے کہ آ رہتاں جے تے آ کرہتاں دے. جدو اسی رہت دی گل کرنے ہیں تے رہت دی گل کردے ہیں سب تو پہلا ساڈے ککاراں دی گل شروع ہوئے گی تے میں یتن کراں گا جتنی کو گرو گرنتھ صاحب سوج بخش دے نے دعویٰ کوئی نہیں شبد دی روشنی وچ آپاں وچار کر سکیے. صاحب کرپالو نے امرت دی دات دتی تے امرت دین تو بعد حضور نے پھر رہتا دڑھ کرائیاں نے سب تو پہلا بچن کیتا کیس جڑے نے اے رہت وچ بھی آندے نے تے سچ جانو کرہت وچ بھی کیس شبد آندا ہے کیونکہ کیساں دی مہانتا کنی کو ہے. تسی سیانے بیٹھے ہو جدو روز ارداس ہوندی ہے نا تے اسی ستگرو دے در تو ایک دات منگنے ہیں تے میں سوچنا بنا روز ارداس کر کے منگنا بھی پیا ہے تے جے گرو دیندا ہے اونوں تو لین لی تیار بھی نہیں ہوندا منگنا بھی ہے. اسی ایک تا ارداس بھی شبد ورتنے ہیں جنہاں نے ککاراں دی بھگتی کیتی ਜਿਨ੍ਹਾਂ ਨੇ ਕੇਸਾਂ ਸਵਾਸਾਂ ਨਾਲ ਸਿੱਖੀ ਨਿਭਾਈ ਤੇ ਉਹਨਾਂ ਬਾਰੇ ਰੋਜ਼ ਅਸੀਂ ਪੜ੍ਹਨੇ ਆ ਕਿ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਕਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚੀਰੇ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ। ਹੁਣ ਇੱਥੇ ਉਹਨਾਂ ਗੁਰਮੁਖਾਂ ਨੇ ਬੰਦ ਨਹੀਂ ਕੀਤਾ ਇਹ ਫਿਕਰਾਂ, ਇੱਥੇ ਪਹਿਰਾ ਬੰਦ ਨਹੀਂ, ਕਹਿਣ ਲੱਗੇ ਧਰਮ ਨਹੀਂ ਹਾਰਿਆ। ਤੇ ਕਹਿੰਦੇ ਨੇ ਉਹ ਸਿੱਖੋ ਰੋਜ਼ ਉਹਨਾਂ ਦਾ ਧਿਆਨ ਧਰਿਆ ਕਰੋ। ਕਿਉਂ ਜੀ? ਕਹਿਣ ਲੱਗੇ ਸਿੱਖੀ ਅਗਲੀ ਤੋਂ ਕੀ ਹੈ, ਕੇਸਾਂ ਸਵਾਸਾਂ। ਸਿੱਖ ਦਾ ਕੇਸਾਂ ਦਾ ਸੰਬੰਧ ਸਵਾਸਾਂ ਦੇ ਨਾਲ ਹੈ। ਜਿੰਨੀ ਦੇਰ ਤੱਕ ਉਹਨਾਂ ਦੇ ਸਵਾਸ ਚੱਲਦੇ ਰਹੇ, ਉਹਨਾਂ ਗੁਰੂ ਕੇ ਲਾਲਾ ਨੇ ਆਪਣੀ ਸਿੱਖੀ ਨੂੰ ਕੇਸਾਂ ਨੂੰ ਸਵਾਸਾਂ ਦੇ ਨਾਲ ਨਿਭਾਇਆ ਹੈ। ਕੇਸ ਤੇ ਸਵਾਸ ਇਕੱਠੇ ਪਾਠ ਹੈ, ਧਰਮ ਨਹੀਂ ਕਰ ਰਿਹਾ। ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤੇ ਫਿਰ ਕਹਿੰਦੇ ਆ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਉਹਨਾਂ ਸਿੱਖੀ ਨਿਭਾਈ। ਬੇਨਤੀ ਮੈਂ ਕਰਾਂ ਤੇ ਜਦੋਂ ਅਸੀਂ ਅਰਦਾਸ ਕਰਕੇ ਮੰਗਣੇ ਆ ਤੇ ਫਿਰ ਮੰਗਣੇ ਕਿਹਾ ਜੀ, ਦੇਖੋ ਸਿੱਖੀ ਦੇ ਦਾਨ ਵਿੱਚ ਸਭ ਤੋਂ ਪਹਿਲਾ ਦਾਨ ਜਿਹੜਾ ਮੰਗਿਆ ਗਿਆ ਉਹ ਕੇਸਾਂ ਦਾ ਮੰਗਿਆ ਗਿਆ। ਹਜ਼ੂਰ ਨੇ ਰਹਿਤ ਜਦੋਂ ਦਿੱਤੀ, ਕਹਿਣ ਲੱਗੇ ਦਾਤਾ ਬਖਸ਼ੋ ਸਿੱਖਾਂ ਨੂੰ ਸਿੱਖੀ ਦਾਨ। ਦੇਖੋ ਸਿੱਖੀ ਦਾਨ ਬੜਾ ਵੱਡਾ ਸਬਜੈਕਟ ਹੈ, ਸਿੱਖੀ ਵਿੱਚ ਬੇਅੰਤ ਸ਼ਬਦ ਆਉਂਦੇ ਨੇ ਤੇ ਮਹਾਰਾਜ ਸਿੱਖੀ ਦਾਨ ਵਿੱਚ ਮੰਗਣਾ ਕੀ ਚਾਹੁੰਦੇ ਹੋ, ਸਾਨੂੰ ਕੁਝ ਕੁ ਸ਼ਬਦ ਦੱਸੋ। ਤੇ ਪਹਿਲੀ ਤੋਕ ਅਰਦਾਸ ਵਿੱਚ ਅਸੀਂ ਵਰਤਨੇ ਆ ਕਿ ਸਿੱਖਾਂ ਨੂੰ ਸਿੱਖੀ ਦਾਨ। ਸਿੱਖੀ ਦਾਨ ਸ਼ੁਰੂ ਹੀ ਕੇਸ ਦਾਨ ਤੋਂ ਹੁੰਦਾ ਹੈ, ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਫਿਰ ਸ਼ਬਦ ਵਰਤਨੇ ਆ ਰਹਿਤ ਦਾਨ, ਕਿਉਂਕਿ ਸਿੱਖ ਦੀ ਰਹਿਤ ਹੀ ਕੇਸ ਤੋਂ ਸ਼ੁਰੂ ਹੁੰਦੀ। ਇਹੀ ਕਾਰਨ ਕਿ ਅਸੀਂ ਅਰਦਾਸ ਵਿੱਚ ਸਭ ਤੋਂ ਪਹਿਲਾਂ ਮੰਗਦੇ ਆ ਕਿ ਸਾਨੂੰ ਕੇਸ ਦਾਨ ਦੇ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਖਾਸ ਕਰਕੇ ਅੱਜ ਕੇਸ ਤੇ ਦਸਤਾਰ ਇਹਦੇ ਸੰਬੰਧੀ ਅਰਜ਼ ਕਰਨੀ। ਜਦੋਂ ਅਸੀਂ ਕੇਸਾਂ ਬਾਰੇ ਪੜ੍ਹਨੇ ਆ, ਕਈ ਵਾਰੀ ਕਹਿੰਦੇ ਆ ਬਾਣੀ ਵਿੱਚ ਇਹ ਸ਼ਬਦ ਵਰਤੇ ਨੇ ਜੀ ਕੇਸ ਨਹੀਂ ਕੱਟਣੇ। ਮੈਂ ਇੱਕ ਦੋ ਪ੍ਰਮਾਣ ਦੇ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨ ਵਾਲਿਓ, ਕਬੀਰ ਵਰਗੇ ਮਹਾਂਪੁਰਸ਼ ਬਨਾਰਸ ਦੀ ਧਰਤੀ ਤੇ ਰਹਿੰਦੇ ਨੇ, ਉਹਨਾਂ ਨੇ ਇੱਕ ਸ਼ਬਦ ਕਿਹਾ ਹੈ। ਕਹਿਣ ਲੱਗੇ ਕਿ ਦੇਖ ਸੱਜਣਾ, ਤੂੰ ਰੋਜ਼ ਆਪਣੇ ਸਿਰ ਨੂੰ ਸ਼ਬਦ ਉਹਨਾਂ ਨੇ ਮੁੰਨਣਾ ਵਰਤੇ, ਰੋਜ਼ ਤੂੰ ਸਿਰ ਦੇ ਕੇਸ ਮੁੰਨਣ ਤੁਰ ਪੈਂਦਾ ਹੈ। ਕਹਿਣ ਲੱਗੇ ਜਿੰਨਾ ਸਮਾਂ ਇਹ ਵਾਲ ਮੁੰਨਣ ਤੇ ਲਾਏ ਨੇ, ਉਹਨਾਂ ਸਭਾ ਕਿਤੇ ਮਨ ਦੇ ਵਿਕਾਰਾਂ ਨੂੰ ਕੱਟ ਦਿੰਦਾ ਤੇ ਤੂੰ ਰੱਬ ਦੇ ਚਰਨਾਂ ਵਿੱਚ ਜੁੜ ਜਾਂਦਾ। ਸ਼ਬਦ ਵਰਤੇ ਕਬੀਰ, ਮਨ ਮੁੰਡਿਆ ਨਹੀਂ ਅਗਲੀ ਤੋਂ ਕੇ ਕੇਸ ਮੁੰਡਾਏ ਕਾਹੇ। ਤੇ ਮੈਂ ਬੇਨਤੀ ਕਰਨੀ ਹੈ, ਖਾਲਸੇ ਨੂੰ ਰੱਬ ਵਰਗਾ ਬਣਾਇਆ ਤੇ ਬਾਣੀ ਵਿੱਚੋਂ ਪ੍ਰਮਾਣ ਦੇਣੇ ਨੇ ਕਿ ਗੁਰੂ ਸਾਹਿਬ ਨੇ ਜਦੋਂ ਰੱਬ ਦੇ ਸਰਗਣ ਸਾਕਾਰ ਰੂਪ ਦੀ ਗੱਲ ਕੀਤੀ ਤੇ ਸ਼ਬਦ ਵਰਤੇ ਤੇਰੇ ਸਿਰ ਤੇ ਪਾ ਕੇ ਤੇ ਤੂੰ ਸੋਹਣੇ ਕੇਸ ਰੱਖੇ ਹੋਏ। ਸ਼ਬਦ ਵਰਤੇ ਨੇ ਕਬੀਰ, ਮਨ ਮੁੰਡਿਆ ਨਹੀਂ ਕੇਸ ਮੁੰਡਾਏ ਕਾਹੇ, ਜੋ ਕਿਛ ਕੀਆ ਸੋ ਮਨ ਕੀਆ ਮੁੰਡਾ ਮੂੰਡ ਅਜਾਏ। ਹਜ਼ੂਰ ਨੇ ਇੱਕ ਸ਼ਬਦ ਹੋਰ ਵਰਤਿਆ, ਕਹਿਣ ਲੱਗੇ ਮੂੰਡ ਮੰਡਾਇਆ ਜੋ ਸਿੱਧ ਪਾਈ, ਮੁਕਤੀ ਭੇਡ ਨਾ ਗਈਆਂ ਕਾਈ। ਕਬੀਰ ਸਾਹਿਬ ਦਾ ਬਚਨ ਹੈ। ਤੇ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਨੇ ਤੇ ਮੈਂ ਇੱਕ ਜ਼ਰੂਰ ਬੇਨਤੀ ਕਰਨਾ ਹੁੰਦਾ, ਜਿਹੜੇ ਅਜੇ ਤੁਰੇ ਨਹੀਂ, ਦੇਖੋ ਉਹਨਾਂ ਨੂੰ ਪ੍ਰੇਰਨਾ ਨਿਮਰਤਾ ਨਾਲ ਦਿਓ। ਸਖਤੀ ਦੇ ਸ਼ਬਦ ਇੰਨੇ ਨਾ ਵਰਤੋ ਕਿ ਬੰਦਾ ਪਰਤ ਕੇ ਗੁਰਦੁਆਰੇ ਮੱਥਾ ਟੇਕਣ ਤੋਂ ਵੀ ਜਾਂਦਾ ਹੈ। ਦੇਖੋ ਇੱਕ ਰੁਪਈਆ ਥੱਲੇ ਡਿੱਗਿਆ ਹੋਵੇ ਨਾ, ਉਹਨੂੰ ਚੁੱਕਣ ਵਾਸਤੇ ਵੀ ਬੰਦੇ ਨੂੰ ਝੁਕਣਾ ਪੈਂਦਾ ਹੈ। ਜੇ ਕਿਸੇ ਡਿੱਗੇ ਨੂੰ ਚੁੱਕਣੇ ਤੇ ਆਕਰ ਨਾ ਕਰ ਮਣਾ, ਤੂੰ ਵੀ ਥੋੜੀ ਜਿਹੀ ਝੁਕਣ ਦੀ ਜਾਚ ਸਿੱਖ ਲੈ। ਕਦੀ ਤਕਵੇ ਅੱਗੇ ਬੇਨਤੀ ਕਰਨੀ ਹੈ ਕਿ ਸਿੱਖ ਦਾ ਜੀਵਨ ਹੀ ਸਿੱਖ ਨੂੰ ਪਲਟ ਗਿਆ। ਹਜ਼ੂਰ ਨੂੰ ਪੁੱਛਿਆ ਮਹਾਰਾਜ ਰੱਬ ਕਿਹੋ ਜਿਹਾ, ਤੇ ਬਾਣੀ ਵੀ ਸ਼ਬਦ ਵਰਤੇ। ਪਹਿਲਾ ਬਚਨ ਕਹਿੰਦੇ ਨੇ ਮੇਰਾ ਰੱਬ ਬੜਾ ਮਿੱਠਾ ਹੈ, ਉਹਦੇ ਬੋਲਾਂ ਦਾ ਜ਼ਿਕਰ ਕੀਤਾ, ਮਿੱਠ ਬੋਲੜਾ ਜੀ ਹਰ ਸੱਜਣ ਸੁਆਮੀ ਮੋਰਾ। ਤੇ ਕਹਿੰਦੇ ਨੇ ਇੰਨਾ ਮਿੱਠਾ ਬੋਲਦਾ ਹੈ, ਹੋ ਸੰਭਲ ਥੱਕੀ ਜੀ ਉਹ ਕਦੇ ਨਾ ਬੋਲੇ ਕੌੜਾ। ਜਦੋਂ ਪੜਿਆ ਮਹਾਰਾਜ ਕਿਹੋ ਜਿਹਾ ਮਿੱਠਾ ਬੋਲਦਾ, ਕਹਿਣ ਲੱਗੇ ਉਹਦੀ ਚਾਲ ਵੀ ਬੜੀ ਚੰਗੀ ਆ ਤੇ ਉਹ ਬੋਲਦਾ ਕੋਇਲ ਦੀ ਤਰ੍ਹਾਂ। ਮਿਠਾਸ ਸ਼ਬਦ ਵਰਤੇ, ਕਹਿਣ ਲੱਗੇ ਤੇਰੀ ਚਾਲ ਸੁਹਾਵੀ, ਮਧੁਰਾਲੀ ਬਾਣੀ, ਕੋਕਨ ਕੋਕਲਾ ਤਰਲ ਜਵਾਨੀ। ਇੰਨਾ ਮਿੱਠ ਬੋਲਣਾ ਹੈ ਕਿ ਦਾਤਾ ਕੋਇਲ ਦੀ ਆਵਾਜ਼ ਨੂੰ ਵੀ ਤੂੰ ਮਾਤ ਪਿਆ ਕਰ। ਮੈਂ ਉਹ ਮਿੱਠ ਬੋਲਣਾ ਹੈ, ਉਹਦੀ ਚਾਲ ਬੜੀ ਚੰਗੀ ਏ। ਤੇ ਪੁੱਛਿਆ ਮਹਾਰਾਜ ਫਿਰ ਉਹਦਾ ਰੂਪ ਕਿਹੋ ਜਿਹਾ? ਉੱਥੇ ਹਜ਼ੂਰ ਨੇ ਬੜੇ ਪਿਆਰੇ ਸ਼ਬਦ ਵਰਤੇ ਨੇ, ਕਹਿਣ ਲੱਗੇ ਮੇਰੇ ਦਾਤਾ ਜੀ ਤੁਸੀਂ ਬੜੇ ਕਿਰਪਾਲੂ ਹੋ, ਤੇਰੇ ਬੰਕੇ ਨਾਇਣ ਦੰਤਰ ਸ਼ਾਲਾਂ ਤੇ ਅਗਲੀ ਤੋਕੇ ਸੋਹਣੇ ਨੱਕ ਜਿਨ ਲੰਬੜੇ ਵਾਲਾਂ ਕਹਿੰਦੇ ਨੇ ਮੇਰੇ ਪਿਆਰੇ ਦੀ ਕੇਵਲ ਆਵਾਜ਼ ਮਿੱਠੀ ਨਹੀਂ ਕਹਿੰਦੇ ਨੇ ਉਹਦੇ ਵਾਲ ਉਹਦੇ ਕੇਚ ਵੀ ਬੜੇ ਲੰਮੇ। ਇਹ ਗੁਰੂ ਗ੍ਰੰਥ ਸਾਹਿਬ ਦੀਆਂ ਤੁਕਾਂ ਨੇ। ਜਦੋਂ ਕਿਤੇ ਪੜ੍ਹਨੇ ਅਸੀਂ ਹਜ਼ੂਰ ਦੀ ਬਾਣੀ ਤੇ ਨਾਮਦੇਵ ਨੂੰ ਪੁੱਛੋ ਵੀ ਤੁਹਾਡਾ ਸਾਈਂ ਕਿਹੋ ਜਿਹਾ, ਉਹਨਾਂ ਨੇ ਬੇਨਤੀ ਪਤਾ ਕੀ ਕੀਤੀ, ਕਹਿਣ ਲੱਗੇ ਲੋਭ ਲਹਿਰ ਅਤ ਨੀਚਰ ਬਾਜੈ ਕਾਇਆ ਡੂਬੈ ਕੇਸ਼ਵਾ ਤੇ ਕੇਸ਼ਵਾ ਦੇ ਅਰਥ ਕਿਸੇ ਕੋਸ਼ ਵਿੱਚੋਂ ਪੜ ਕੇ ਦੇਖੋ, ਇਹਦੇ ਅਰਥ ਹੀ ਇਹ ਨੇ ਜਿਹਦੇ ਕੇਸ਼ ਬੜੇ ਲੰਮੇ। ਕਹਿਣ ਲੱਗੇ ਕਬੀਰ ਜੀ ਨੂੰ ਪੁੱਛੋ ਕਿ ਤੁਹਾਡਾ ਗੋਪਾਲ ਕਿਹੋ ਜਿਹਾ, ਤੇ ਉਹਨਾਂ ਤੁਕ ਵਰਤੀ ਹੈ ਕਬੀਰ ਕੇਸੋ ਕੇਸੋ ਕੂਕੀ ਹੈ ਨਾ ਸੋਈ ਹੈ ਆਸਾਰ ਰਾਤ ਦਿਵਸ ਕੇ ਕੂਕ ਮੈਂ ਕਬੂ ਕੈ ਸੁਰੈ ਪੁਕਾਰ ਕੇਸ਼ਵਾ ਕੇਸੋ ਕੇਸੋ। ਇਹ ਜਿਤਨੇ ਵੀ ਸ਼ਬਦ ਆਉਂਦੇ ਨੇ ਇਹਦਾ ਅਰਥ ਹੀ ਇਹ ਕਿ ਮੇਰੇ ਪਿਆਰੇ ਦੇ ਕੇਸ ਬੜੇ ਲੰਮੇ। ਮੇਰਾ ਪਿਆਰਾ ਸਾਧਕ ਸੂਰਤ ਹੈ, ਹੁਣ ਇਸ ਤੋਂ ਅੱਗੇ ਚੱਲਾਂ। ਗੁਰੂ ਕਲਗੀਧਰ ਜੀ ਨੇ ਪਹਿਲੀ ਰਹਿਤ ਦਿੱਤੀ, ਕਹਿਣ ਲੱਗੇ ਸਿੱਖਾਂ ਸਿੱਖੀ ਦੀ ਰਹਿਤ ਕੇਸਾਂ ਤੋਂ ਸ਼ੁਰੂ ਹੁੰਦੀ ਹੈ। ਕੇਸ ਰੱਖੀ ਤੇ ਨਾਲ ਇੱਕ ਬਚਨ ਕੀਤਾ ਤੇ ਦੇਖੋ, ਅਸੀਂ ਕਈ ਵਾਰੀ ਕਹਿੰਦੇ ਹਾਂ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਕੇਸ ਕਿਸੇ ਰੱਖੇ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਸ਼ਹੀਦ, ਉਹਨਾਂ ਦੀ ਗਿਆਨ ਰਤਨਾਵਲੀ ਕਦੀ ਪੜਿਓ, ਉਹਦੇ ਵਿੱਚ ਜਦੋਂ ਭਾਈ ਮਰਦਾਨੇ ਨੂੰ ਉਪਦੇਸ਼ ਦਿੱਤਾ ਤੇ ਤਿੰਨ ਬਚਨ ਮੇਰੇ ਬਾਬੇ ਨਾਨਕ ਨੇ ਕਹੇ ਨੇ, ਤੇ ਉਹ ਤਿੰਨ ਬਚਨ ਕਿਤੇ ਧਿਆਨ ਨਾਲ ਸੁਣਿਓ। ਮਰਦਾਨੇ ਨੇ ਜਦੋਂ ਕਿਹਾ ਹੇ ਸਤਿਗੁਰੂ ਮੇਰਾ ਪਾਰ ਉਤਾਰਾ ਕਿਵੇਂ, ਤੇ ਕਹਿਣ ਲੱਗੇ ਆ ਤਿੰਨ ਗੱਲਾਂ ਜ਼ਿੰਦਗੀ ਵਿੱਚ ਪਾਲ ਲਈ ਮਹਾਰਾਜ ਕਿਹੜੀਆਂ। ਪਹਿਲਾ ਬਚਨ ਕੀਤਾ ਸੀ ਦਾਨਿਆ ਕੇਸ਼ ਕਦੀ ਨਹੀਂ ਕੱਟਣੇ, ਭਾਈ ਮਨੀ ਸਿੰਘ ਦੇ ਸ਼ਬਦ ਨੇ, ਕੇਸ਼ ਕਦੀ ਨਹੀਂ ਕੱਟਣੇ। ਦੂਜਾ ਬਚਨ ਕੀਤਾ ਸੀ ਸਿੱਖੀ ਕਮਾਣੀਆਂ ਅੰਮ੍ਰਿਤ ਵੇਲੇ ਪੈ ਰਾਤ ਰਹਿੰਦਿਆਂ ਉੱਠ ਕੇ ਗੁਰੂ ਗੁਰੂ ਜਪਣਾ, ਤੇ ਤੀਜਾ ਬਚਨ ਕੀਤਾ ਤੇਰੇ ਘਰ ਆਇਆ ਹੋਇਆ ਸਾਧੂ ਸੰਤ ਅਤਿਥੀ ਕਦੀ ਭੁੱਖਾ ਨਾ ਜਾਏ, ਆਪਣੀ ਲੋੜ ਅਨੁਸਾਰ ਉਹਦੀ ਸੇਵਾ ਜ਼ਰੂਰ ਕਰੇ। ਬਸ ਆ ਤਿੰਨ ਗੱਲਾਂ ਪੱਲੇ ਬੰਨ ਲਈ ਕਿ ਕੇਸ਼ ਕਦੀ ਨਹੀਂ ਕੱਟਣੇ, ਗੁਰਮਖਾਂ ਕਿ ਚੇਤੇ ਰੱਖੀ ਕਿ ਆਏ ਗਏ ਦੀ ਸੇਵਾ ਕਰੀ ਤੇ ਅੰਮ੍ਰਿਤ ਵੇਲੇ ਗੁਰੂ ਗੁਰੂ ਜਪੀ। ਉਸ ਤੋਂ ਅੱਗੇ ਚੱਲੋ, ਜਦੋਂ ਅਸੀਂ ਹਜ਼ੂਰ ਦੇ ਬਚਨ ਪੜ੍ਹਨੇ ਆ ਹਕੀਕਤ ਰਾਜ ਦੇ ਦਾਦੇ ਨੂੰ ਨੰਦ ਲਾਲ ਪੁਰੀ ਨੂੰ, ਦੇਖੋ ਇੱਕ ਤਾਂ ਭਾਈ ਨੰਦ ਲਾਲ ਜੀ ਹੋਏ ਨੇ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਹਜ਼ੂਰ ਦੀ ਸਿਫਤ ਲਿਖੀ, ਇੱਕ ਭਾਈ ਨੰਦ ਲਾਲ ਪੁਰੀ ਹਜ਼ੂਰ ਇੱਥੇ ਗਏ ਨੇ ਗੁਰੂ ਹਰਿ ਸਾਹਿਬ, ਇੱਕ ਨੰਦ ਲਾਲ ਹੋਰ ਤੀਜੇ ਹੋਏ ਨੇ ਉਹ ਵੀ ਇੱਕ ਕਵੀ ਹੋਏ ਨੇ, ਹੋਏ ਉਹ ਵੀ ਗੁਰੂ ਗੋਬਿੰਦ ਸਿੰਘ ਦੇ ਵੇਲੇ ਨੇ। ਆ ਕਈ ਵਾਰੀ ਅਸੀਂ ਇੱਕ ਤੁਕ ਪੜ੍ਹਨੇ ਆ ਨਾ, ਅਸੀਂ ਇਸ ਭਾਈ ਨੰਦ ਲਾਲ ਜੀ ਦੇ ਨਾਂ ਨਾਲ ਲਾ ਦਿੰਦੇ ਹਾਂ ਕਿ ਜਿਨ੍ਹਾਂ ਨੇ ਗਜ਼ਲਾਂ ਲਿਖੀਆਂ ਨੇ, ਨਹੀਂ ਅਸੀਂ ਪੜ੍ਹਨੇ ਆ ਕਿ ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ। ਅਸੀਂ ਪੜ੍ਹਨੇ ਆ ਇੱਕ ਦਿਨ ਕਲਗੀਆਂ ਵਾਲੇ ਹੱਥੋਂ ਪ੍ਰੇਮ ਸੁਰਾਹੀ ਪੀਤੀ, ਸਾਰੀ ਉਮਰ ਗੁਨਾਹੀ ਬੀਤੀ ਹਰ ਕੀ ਭਗਤ ਨਾ ਕੀਤੀ, ਤੇ ਗੁਰੂ ਨੇ ਕਿਹਾ ਆਗੇ ਸੁਧਰ ਚੱਲੋ ਨੰਦ ਲਾਲਾ ਪਾਛੈ ਜੋ ਬੀਤੀ ਸੋ ਬੀਤੀ। ਇਹ ਭਾਈ ਨੰਦ ਲਾਲ ਤੀਜੇ ਹੋਰ ਨੇ, ਇਹ ਭਾਈ ਨੰਦ ਲਾਲ ਨਹੀਂ ਜਿਨ੍ਹਾਂ ਦੀਆਂ ਗਜ਼ਲਾਂ ਪੜ੍ਹਨੀਆਂ, ਗਾਹੇ ਸੂਫੀ ਗਾਹੇ ਜ਼ਾਹਿਦ ਗਾਹੇ ਕਲੰਦਰ ਮੇਸ਼ਵਤ, ਇਹ ਨੰਦ ਲਾਲ ਦਰਬਾਰੀ ਕਵੀਆਂ ਵੀ ਸਨ। ਖੈਰ ਹਜ਼ੂਰ ਹਕੀਕਤ ਰਾਏ ਦੇ ਦਾਦੇ ਨੂੰ ਉਪਦੇਸ਼ ਦਿੰਦੇ ਨੇ, ਟੋਪੀ ਨੀ ਪਹਿਰਨੀ ਗੁਰੂ ਹਰਿ ਸਾਹਿਬ, ਕੇਸ ਨੀ ਕੱਟਣੇ, ਤੰਬਾਕੂ ਦੀ ਵਰਤੋਂ ਨੀ ਕਰਨੀ। ਕੀ ਇਹ ਗੁਰੂ ਗੋਬਿੰਦ ਸਿੰਘ ਜੀ ਤੋਂ ਪਹਿਲਾਂ ਦੀ ਘਟਨਾ ਨੀ? ਸਹਿਬ ਕਿਰਪਾਲੂ ਮੇਰਾ ਦੇ ਦਾਤੇ ਨੇ ਸਭ ਤੋਂ ਪਹਿਲੀ ਸਿੱਖੀ ਦੀ ਦਾਤ ਦਿੱਤੀ ਤੇ ਕਿਹਾ ਦੇਖੀ ਸਾਬਤ ਸੂਰਤ ਨਹੀਂ। ਹੁਣ ਕਈ ਵਾਰੀ ਅਸੀਂ ਕਹਿੰਦੇ ਹਾਂ ਵੀ ਕੇਸ ਕਿਉਂ ਰੱਖਣੇ ਚਾਹੀਦੇ ਨੇ, ਇੱਕ ਸੱਜਣ ਕਹਿੰਦਾ ਸੀ ਇਹ ਨਾ ਪੁੱਛੋ, ਜੇ ਇਹਦਾ ਉੱਤਰ ਪੁੱਛਣਾ ਕਿਉਂ ਰੱਖਣੇ ਚਾਹੀਦੇ ਨੇ ਤੇ ਰੱਬ ਨੂੰ ਪੁੱਛੋ ਕਿਉਂ ਪੈਦਾ ਕੀਤੇ, ਸਵਾਲ ਇਹ ਕਰੋ ਵੀ ਕੇਸ ਕੱਟਦੇ ਕਿਉਂ ਪਏ, ਰੱਖਣ ਵਾਲਾ ਤਾਂ ਰੱਬ ਹੈ, ਕੇਸ ਰੱਖੇ ਨਹੀਂ ਜਾਂਦੇ, ਕੇਸ ਰੱਬ ਦੀ ਦਿੱਤੀ ਹੋਈ ਦਾਤ ਹੈ। ਬਸ ਸਿਰਫ ਇੱਕ ਬੰਦਾ ਐਸਾ ਹੈ ਜਿਹੜੀ ਉਹਦੀ ਦਿੱਤੀ ਨੂੰ ਕਤਰਨ ਦਾਤ ਨੂੰ ਕਤਰਨ ਤੁਰ ਪੈਂਦਾ, ਜਿੰਨਾ ਮਰਜ਼ੀ ਉਹ ਕੱਟੇ ਉਹ ਕਿਰਪਾਲੂ ਐਸਾ ਉਹਨੂੰ ਹੋਰ ਫਿਰ ਦਾਤ ਦੇਈ ਜਾਂਦਾ। ਸਹਿਬ ਮਹਾਰਾਜ ਜੀ ਨੇ ਕਿਹਾ ਸਭ ਤੋਂ ਪਹਿਲੀ ਗੱਲ ਪੰਜੋ ਪਿਆਰਿਆਂ ਨੂੰ ਕਿ ਕੇਸ ਸਾਡੀ ਮੋਹਰ ਨੇ, ਸ਼ਬਦ ਵਰਤੇ ਕੇਸ ਸਾਡੀ ਮੋਹਰ ਨੇ, ਤੇ ਜੇ ਕਿਤੇ ਭਾਈ ਨੰਦ ਲਾਲ ਜੀ ਨੂੰ ਪੁੱਛੋ ਉਹ ਤਾਂ ਬੜਾ ਸੋਹਣਾ ਉੱਤਰ ਦਿੰਦੇ ਨੇ, ਕਹਿੰਦੇ ਨੇ ਖੇ ਧੰਨ ਗੁਰੂ ਗੋਬਿੰਦ ਸਿੰਘ ਕਿਰਪਾਲੂ ਜੀ, ਅੱਜ ਹਵਾ ਚੱਲੀਏ ਤੇ ਕੇਸੀ ਇਸ਼ਨਾਨ ਤੁਸੀਂ ਕੀਤਾ, ਕੇਸ਼ ਉਪਰੋਂ ਢੱਕੇ ਨੇ, ਕਹਿੰਦੇ ਨੇ ਇੱਕ ਛੋਟਾ ਜੀ ਲਿਟ ਇੱਕ ਕੇਸ ਉੱਧ ਕੇ ਮੱਥੇ ਦੇ ਅੱਗੇ ਆ ਗਏ। ਭਾਈ ਸਾਹਿਬ ਜਦੋਂ ਗੁਰੂ ਸਾਹਿਬ ਦੀ ਸਿਫਤ ਕਰਦੇ ਨੇ ਨਾ, ਮੈਂ ਕਹਿੰਦਾ ਇਹੋ ਜਿਹਾ ਬੈਰਾਗਵਾਨ ਤੇ ਭਾਵਨਾ ਵਾਲਾ ਖਿੜਦਾ ਕੋਈ ਕੋਈ ਹੋਵੇਗਾ। ਪਿਛਲੀ ਵਾਰ ਕੀਤੀ ਸੀ ਸਾਡਾ ਤਾਂ ਰੋਟੀਆਂ ਕਾਰਨ ਤਾਲ ਬਣਿਆ ਪਿਆ ਦਾਤਾ, ਕਿਰਤ ਦੀ ਦਾਤ ਦੇ ਜਿਹੜੇ ਕਿਰਤ ਕਰਕੇ ਸਿੱਖੀ ਕਮਾਉਂਦੇ ਨੇ ਉਹਨਾਂ ਦਾ ਸਾਨੀ ਕੋਈ ਨਹੀਂ। ਧਿਆਨ ਦਿਆ ਜੀ, ਭਾਈ ਨੰਦ ਲਾਲ ਜੀ ਨੇ ਜਿੱਦਣ ਆਪਣੀ ਪੁਸਤਕ ਪੇਸ਼ ਕੀਤੀ ਸੀ ਬੰਦਗੀ ਨਾਮਾ, ਸਾਹਿਬ ਨੇ ਸੁਣ ਕੇ ਕਿਹਾ ਸੀ ਜ਼ਿੰਦਗੀ ਨਾਮਾ, ਤੇ ਨਾਲ ਕਲਮ ਚੁੱਕ ਕੇ ਕਿਹਾ ਮੁਲਤਾਨ ਦੀ ਸੰਗਤ ਨੂੰ ਹੁਕਮ ਕਰ ਦਿੱਤਾ ਕਿ ਭਾਈ ਨੰਦ ਲਾਲ ਦੇ ਬੱਚਿਆਂ ਦੀ ਰੋਟੀ ਦਾ ਪ੍ਰਬੰਧ, ਸਾਰੀ ਦਸਵੰਧ ਦੀ ਮਾਇਆ ਇਹਨਾਂ ਨੂੰ ਦਿਓ। ਭਾਈ ਸਾਹਿਬ ਗੱਲ ਵਿਚ ਪੱਲਾ ਪਾ ਕੇ ਕਹਿੰਦੇ ਤੇਰੀ ਦਿੱਤੀ ਮਾਇਆ ਬੜੀਏ, ਅੱਜ ਤਰੁੱਠਿਓ ਤੇ ਸਿੱਖੀ ਦੀ ਦਾਤ ਦਿਓ। ਜੇ ਤਰੁੱਠਿਓ ਤੇ ਸਿੱਖੀ ਦਿਓ, ਮੇਰੀ ਔਲਾਦ ਤੇ ਮੈਂ ਅਸੀਂ ਕਲਮ ਦੀ ਕਮਾਈ ਖਾਂਦੇ ਹਾਂ। ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ, ਕਹਿੰਦੇ ਨੇ ਗੁਰੂ ਗੋਬਿੰਦ ਸਿੰਘ ਅੱਜ ਹਵਾ ਚੱਲੀਏ, ਇੱਕ ਕੇਸ ਉੱਡ ਕੇ ਤੁਹਾਡੇ ਚਿਹਰੇ ਤੇ ਆਇਆ ਤੇ ਸਤਿਗੁਰੂ ਦੇ ਚਿਹਰੇ ਨੂੰ ਕਿੰਨੇ ਬਿਆਨ ਕਰਨੇ। ਕਹਿੰਦੇ ਨੇ ਮੇਰੀ ਅੱਖ ਨੇ ਦੇਖ ਲਿਆ ਤੇਰੇ ਦਰਸ਼ਨ ਕੀਤੇ ਤੇ ਉਸੇ ਵੇਲੇ ਕਲਮ ਚੁੱਕ ਲਈ। ਇਹ ਕਲਮ ਚੁੱਕ ਕੇ ਸ਼ਬਦ ਵਰਤੇ, ਖੇ ਦੁਨੀਆਂ ਦੇ ਲੋਕੋ, ਲੋਕ ਤੇ ਪਰਲੋਕ ਦੇ ਸੁੱਖ ਭਾਲਣ ਵਾਲਿਓ, ਆ ਮੇਰੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਇੱਕ ਕੇਸ, ਇੱਕ ਕੇਵਲ ਤਾਰ, ਇਹਦੇ ਬਦਲੇ ਦੁਨੀਆਂ ਦੇ ਦੋ ਜਹਾਨਾਂ ਦੇ ਪਦਾਰਥਾਂ ਦਾ ਮੁੱਲ ਵੀ ਨੀ ਪੈ ਸਕਦਾ। ਇੰਨੀ ਕੀਮਤੀ ਹੈ ਸ਼ਬਦ ਵਰਤੇ ਸੀ, ਤੁਸੀਂ ਸਾਰੇ ਪੜ੍ਹਦੇ ਹੋ, ਦੀਨ ਦੁਨੀਆਂ ਦਰ ਕਮੰਦੇ ਆ ਪਰੀ ਰੁਖਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਮੂਵੇ ਦਾ ਅਰਥ ਹੁੰਦਾ ਕੇਸ। ਆਪਾਂ ਬਾਣੀ ਵਿਚ ਵੀ ਇੱਕ ਸ਼ਬਦ ਪੜ੍ਹਨੇ ਆ ਕਿ ਮਮ ਸਰ ਮੂਵੇ ਅਜ਼ਰਾਇਲ ਗ੍ਰਸਤ ਹੈ। ਇੱਕ ਸੱਜਣ ਨੇ ਬੜੀ ਸੋਹਣੀ ਗੱਲ ਕਹੀ, ਉਹ ਕਹਿੰਦਾ ਕੋਈ ਸੁੰਦਰੀ ਕੇਸ ਖਲਾਰ ਕੇ ਇਸ਼ਨਾਨ ਕਰਕੇ ਕੇਸਾਂ ਨੂੰ ਢੱਕ ਕੇ ਜਾ ਰਹੀ ਸੀ ਤੇ ਕਿਸੇ ਸੱਜਣ ਨੇ ਇੰਨੀ ਸ਼ਬਦ ਪੁੱਛ ਲਿਆ ਕਿ ਇਹਨਾਂ ਕੇਸਾਂ ਦਾ ਸੁੰਦਰੀ ਕੀ ਕੀਮਤ ਹੈ, ਤੇ ਉਹਨੇ ਪੰਜਾਬੀ ਸ਼ਬਦ ਕਰ ਕਹਿ ਦਿੱਤਾ ਦੁਰ ਦੁਰ ਮੂਵੇ। ਹੁਣ ਆਪਾਂ ਨੂੰ ਪਤਾ ਹੀ ਹੈ ਪੰਜਾਬੀ ਚ ਇਹਦੇ ਅਰਥ ਕੀ ਬਣਦੇ ਨੇ, ਦੁਰ ਦੁਰ ਮੂਵੇ। ਉਹ ਬੰਦਾ ਬੜਾ ਸਿਆਣਾ ਸੀ, ਕਹਿੰਦਾ ਗੱਲ ਬੜੀ ਪਤੇ ਚ ਗਈ, ਦੁਰ ਦਾ ਅਖਰੀ ਅਰਥ ਹੁੰਦਾ ਮੋਤੀ, ਮੂਵੇ ਦਰ ਤੇ ਕੇਸ। ਉਹਨੇ ਕਿਹਾ ਦੁਰ ਦੁਰ ਮੂਵੇ, ਇਹਦਾ ਮਤਲਬ ਕਿ ਦੁਰ ਪੀਤੇ ਮੂੰਹ ਤੇਰੇ ਮਰ ਜਾਣੇ ਤਾਂ ਸ਼ਬਦ ਵਰਤਿਆ। ਉਹ ਕਹਿੰਦਾ ਨਹੀਂ, ਇਹਦੇ ਅਰਥ ਨੇ ਕਿ ਇੱਕ ਇੱਕ ਕੇਸ ਦੀ ਕੀਮਤ ਸੁੱਚੇ ਮੋਤੀਆਂ ਨਾਲ ਪਾਈ ਜਾ ਸਕਦੀ ਹੈ। ਉਹਨੇ ਮੂਵੇ ਦਾ ਅਰਥ ਕੇਸ ਕਰਕੇ ਦੁਰ ਦਾ ਅਰਥ ਮੋਤੀ ਕਰ ਲਿਆ। ਇੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ, ਕਿੰਨੇ ਦੀਨ ਦੁਨੀਆਂ ਦਰ ਕਮੰਦੇ ਆ ਪੂਰੀ ਰਕਸਾਰ ਮਾਂ, ਹਰ ਦੋ ਆਲਮ ਕੀਮਤੇ ਯੱਕ ਤਾਰ ਮੂਵੇ ਯਾਰ ਮਾਂ। ਤੇ ਸਿਆਣੇ ਕਹਿੰਦੇ ਨੇ ਦੀਨ ਤੇ ਦੁਨੀਆਂ ਦੋਵੇਂ ਬੱਧੇ, ਅੰਦਰ ਜ਼ੁਲਮ ਪਿਆਰੇ ਹੂ, ਇੱਕ ਇੱਕ ਵਾਲ ਮਾਈ ਦੇ ਉੱਤੋਂ ਮੈਂ ਦੋਨੋਂ ਆਲਮ ਵਾਰੇ ਹੂ। ਮੈਂ ਆਪਣੇ ਪ੍ਰੀਤਮ ਦੇ ਇੱਕ ਇੱਕ ਕੇਸ ਤੋਂ ਦੋਨੋਂ ਜਹਾਨ ਵਾਰਨਾ ਪਿਆਵਾਂ। ਗੁਰਮੁਖ, ਸਤਿਗੁਰੂ ਦੇ ਕੇਸਾਂ ਦੀ ਕਦਰ ਜੇ ਕਿਤੇ ਪੁੱਛਣੀ ਹੈ, ਮੈਂ ਦੋ ਤਿੰਨ ਉਦਾਹਰਣਾਂ ਦੇ ਕੇ ਅੱਗੇ ਤੁਰਨਾ ਚਾਹੁੰਦਾ ਤੇ ਪੁੱਛੋ ਕਦੀ ਭਾਈ ਸਾਹਿਬ। ਭਾਈ ਸੰਤੋਖ ਸਿੰਘ ਦੇ ਸ਼ਬਦਾਂ ਵਿੱਚ ਪੀਰ ਬੁੱਧੂ ਸ਼ਾਹ, ਬੜੀ ਵਾਰੀ ਅਸੀਂ ਇਹ ਸ਼ਬਦ ਪੜ੍ਹਨੇ ਆ, ਅੱਜ ਤੱਕ ਉਹ ਕੰਗਾ, ਅੱਜ ਤੱਕ ਉਹ ਕੇਸ ਮੌਜੂਦ ਨੇ ਜਿਹੜੇ ਗੁਰੂ ਕਲਗੀਧਰ ਜੀ ਦੇ ਚਰਨਾਂ ਵਿੱਚੋਂ ਉਹਨਾਂ ਦੋ ਪੁੱਤਰ ਸ਼ਹੀਦ ਕਰਕੇ ਲਏ, ਆਪਣੇ ਮੁਰੀਦ ਸ਼ਹੀਦ ਕਰਾ ਕੇ ਲਏ। ਤੁਸੀਂ ਇਹ ਬੜੀ ਵਾਰੀ ਸੁਣਿਆ, ਸਿਰਫ ਮੈਂ ਟਿਊਕ ਮਾਤਰ ਚੱਲਣਾ। ਜਿਸ ਦਿਨ ਹਜ਼ੂਰ ਨੇ ਖਲੋ ਕੇ ਕਿਹਾ ਸੀ ਪੀਰ ਜੀ ਕਿ ਤੁਹਾਡੇ ਪੁੱਤਰ ਰਣ ਤੱਤੇ ਵਿੱਚ ਰਹਿ ਗਏ, ਤੇ ਹਜ਼ੂਰ ਨੂੰ ਅੱਗੇ ਕਹਿਣ ਦੀ ਥਾਂ ਇੱਕੋ ਦਮ ਪੀਰ ਬੁੱਧੂ ਸ਼ਾਹ ਬੋਲਿਆ, ਤੇ ਉਹਦੇ ਸ਼ਬਦ ਪਤਾ ਕੀ ਨੇ? ਕਵੀ ਸੰਤੋਖ ਸਿੰਘ ਕਹਿੰਦੇ ਨੇ ਹੱਥ ਜੋੜ ਕੇ ਕਹਿੰਦਾ ਦਾਤਾ, ਇਹ ਨਾ ਕਿਹੋ ਵੀ ਤੇਰੇ ਪੁੱਤਰਾਂ ਦੀ ਮੌਤ ਦਾ ਖੇਦ ਹੈ, ਇਹ ਨਾ ਕਿਹੋ ਤੇਰੇ ਪੁੱਤਰਾਂ ਦੀ ਮੌਤ ਦਾ ਅਫਸੋਸ ਹੈ। ਸ਼ਬਦ ਵਰਤੇ ਮਮ ਪੁੱਤਰ ਮਰੇ ਸ਼ੁਭ ਥਾਨਾ, ਮੈਨੂੰ ਖੁਸ਼ੀ ਹੈ ਮੇਰੇ ਪੁੱਤਰ ਚੰਗੀ ਥਾਂ ਤੇ ਸ਼ਹੀਦ ਹੋਏ ਦੇ। ਇੱਕ ਤੋਂ ਰਣ ਖੇਤ ਮਹਾਨਾ, ਪਹਿਲੀ ਖੁਸ਼ੀ ਇਹ ਕਿ ਰਣ ਤੱਤੇ ਵੀ ਸ਼ਹੀਦ ਹੋਏ, ਤੇ ਦੂਜੀ ਖੁਸ਼ੀ ਇਹ ਵੀ ਮੇਰੇ ਗੁਰੂ ਕਲਗੀ ਵਾਲਿਆ ਤੇਰੇ ਚਰਨਾਂ ਤੋਂ ਕੁਰਬਾਨ ਹੋਏ। ਮਮ ਪੁੱਤਰ ਮਰੇ ਸ਼ੁਭ ਥਾਨਾ, ਇੱਕ ਤੋਂ ਰਣ ਖੇਤ ਮਹਾਨਾ, ਪੁਨ ਕਾਰਜ ਤੁਮਰੇ ਆਏ, ਇਮ ਕਹਿ ਵੈ ਬਿਸ਼ ਸੁਧਾਏ, ਮੈਂ ਸ਼ੋਕ ਕਰੇ ਮਨ ਮੇਰਾ, ਮੈਂ ਜਾਣਿਓ ਲਾਭ ਵਡੇਰਾ, ਮੈਂ ਚਿੰਤਾ ਨੀ ਕਰਦਾ, ਕਹਿ ਲੱਗੇ ਕੁਛ ਮੰਗ ਲੈ। ਮੈਂ ਕਹਿੰਦਾ ਅੱਜ ਬੰਦਾ ਮੇਰੇ ਵਰਗਾ ਮਨ ਹੁੰਦਾ, ਪਦਾਰਥ ਮੰਗਦਾ, ਆਪਣੀ ਖੌਮੇ ਨੂੰ ਪੱਠੇ ਪਾਉਂਦਾ, ਝੋਲੀ ਅੱਡ ਕੇ ਕਹਿਣ ਲੱਗੇ ਜੇ ਤਰੁੱਠ ਹੈ ਨਾ, ਬਸ ਆਪਣੀ ਯਾਦ ਆ ਸੋਹਣੇ ਮੁਬਾਰਕ ਮੂਵੇ, ਸੋਹਣੇ ਕੇਸ ਮੇਰੀ ਝੋਲੀ ਚ ਪਾ ਦੇ, ਮੈਂ ਪੁੱਤਰ ਤੇਰੀ ਝੋਲੀ ਚ ਪਾਏ, ਤੂੰ ਕੇਸ ਮੇਰੀ ਝੋਲੀ ਵਿਚ ਪਾ ਦੇ। ਸਾਹਿਬ ਕਿਰਪਾਲੂ ਜੀ ਦੇ ਕੇਸ ਲਏ, ਕੰਘਾ ਲਿਆ, ਦਸਤਾਰ ਲਈ, ਉਹ ਗੁਰੂ ਕੇ ਸਿੱਖੋ, ਜਦੋਂ ਉਹ ਲੈ ਕੇ ਘਰ ਮੁੜੇ ਨੇ ਤੇ ਨਸੀਰਾਂ ਨੇ ਇਹ ਸ਼ਬਦ ਵਰਤੇ ਸਨ ਪੁੱਤਰ, ਤੇ ਹੱਸ ਕੇ ਕਹਿਣ ਲੱਗੇ ਨਸੀਰਾਂ, ਅੱਜ ਗੁਰੂ ਗੋਬਿੰਦ ਸਿੰਘ ਨਾਲ ਮਿੱਤਰਤਾ ਪਾ ਰਹੇ ਹਾਂ। ਅੱਗੇ ਵੀ ਜਾਂਦੇ ਸਨ ਪਰ ਅੱਜ ਡੂੰਘੀ ਮਿੱਤਰਤਾ ਪੈ ਗਈ। ਪੁੱਛਿਆ ਕਾਹਦੀ? ਕਹਿਣ ਲੱਗੀ ਇਸ ਕਰਕੇ ਕਿ ਅੱਗੇ ਜਾਂਦੇ ਸਾਂ ਮੱਥਾ ਟੇਕਣਾ, ਸੁੰਨੇ ਦੀਵਾਨ ਤੇ ਆ ਜਾਣਾ, ਅੱਜ ਮਿੱਤਰਤਾ ਪਾਲੀ, ਦੇਣ ਲੈਣ ਹੋ ਗਿਆ। ਪੁੱਛਿਆ ਕਿ ਅੰਦਰ ਲਿਜਾ ਕੇ ਖੋਲੀ ਪੋਟਲੀ ਕੱਪੜਾ, ਕੇਸ ਤੇ ਕੰਘਾ ਦਿਖਾ ਕੇ ਕਹਿੰਦੇ ਨੇ ਨਸੀਰਾਂ, ਆ ਦੇਖ ਗੁਰੂ ਕਲਗੀ ਵਾਲੇ ਦੇ ਮੁਬਾਰਕ ਮੂਵੇ ਸਾਨੂੰ ਮਿਲ ਗਏ, ਮੁਬਾਰਕ ਕੇਸ ਮਿਲ ਗਏ ਨੇ, ਆ ਕੰਘਾ ਮਿਲਿਆ। ਕਹਿੰਦੇ ਨੇ ਉਸ ਵੇਲੇ ਉਹਨੇ ਕਿਹਾ ਇਹ ਮਿੱਤਰਤਾ ਕਾਹਦੀ? ਕਹਿਣ ਲੱਗੇ ਨਸੀਰਾਂ, ਆਪਣੀ ਜ਼ਿੰਦਗੀ ਦੀ ਕੀਮਤੀ ਨਿਸ਼ਾਨੀ ਬੰਦੇ ਲਈ ਪੁੱਤਰ ਨੇ, ਜਦੋਂ ਕਿਸੇ ਨਾਲ ਮਿੱਤਰਤਾ ਪਏ ਤੇ ਨਿਸ਼ਾਨੀ ਦੇ ਕੇ ਆਦਾਨ ਪ੍ਰਦਾਨ ਹੁੰਦਾ, ਆਪਣੀ ਕੀਮਤੀ ਨਿਸ਼ਾਨੀ ਪੁੱਤਰ ਉਹਨਾਂ ਦੀ ਝੋਲੀ ਵਿਚ ਪਾਇਆ ਤੇ ਗੁਰੂ ਦੀ ਕੀਮਤੀ ਨਿਸ਼ਾਨੀ ਆ ਕੇਸ ਲੈ ਕੇ ਆਇਆ ਤੇ ਸੱਚ ਜਾਣੀ ਪੁੱਤਰ ਦੇ ਕੇ ਵੀ ਸੌਦਾ ਤੁਹਾਨੂੰ ਸਸਤਾ ਹੀ ਪਿਆ ਹੈ, ਮਹਿੰਗਾ ਨਹੀਂ, ਪੁੱਤਰ ਦੇ ਕੇ ਵੀ ਸੌਦਾ ਸਸਤਾ ਹੈ। ਮੈਂ ਕਹਿੰਦਾ ਪੀਰ ਜੀ, ਤੁਸੀਂ ਪੁੱਤਰ ਦੇ ਕੇ ਕੇਸ ਲੈ, ਸਤਿਗੁਰੂ ਤੁਸੀਂ ਪੁੱਤਰ ਦੇ ਕੇ ਸਾਨੂੰ ਕੇਸਾਂ ਦੀ ਦਾਤ ਦਿੱਤੀ, ਉਹਨੇ ਤਾਂ ਪੁੱਤਰ ਦੇ ਕੇ ਤੇ ਗੁਰੂ ਕਲਗੀਧਰ ਨੇ ਵਾਰ ਕੇ ਸਾਨੂੰ ਸਿੱਖੀ ਦੀ ਦਾਤ ਦਿੱਤੀ, ਫਿਰ ਵੀ ਆਪਾਂ ਗੁਰੂ ਦੀ ਮੋਹਰ ਹੈ ਕੇਸ। ਤੀਸਰਾ ਪ੍ਰਮਾਣ ਮੈਂ ਅਰਜ਼ ਕਰਨਾ ਚਾਹੁੰਦਾ, ਫਿਰ ਸਿਧਾਂਤਕ ਪੱਖ ਵੱਲ ਆਵਾਂਗਾ ਕਿ ਹਜ਼ੂਰ ਦੇ ਸਿੱਖੋ, ਕਦੀ ਭਾਈ ਤਾਰੂ ਸਿੰਘ ਦੀ ਲੱਤ ਦੀ ਖੋਪੜੀ ਨੂੰ ਦੇਖ ਲਿਆ ਕਰੋ। ਭਾਵੇਂ ਪਿਛਲੇ ਸਾਲ ਅਰਦਾਸ ਵਿਚ ਬੜੀ ਖੁੱਲ ਕੇ ਦੀ ਵਿਚਾਰ ਚੱਲੀ ਸੀ, ਬਾਪੂ ਸ਼ਹੀਦ ਹੋ ਚੁੱਕਾ ਭਾਈ ਤਾਰੂ ਸਿੰਘ ਦਾ, ਮਾਂ ਦਾ ਇੱਕੋ ਇੱਕ ਜਵਾਨ ਪੁੱਤਰ ਹੈ, ਭੈਣ ਤੇ ਭਰਾ ਇਕੱਠੇ ਦੋਵੇਂ ਮਾਂ ਦੀ ਗੋਦ ਵਿਚ ਪਲੇ ਨੇ, ਇੱਕ ਉਹਦਾ ਕਸੂਰ ਕੀ ਜੀ? ਸਿਰਫ ਇੰਨਾ ਕੁ ਕਿ ਜੰਗਲ ਵਿਚ ਬੈਠੇ ਸਿੱਖਾਂ ਨੂੰ ਪ੍ਰਸ਼ਾਦਾ ਛਕਾ ਕੇ ਆਉਂਦਾ ਸੀ, ਸਿਰ ਤੇ ਟੋਕਰਾ ਰੋਟੀਆਂ ਦਾ, ਦਾਲ ਦਾ ਭਾਂਡਾ ਹੱਥ ਵਿਚ, ਭੈਣ ਤੇ ਭਰਾ ਦੋਨਾਂ ਪ੍ਰਸ਼ਾਦਾ ਛਕਾਣਾ। ਤੇ ਜਿੱਦਣ ਪਕੜੇ ਗਏ, ਪਿੰਡ ਦੇ ਲੋਕ ਛਡਾਉਣ ਆਏ ਤੇ ਭਾਈ ਤਾਰੂ ਸਿੰਘ ਨੇ ਇੱਕੋ ਗੱਲ ਕਹੀ ਸੀ, ਮੈਨੂੰ ਛਡਾਓ ਨਾ, ਇਹ ਇੱਕ ਘਰ ਵਿਚ ਤਵਾ ਬਲਦਾ ਹੈ ਤੇ ਮੈਨੂੰ ਪਕੜਨ ਆਏ ਨੇ, ਤੁਸੀਂ ਘਰ ਘਰ ਵਿਚ ਤਵੇ ਤੇ ਲੋਹਾ ਬਾਲ ਦਿਓ ਕਿ ਅੱਜ ਤੋਂ ਬਾਅਦ ਜੰਗਲ ਵਿਚ ਕੋਈ ਗੁਰੂ ਕਲਗੀ ਵਾਲੇ ਦਾ ਸਿੱਖ ਭੁੱਖਾ ਨਾ ਸੌਵੇ, ਜੇ ਮੈਨੂੰ ਪਿਆਰ ਕਰਦੇ ਹੋ। ਤੁਰ ਲੱਗਿਆ, ਮਾਂ ਨੇ ਜਿਹੜੇ ਸ਼ਬਦ ਕਹੇ, ਮਾਂ ਕਿਤੇ ਇਹੋ ਜਿਹਾ ਸ਼ਬਦ ਆਪਾਂ ਵੀ ਕਿਤੇ ਬੱਚਿਆਂ ਲਈ ਭਾਵਨਾ ਬਣਾਈਏ, ਖਿਮਾ ਕਰਿਓ, ਸਾਡੀਆਂ ਭੈਣਾਂ ਨੇ, ਮਾਵਾਂ ਬਰਾਬਰ ਨੇ, ਵੱਡੇ ਬਜ਼ੁਰਗ ਨੇ ਸਾਡੇ। ਉਹ ਬੀਬੀਓ, ਕਦੀ ਉਸ ਮਾਂ ਦੀ ਅੰਦਰ ਦੀ ਆਤਮਾ ਨੂੰ ਸੁਣੋ। ਤੁਰ ਲੱਗੇ ਭਾਈ ਤਾਰੂ ਸਿੰਘ ਤੇ ਮਾਂ ਦੇ ਚਰਨਾਂ ਨੂੰ ਹੱਥ ਲਾਇਆ ਤੇ ਕੁੱਟ ਕੇ ਪਕੜ ਕੇ ਸੀਨੇ ਨਾਲ ਲਾ ਕੇ ਕਿੰਨੇ ਦਾੜੇ ਤੇ ਹੱਥ ਫੇਰ ਕੇ ਸਿਰ ਤੇ ਹੱਥ ਰੱਖ ਕੇ ਕਿਹਾ, ਮੇਰੇ ਲਾਲ, ਦੁਸ਼ਮਣ ਅਣਹੋਣੀ ਕਰੇਗਾ, ਸਿਰ ਦਾ ਖੋਪੜ ਤਾਂ ਉਤਰ ਜਾਏ, ਸਿਰ ਦੀ ਗਰਦਨ ਤਾਂ ਧੜ ਤੋਂ ਅਲਹਿਦ ਹੋ ਜਾਏ, ਪਰ ਵੇਖੀ ਮੇਰੇ ਲਾਲ, ਮੈਂ ਬੜੀ ਮੁਸ਼ਕਤ ਨਾਲ ਤੇਰੇ ਕੇਸ ਪਾਲੇ ਨੇ, ਮੇਰੇ ਪੁੱਤਰ ਮੈਂ ਤੇਰੀ ਸ਼ਹੀਦੀ ਦਾ ਸੁਣਿਆ, ਸੁਣਾ ਇਹ ਨਾ ਸੁਣਾ ਕਿ ਤਾਰੂ ਸਿੰਘ ਦੇ ਕੇਸ ਕੋਈ ਕੱਟ ਕੇ ਲੈ ਗਏ। ਬਸ ਐ ਮਾਂ, ਤੂੰ ਪੁੱਤਰ ਨੂੰ ਕੇਸ ਕਿੱਥੇ ਰਖਾਣੇ ਨੇ, ਤੂੰ ਤਾਂ ਆਪਣੇ ਕੇਸ ਕਤਲ ਕਰਨ ਤੇ ਤੁਰੀ ਹੋਈ, ਕੋਈ ਤੇਰੇ ਤੇ ਭਾਰ ਨਹੀਂ, ਕੋਈ ਤੇਰੇ ਤੇ ਬੋਝ ਨਹੀਂ। ਮੈਂ ਕਹਿੰਦਾ ਜਦੋਂ ਸਿੱਖ ਬੀਬੀ ਗੁਰੂ ਗੋਬਿੰਦ ਸਿੰਘ ਨੂੰ ਗੁਰੂ ਕਹਿ ਕੇ ਭਾਈ ਤਾਰੂ ਸਿੰਘ ਦੀ ਤਸਵੀਰ ਸਾਹਮਣੇ ਕਿਵੇਂ ਖਲੋ ਜਾਏਗੀ ਕਿ ਜਦੋਂ ਉਹਦੀ ਤਾਂ ਖੋਪੜੀ ਲੱਤੀ ਹੋਵੇ ਤੇ ਆਪਣੇ ਹੱਥਾਂ ਨਾਲ ਅਸੀਂ ਆਪਣੇ ਕੇਸ ਕਤਲ ਕਰਨੇ ਪਏ। ਗੁਰੂ ਸਾਹਿਬ ਨੇ ਪਹਿਲਾ ਬਚਨ ਕਿਹਾ ਕਿ ਕੇਸ ਮੇਰੀ ਮੋਹਰ ਨੇ, ਇਹ ਗੱਲ ਕਦੀ ਰਾਣੀ ਜਿੰਦਾ ਨੇ ਕਹੀ ਸੀ? ਢਾਡੀ ਸੋਹਣ ਸਿੰਘ ਸ਼ੀਤਲ, ਦੁਖੀਏ ਮਾਂ ਪੁੱਤ ਵਿਚੋਂ ਉਹਨਾਂ ਇੱਕ ਸ਼ਬਦ ਕਿਹਾ, ਕਹਿੰਦੇ ਜਦੋਂ ਅੱਜ ਜਿੰਦਾ ਦਲੀਪ ਨੂੰ ਮਿਲੀ, ਮੈਂ ਆਉਣਾ ਆਪਣੇ ਵਿਸ਼ੇ ਵਾਲੇ, ਜਿੰਦਾ ਦਲੀਪ ਨੂੰ ਮਿਲੀ ਤੇ ਕਹਿੰਦੇ ਅੱਖਾਂ ਦੀ ਜੋਤ ਜਾ ਚੁੱਕੀ ਸੀ, ਅੱਜ ਇੰਨੀ ਮਮਤਾ ਸੀ ਕਿ ਕਈ ਸਾਲਾਂ ਤੋਂ ਬਾਅਦ ਆਪਣੇ ਪੁੱਤਰ ਨੂੰ, ਆਪਣੇ ਲਾਲ ਨੂੰ ਮਿਲਣੇ। ਕਹਿੰਦੇ ਜਦੋਂ ਦਲੀਪ ਨੂੰ ਘੁੱਟ ਕੇ ਸੀਨੇ ਨਾਲ ਲਾਇਆ ਰਾਣੀ ਜਿੰਦਾ ਨੇ, ਦੁੱਖਾਂ ਦੀ ਮਾਰੀ ਨੇ ਤੇ ਚਿੱਤ ਕੀਤਾ, ਮਨ ਡਰਿਆ, ਮਨਾ ਮੈਂ ਆਪਣੇ ਪੁੱਤਰ ਦੇ ਸਿਰ ਤੇ ਹੱਥ ਤਾਂ ਫੇਰ ਲਵਾਂ, ਮੈਂ ਆਪਣੇ ਪੁੱਤਰ ਦਾ ਸ਼ੀਸ਼ ਤੇ ਦਾੜਾ ਤਾਂ ਵੇਖਾਂ, ਸ਼ੀਸ਼ ਦੇ ਕੇਸ ਤੇ ਮੁੱਖ ਤੇ ਦਾੜਾ ਵੇਖਾਂ। ਤੇ ਢਾਡੀ ਸੋਹਣ ਸਿੰਘ ਸ਼ੀਤਲ ਕਹਿੰਦੇ ਨੇ ਕਿ ਜਦੋਂ ਉਹ ਹੱਥ ਮਾਰਦਿਆਂ ਸ਼ੀਸ਼ ਦੇ ਉੱਤੇ ਆਇਆ ਹੱਥ, ਤੇ ਕਹਿੰਦੇ ਨੇ ਜਿੰਦਾ ਇੱਕੋ ਦਮ ਮਾਨੋ ਜਿਵੇਂ ਉਹਦੇ ਤਨ ਨੂੰ ਕਿਸੇ ਬਿਜਲੀ ਲਾ ਦਿੱਤੀ ਹੋਵੇ, ਤੜਪ ਕੇ ਪਿੱਛੇ ਹਟ ਗਈ। ਕਹਿੰਦੇ ਰੋ ਪਈ ਤੇ ਸ਼ਬਦ ਸਨ, ਪੁੱਤਰ ਮੈਂ ਤੇਰੇ ਬਾਪ ਦੀ ਮੌਤ ਜਰ ਗਈ, ਭਰਾ ਦੀ ਮੌਤ ਜਰੀ, ਮੈਂ ਖਾਲਸੇ ਰਾਜ ਦਾ ਜਾਣਾ ਵੀ ਜਰ ਗਈ, ਮੈਨੂੰ ਰੰਚਕ ਦੁੱਖ ਨਹੀਂ ਹੋਇਆ, ਇਕ ਆਸ ਲੈ ਕੇ ਆਈ ਸਾਂ, ਪੁੱਤਰ ਛੋਟਾ ਹੁੰਦਾ ਵਿਛੜਿਆ ਸੀ, ਅੱਜ ਕੇਸ ਅੱਜ ਦਾਣਾ ਵੱਡਾ ਹੋਵੇਗਾ। ਕਹਿਣ ਲੱਗੇ ਸੱਚ ਜਾਣੀ, ਅੱਜ ਤੂੰ ਮੈਨੂੰ ਮਾਰ ਕੇ ਰੱਖ ਦਿੱਤਾ। ਉਸ ਵੇਲੇ ਕਹਿੰਦੇ ਨੇ ਦਲੀਪ ਨੇ ਗੱਲ ਕਹੀ ਸੀ ਮਾਂ, ਉਹਨਾਂ ਦੀਆਂ ਚਿੱਠੀਆਂ ਵੀ ਮਿਲਦੀਆਂ ਨੇ। ਦਲੀਪ ਸਿੰਘ ਦੀਆਂ ਕਦੇ ਚਿੱਠੀਆਂ ਪੜ੍ਹੋ, ਪੰਜਾਬ ਦੇ ਲੋਕਾਂ ਨੂੰ ਜਦੋਂ ਲਿਖਦਾ ਕਹਿੰਦਾ ਮੈਨੂੰ ਛੋਟੇ ਹੁੰਦਿਆਂ ਨੂੰ ਲੈ ਗਏ, ਮੇਰੀ ਮਜਬੂਰੀ ਕਿ ਮੈਂ ਇਹਨਾਂ ਦੇ ਹੱਥ ਆ ਗਿਆ, ਆਪਣੀ ਮਰਜ਼ੀ ਇਹਨਾਂ ਕਰਾਈ। ਕਹਿੰਦਾ ਮੇਰਾ ਚਿੱਤ ਕਰਦਾ ਮੈਂ ਪੰਜਾਬ ਦੀ ਧਰਤੀ ਤੇ ਆਵਾਂ, ਗੁਰੂ ਗੋਬਿੰਦ ਸਿੰਘ ਦੀ ਸਿੱਖੀ ਨੂੰ ਧਾਰਨ ਕਰਾਂ। ਕਹਿੰਦਾ ਮੈਨੂੰ ਭੁੱਲਿਓ ਨਾ, ਮੈਂ ਤੁਹਾਡਾ ਆਪਣਾ ਖੂਨ ਤੇ ਮਾਸ ਹਾਂ। ਸ਼ਬਦ ਵਰਤੇ ਜਦੋਂ ਚਿੱਠੀ ਸੰਪੂਰਨ ਕਰਦਾ, ਤੁਹਾਡਾ ਖੂਨ ਤੇ ਮਾਸ ਦਲੀਪ ਸਿੰਘ। ਕਹਿੰਦੇ ਨੇ ਹੱਥ ਜੋੜ ਕੇ ਕਿਹਾ ਮਾਂ, ਤੇਰਾ ਪਤੀ ਨਹੀਂ ਜਿਉਂਦਾ ਹੋ ਸਕਦਾ, ਰਾਜ ਨਹੀਂ ਆ ਸਕਦਾ, ਤੇਰੇ ਭਰਾ ਨੇ ਨਹੀਂ ਆਉਣਾ, ਪਰ ਮੈਂ ਇੱਕ ਤੈਨੂੰ ਵਾਅਦਾ ਕਰਨਾ ਵਾ, ਤੇਰੀ ਮੌਤ ਤੋਂ ਪਹਿਲਾਂ ਮੈਂ ਕਲਗੀ ਵਾਲੇ ਦੀ ਸਿੱਖੀ ਪਰਤ ਕੇ ਜ਼ਰੂਰ ਲਿਆਵਾਂਗਾ। ਮੈਂ ਤੇਰੇ ਨਾਲ ਵਾਅਦਾ ਕਰਨਾ ਕਿ ਤੂੰ ਨਿਰਾਸ਼ ਨਾ ਹੋਵੀ ਗੁਰੂ ਕੇ ਸਿੱਖਾਂ। ਤੇਰੇ ਜੀਵਨ ਦੀ ਮਰਿਆਦਾ ਕੇਸਾਂ ਤੋਂ ਸ਼ੁਰੂ ਹੁੰਦੀ ਏ, ਤੇ ਜੇ ਤੂੰ ਪੁੱਛੇ ਕਿਉਂ ਰੱਖਣੇ ਨੇ, ਤੇ ਅੱਜ ਤਾਂ ਬੜੀਆਂ ਕਿਤਾਬਾਂ ਲਿਖ ਦਿੱਤੀਆਂ ਗਈਆਂ, ਆਪਾਂ ਪੜ੍ਹਨੇ ਆ ਕਿ ਕੇਸਾਂ ਲਈ ਇਹ ਤਾਕਤ ਮਿਲਦੀ ਏ। ਮੈਂ ਇਹਨਾਂ ਗੱਲਾਂ ਤੇ ਇੰਨਾ ਯਕੀਨ ਕਰਦਾ ਨਹੀਂ। ਮੈਂ ਕਹਿੰਦਾ ਕੱਲ ਨੂੰ ਸਾਇੰਸ ਜਿਹੜੀ ਗੱਲ ਅੱਜ ਸਿੱਧ ਕਰਦੀ ਏ ਨਾ, ਪਿੰਡਾਂ ਵਿਚ ਪਹਿਲਾਂ ਤਾਂ ਬੁਖਾਰ ਚੜਨਾ ਤੇ ਕਹਿਣਾ ਇਹਦੇ ਤੇ ਰਜਾਈਆਂ ਦਿਓ ਦੋ ਤਿੰਨ, ਹੁਣ ਡਾਕਟਰ ਕਹਿੰਦਾ ਰਜਾਈ ਨਾ ਦਿਓ, ਰਜਾਈ ਲਾ ਕੇ ਨੂੰ ਠੰਡੀਆਂ ਪੱਠੀਆਂ ਕਰੋ ਠੀਕ ਹੋ ਜਾਏਗਾ। ਉਹਨੇ ਗੱਲ ਬਦਲ ਲਈ ਨਾ, ਅੱਜ ਕਹਿੰਦੇ ਪਿਆ ਵੀ ਆਹ ਵਿਟਾਮਿਨ ਦਿੰਦੇ ਨੇ, ਤੇ ਜੇ ਅਗਲਾ ਕਹੇਗਾ ਵੀ ਕੇਸ ਰੱਖਣ ਦੀ ਕੀ ਲੋੜ ਹੈ ਜੀ, ਮੈਂ ਰੋਜ਼ ਦੀ ਇੱਕ ਗੋਲੀ ਖਾ ਲੈਣਾ ਵਿਟਾਮਿਨ ਦੀ। ਪ੍ਰੋਫੈਸਰ ਪੂਰਨ ਸਿੰਘ ਨੇ ਦੇਖੋ ਉੱਤਰ ਕੈਸਾ ਦਿੱਤਾ, ਉਹ ਕਹਿੰਦਾ ਮੈਨੂੰ ਨੀ ਪਤਾ ਇਹ ਵਿਟਾਮਿਨ ਦਿੰਦੇ ਨੇ, ਇਹ ਤਾਕਤ ਦਿੰਦੇ ਨੇ। ਕਹਿੰਦੇ ਨੇ ਇੱਕ ਸੁਹਾਗਣ ਤੁਰੀ ਜਾਂਦੀ ਏ, ਉਹਦੀ ਮਾਂਗ ਵਿੱਚ ਸੰਧੂਰ ਪਿਆ ਹੈ, ਤੇ ਉਹਨੂੰ ਪੁੱਛੀਏ ਵੀ ਤੇਰੇ ਸੰਧੂਰ ਦੇ ਅਰਥ ਕੀ ਨੇ, ਕੀ ਅਰਥ ਕਰੇਗੀ ਉਹ। ਕਹਿੰਦੇ ਸੰਧੂਰ ਕਿਹੜਾ ਵਿਟਾਮਿਨ ਦਿੰਦਾ ਜੀ, ਕਹਿੰਦੇ ਸੰਧੂਰ ਦੇ ਇੱਕੋ ਅਰਥ ਨੇ ਕਿ ਲੰਘਣ ਵਾਲੇ ਬੰਦਿਆਂ ਚੇਤੇ ਰੱਖੀ, ਜਿਹਦੇ ਕੇਸਾਂ ਵਿੱਚ ਸੰਧੂਰ ਹੈ ਇਹਦੇ ਸਿਰ ਦਾ ਸਾਈ, ਇਹਦਾ ਪਤੀ, ਇਹ ਪਤੀ ਵਰਤਾ ਖਤਮ ਵਾਲੀ ਹੈ। ਤੇ ਸੱਚ ਜਾਣੀ ਕਹਿੰਦਾ ਮੇਰੇ ਕਕਾਰ ਮੇਰੇ ਕੇਸ ਕਹਿੰਦੇ ਨੇ ਮੈਂ ਖਤਮ ਵਾਲਾ ਵਾ, ਤੇ ਮੇਰਾ ਖਤਮ ਗੁਰੂ ਕਲਗੀ ਵਾਲਾ। ਸੰਧੂਰ ਦੇ ਕੀ ਅਰਥ ਕਰਾਂਗੇ, ਧਿਆਨ ਦਿਆ ਜੇ। ਸਾਹਿਬ ਨੇ ਕਿਹਾ ਪਹਿਲੀ ਗੱਲ ਕਿ ਕੇਸ ਸਾਡੀ ਮੋਹਰ ਨੇ, ਇੱਕ ਸ਼ਬਦ ਅਸੀਂ ਪੜ੍ਹਨੇ ਆ। ਵੈਸੇ ਤੁਸੀਂ ਸਿਆਣੇ ਬੈਠੇ ਹੋ, ਨੁਕਤਾਚੀਨੀ ਨੀ ਮੈਂ ਕਰਨੀ। ਆਮ ਤੌਰ ਤੇ ਸ਼ੇਰ ਪੜਿਆ ਜਾਂਦਾ ਨਿਸ਼ਾਨੇ ਸਿੱਖੀ ਪੰਜ ਹਰਫ ਕਾਪ, ਹਰਗਿਜ ਨਾ ਪਾ ਬਾਸ਼ਦ ਈ ਪੰਜ ਮਾਪ, ਕੜਾ ਕਾਰਦੋ ਕੱਚ ਕੰਘਾ ਬਿਦਾਂ, ਬਿਲਾ ਕਈ ਥਾਂ ਤੇ ਬਿਲਾ ਆਇਆ ਕਿਤੇ ਬਿਨਾ ਆਇਆ, ਬਿਨਾ ਕੇਚ ਖੇਚ ਅਸ ਜੁਮਲਾ ਨਿਸ਼ਾਨ। ਅਸੀਂ ਆਮ ਤੌਰ ਤੇ ਕਹਿੰਦੇ ਆ ਭਾਈ ਨੰਦ ਲਾਲ ਦੇ ਰਹਿਤ ਨਾਮਿਆਂ ਵਿਚ, ਦੇਖੋ ਸ਼ਬਦ ਦੇ ਅਰਥ ਜ਼ਰੂਰ ਸਿੱਖੀ ਅਨੁਸਾਰ ਕਰੀਏ, ਹਕੀਕਤ ਇਹ ਜੇ ਭਾਈ ਨੰਦ ਲਾਲ ਦੀ ਰਚਨਾ ਵਿਚ ਕਿਤੇ ਵੀ ਨਹੀਂ ਆਇਆ। ਭਾਈ ਨੰਦ ਲਾਲ ਗ੍ਰੰਥਾਵਲੀ ਪੜ੍ਹੋ, ਇਸ ਫਾਰਸੀ ਦੇ ਸਿੱਖ ਵਿਦਵਾਨ ਦੇ ਇਹ ਸ਼ਬਦ ਨੇ, ਤੇ ਸ਼ਬਦ ਬੜੇ ਭਾਵਪੂਰਤ ਨੇ। ਉਹ ਕਹਿੰਦਾ ਸਿੱਖੀ ਦੀ ਨਿਸ਼ਾਨੀ ਪੰਜ ਕਾਪ ਤੋਂ ਸ਼ੁਰੂ ਹੁੰਦੀ ਹੈ। ਪੰਜ ਕਾਪ ਆਪਾਂ ਕੱਕਾ ਕਹਿੰਦੇ ਹਾਂ, ਤੇ ਸ਼ਬਦ ਕਾਹ ਵਰਕੇ ਹੈ। ਕਹਿਣ ਲੱਗੇ ਨਿਸ਼ਾਨੇ ਇਹ ਸਿੱਖੀ ਪੰਜ ਹਰੂਪ ਕਾਪ, ਕਈ ਥਾਵਾਂ ਤੇ ਸ਼ਬਦ ਹਰਫ ਆਇਆ, ਪਰ ਆਮ ਤੌਰ ਤੇ ਜਦੋਂ ਉਰਦੂ ਪੜ੍ਹਨੇ ਆ ਫਾਰਸੀ ਪੜ੍ਹਨੇ ਆ ਤੇ ਉਹ ਸ਼ਬਦ ਹਰਫ ਨਹੀਂ ਵਰਤਦੇ, ਖਰੂਫ ਹੀ ਵਰਤਦੇ। ਨਿਸ਼ਾਨੇ ਸਿੱਖੀ ਪੰਜ ਹਰਫ ਕਾਫ, ਹਰਗਿਜ਼ ਨਾ ਪਾਸ਼ਤ ਈ ਪੰਜ ਮਾਪ। ਕਹਿਣ ਲੱਗੇ ਕੜਾ ਕਾਰਦੋ ਕੱਛ ਕੰਘਾ ਵਿਦਾਂ, ਤਾਂ ਚਾਰ ਸ਼ਬਦ ਕਹਿ ਹੱਥਾਂ ਵਿਚ ਕੜਾ, ਗਾਤਰੇ ਕਿਰਪਾਨ ਤੇ ਨਾਲ ਸ਼ਬਦ ਵਰਤੇ ਕਸ਼ਹਿਰਾ, ਤੇ ਪਿਆਰਿਆ ਨਾਲ ਤੇਰੇ ਕੰਘਾ। ਹੁਣ ਸ਼ਬਦ ਵਰਤਨੇ ਅਖੀਰ ਤੇ ਪਤਾ ਕਹਿੰਦੇ ਨੇ ਬਿਨਾ ਕੇਚ ਖੇਚ ਅਸਤ ਜੁਮਲਾ ਨਿਸ਼ਾਨ। ਕਹਿੰਦੇ ਨੇ ਭਾਵੇਂ ਤੇਰੇ ਕੋਲ ਚਾਰ ਨਿਸ਼ਾਨੀਆਂ ਨੇ, ਕੜਾ ਵੀ ਪਾਇਆ, ਕਿਰਪਾਨ ਵੀ ਪਾਈ, ਕਸ਼ਹਿਰਾ ਵੀ ਪਾਇਆ, ਕੰਘਾ ਵੀ ਰੱਖਿਆ, ਪਰ ਚੇਤੇ ਰੱਖੀ ਜੇ ਕੇਸ ਨਹੀਂ ਤਾਂ ਪਹਿਲੀਆਂ ਸਾਰੀਆਂ ਸਾਰੀਆਂ ਨਫਲ ਨਿਫਲ, ਕੇਸਾਂ ਤੋਂ ਬਿਨਾਂ ਸੰਪੂਰਨ ਨਹੀਂ। ਬਿਨਾਂ ਕੇਸ ਖੇਸ ਅਸ ਜੁਮਲਾ ਨਿਸ਼ਾਨ, ਕੇਸ ਜਿਹੜੇ ਨੇ ਉਹ ਸਾਡੀ ਮੋਹਰ ਨੇ। ਕਿਰਪਾਲੂ ਸਤਿਗੁਰੂ ਮਹਾਰਾਜ ਜੀ ਨੇ ਮਿਹਰ ਕੀਤੀ, ਦੇਖੋ ਫਿਰ ਨਾਲ ਇੱਕ ਸ਼ਬਦ ਹੋਰ ਕਿਹਾ। ਹੁਣ ਜੇ ਅਸੀਂ ਕਹੀਏ ਵੀ ਕੱਲੇ ਕੇਸ ਰੱਖ ਲੈ, ਤੇ ਸਾਹਿਬ ਨੇ ਨਾਲ ਤਕੀਦ ਕੀਤੀ ਧਰੇ ਕੇਸ ਪੌਲ ਬਿਨਾ, ਭੇਖੀ ਮੂੜਾ ਸਿੱਖ ਮੇਰੇ ਦਰਸ਼ਨ ਨਾਏ, ਤਿਸ ਪਾਪੀ ਤਿਆਗੈ ਭਿੱਖ। ਸਾਹਿਬ ਕਿਰਪਾਲੂ ਨੇ ਸਭ ਤੋਂ ਪਹਿਲੀ ਦਾਤ ਦਿੱਤੀ ਕਿ ਰਹਿਤ ਵਿੱਚ ਸਿੱਖਾਂ ਸਾਬਤ ਸੂਰਤ, ਕੇਸਾਂ ਨੂੰ ਤੂੰ ਰੱਖੀ। ਅਸੀਂ ਕਈ ਵਾਰੀ ਕਹਿੰਦੇ ਹਾਂ ਕਿ ਅੰਮ੍ਰਿਤ ਛਕ ਲਓ, ਕੋਈ ਨੀ ਅੰਮ੍ਰਿਤ ਰੱਖ ਲਈ ਤੂੰ। ਇਹ ਸ਼ਬਦ ਮੈਂ ਪਿਛਲੇ ਸਾਲ ਵੀ ਕਿਹਾ ਸੀ ਨਾ ਕਹੀਏ, ਕਿਉਂਕਿ ਅੰਮ੍ਰਿਤ ਨੇ ਸਾਨੂੰ ਰੱਖਣਾ, ਅਸੀਂ ਅੰਮ੍ਰਿਤ ਨੂੰ ਨਹੀਂ ਰੱਖਣਾ। ਅੰਮ੍ਰਿਤ ਨੇ ਸਾਨੂੰ ਸਿੱਖੀ ਦਾ ਦਾਨ ਦੇਣਾ। ਹਜ਼ੂਰ ਨੇ ਕਿਹਾ ਕੇਸ ਰੱਖੀ, ਫਿਰ ਅਗਲੀ ਕਿਰਪਾ ਨਾਲ ਕੀਤੀ, ਜਿੱਥੇ ਕੇਸਾਂ ਵਿੱਚ ਕੰਘਾ ਰੱਖਿਆ ਤੇ ਕੰਘਾ ਦਿੱਤਾ ਸਾਨੂੰ ਲੱਕੜ ਦਾ, ਤੇ ਕੰਘਾ ਸਾਨੂੰ ਬੜੀਆਂ ਗੱਲਾਂ ਸਮਝਾਉਂਦਾ। ਮੈਂ ਸੰਖੇਪ ਜਿਹਾ ਅਰਥ ਕਰਦਿਆਂ, ਹੁਣ ਉਹੀ ਲੱਕੜ ਦਾ ਟੁਕੜਾ ਜਿਹੜਾ ਪੈਰਾਂ ਵਿਚ ਰੁਲਦਾ, ਜਦੋਂ ਉਹਨੂੰ ਆਰੇ ਤੇ ਚੀਰ ਕੇ ਉਹਦੇ ਦੰਦੇ ਬਣਾਉਂਦੇ ਨੇ, ਜਿਨੇ ਆਪਣੇ ਆਪ ਨੂੰ ਆਰੇ ਦੇ ਸਮਰਪਿਤ ਕੀਤਾ, ਸੱਚ ਜਾਣੋ ਉਹ ਇੱਕ ਦਿਨ ਸਿਰ ਦਾ ਤਾਜ ਬਣ ਜਾਂਦਾ। ਉਹ ਕੰਘਾ, ਉਹ ਲੱਕੜ ਜਿਹੜੀ ਪੈਰਾਂ ਵਿਚ ਰੁਲਦੀ ਏ, ਉਹ ਕੇਸਾਂ ਦੇ ਵਿਚ ਆ ਗਈ। ਤੇ ਨਾਲ ਸ਼ਬਦ ਕਹੇ ਕਿ ਸਿੱਖਾਂ ਦੋਨੋ ਵਕਤ ਤੂੰ ਕੰਘਾ ਕਰਨਾ, ਸ਼ਬਦ ਵਰਤੇ ਕਿ ਕੰਘਾ ਦੋਨੋ ਵਕਤ ਕਰ, ਪਾਪ ਪਾਪ ਚੁਣੇ ਚੁਣ ਬੰਨਈ, ਕਿ ਸਿਰ ਦੇ ਉੱਤੇ ਦੋਨੋ ਵਕਤ ਕੰਘਾ ਕਰੀ ਤੇ ਪੱਗ ਚੁਣ ਕੇ ਬੰਨੀ, ਟੋਪੀ ਦੀ ਤਰ੍ਹਾਂ ਨਹੀਂ। ਇਹ ਨਹੀਂ ਕਿ ਪੰਜ ਛੇ ਪੱਗਾਂ ਇਕੱਠੀਆਂ ਅੱਜ ਸੰਡੇ ਵਾਲੇ ਦਿਨ ਬੰਨ ਲਈਆਂ ਤੇ ਸੋਮਵਾਰ ਨੂੰ ਇੱਕ ਟੋਪੀ ਰੱਖ ਲਈ, ਮੰਗਲਵਾਰ ਨੂੰ ਦੂਜੀ ਰੱਖ ਲਈ। ਨਹੀਂ, ਸ਼ਬਦ ਵਰਤਿਆ ਪਾਗ ਚੁਣੇ ਚੁਣ ਬੰਨਈ, ਦੋਨੋ ਵਕਤ ਕੰਘਾ ਕਰੀ। ਤੇ ਫਿਰ ਕੰਘਾ ਤੈਨੂੰ ਇੱਕ ਗੱਲ ਸਮਝਾਉਂਦਾ, ਕੁਰਬਾਨੀ ਕਰਨ ਵਾਲੇ ਸਿਰਾਂ ਦਾ ਤਾਜ ਬਣਦੇ ਨਹੀਂ। ਦੋ ਵਕਤ ਦਾ ਕੰਘਾ ਤੇ ਦੋ ਵਕਤ ਦਾ ਨਿਤਨੇਮ ਦਿੱਤਾ। ਸਿੱਖ ਦੀ ਬਾਹਰ ਦੀ ਰਹਿ ਤੈਨੂੰ ਅੰਦਰ ਨੂੰ ਪ੍ਰੇਰਦੀ ਏ, ਕੇਸਾਂ ਵਿਚ ਕੰਘਾ ਕਰੇ। ਮੁਰਤਾ ਕੇਸ ਕੰਘੇ ਨਾਲ ਬਾਹਰ ਆਉਂਦੇ ਨੇ, ਸਵੇਰ ਦਾ ਕੰਘਾ ਕਰੇ ਤੇ ਸ਼ਾਮ ਨੂੰ ਕੇਸ ਬਾਹਰ ਨਿਕਲਦੇ ਨੇ, ਰਾਤ ਸਮੇਂ ਸਵੇਰੇ ਕੰਘਾ ਕਰੇ ਤੇ ਮੁਰਦਾ ਕੇਸ ਬਾਹਰ ਨਿਕਲਦੇ ਨੇ। ਦੋਨੋ ਵੇਲੇ ਦੇ ਨਿਤਨੇਮ ਦਾ ਮਤਲਬ ਇਹ ਵੇ ਕਿ ਅੰਦਰ ਨੂੰ ਕੰਘਾ ਕਰੀ, ਕਿ ਜਿਹੜੇ ਫੁਰਨੇ ਮਾੜੇ ਅੰਦਰ ਪੈਦਾ ਹੋਣ, ਬਾਣੀ ਦਾ ਕੰਘਾ ਕਰਕੇ ਉਹ ਵੀ ਬਾਹਰ ਕਰ ਦੇ। ਦੋਨੋ ਵਕਤ ਕੰਘਾ ਤੇ ਦੋਨੋ ਵਕਤ ਨਿਤਨੇਮ ਦੀ ਬਾਣੀ। ਹੁਣ ਉਸ ਤੋਂ ਅੱਗੇ ਸ਼ਬਦ ਵਰਤਿਆ ਪਾਗ, ਧਿਆਨ ਦਿਆ ਜੇ ਪੱਗ ਵਾਲਾ ਮਸਲਾ ਆਪਣਾ ਸਿੱਖਾਂ ਵਿਚ ਬੜੇ ਜ਼ੋਰ ਸ਼ੋਰ ਨਾਲ ਚੱਲਦਾ ਪਿਆ। ਹਜ਼ੂਰ ਕਿਰਪਾਲੂ ਜੀ ਦੀ ਕਿਰਪਾ ਨਾਲ ਕੁਝ ਕੁ ਪ੍ਰਮਾਣ ਅਰਜ ਕਰਨ ਨੇ, ਪੱਗ ਕਿੱਥੋਂ ਸ਼ੁਰੂ ਹੋਈ। ਗੁਰੂ ਗ੍ਰੰਥ ਸਾਹਿਬ ਵਿਚ ਭਾਵੇਂ ਪੱਗ ਸ਼ਬਦ ਵੀ ਆਇਆ, ਪਗੜੀ ਸ਼ਬਦ ਵੀ ਆਇਆ, ਪਾਗ ਸ਼ਬਦ ਵੀ ਆਇਆ, ਤੇ ਸਿੱਖੀ ਦਾ ਗੁਰਮਤ ਦਾ ਸ਼ਬਦ ਸਾਨੂੰ ਦਿੱਤਾ ਹੈ, ਉਹ ਹੈ ਦਸਤਾਰ। ਅਸੀਂ ਜਿੱਥੇ ਬੰਨੇ ਹਾਂ, ਹੋਰ ਲੋਕ ਵੀ ਦਸਤਾਰ ਪੱਗ ਬੰਨਦੇ ਨੇ, ਪਰ ਸਾਡੀ ਦਸਤਾਰ ਵਿਚ ਤੇ ਉਹਨਾਂ ਦੀ ਬੱਜੀ ਕੋਈ ਕੱਪੜੇ ਦੀ ਪੱਗ ਅੰਦਰ ਜ਼ਮੀਨ ਅਸਮਾਨ ਦਾ ਅੰਤਰ। ਕਿਉਂ? ਧਿਆਨ ਦਿਆ ਜੀ, ਪਹਿਲੀ ਗੱਲ ਕਿ ਪੱਗ ਦੀ ਸ਼ੁਰੂਆਤ ਕਦੋਂ ਹੋਈ। ਅਸੀਂ ਬਾਣੀ ਵਿਚੋਂ ਪੜ੍ਹੀਏ ਤੇ ਸਭ ਤੋਂ ਪੁਰਾਤਨ ਭਗਤ ਬਾਣੀ ਵਿਚ ਬਾਬਾ ਫਰੀਦ ਜੀ ਨੇ, ਉਹਨਾਂ ਦੀ ਰਚਨਾ ਵਿਚ ਇਹਦਾ ਖਾਸ ਕਰਕੇ ਜ਼ਿਕਰ ਆਇਆ, ਭਾਵੇਂ ਉਹਨਾਂ ਨੇ ਕਿਸੇ ਹੋਰ ਸੰਦਰਭ ਵਿਚ ਲਿਆ। ਉਹ ਸ਼ਬਦ ਕਹਿੰਦੇ ਨੇ ਕਿ ਫਰੀਦਾ ਮੈਂ ਭੁਲਾਵਾ ਪੱਗ ਦਾ। ਧਿਆਨ ਦਿਆ ਜੀ, ਮੈਂ ਸਿਰਫ ਪੱਗ ਸ਼ਬਦ ਸੰਬੰਧੀ, ਹਜ਼ੂਰ ਨੇ ਕਿਹਾ ਕੇਸ ਰੱਖੀ ਸਿਰ ਤੇ ਪੱਗ ਬੰਨੀ, ਕਹਿੰਦੇ ਨੇ ਮੈਂ ਭੁਲਾਵਾ ਪੱਗ ਦਾ ਮਤ ਮੈਲੀ ਹੋਏ ਜਾਏ। ਜਦੋਂ ਬਾਬੇ ਰਵਿਦਾਸ ਜੀ ਨੂੰ ਪੜਿਆ, ਉਹਨਾਂ ਨੇ ਵੀ ਪੱਗ ਦਾ ਜ਼ਿਕਰ ਕੀਤਾ, ਕਹਿਣ ਲੱਗੇ ਬੰਕੇ ਬਾਲ ਪਾਗ ਸਿਰ ਡੇਰੀ, ਇਹ ਤਨ ਹੋਏ ਗੋ ਭਸਮ ਕੀ ਢੇਰੀ। ਜਦੋਂ ਹਜ਼ੂਰ ਦੀ ਅੰਮ੍ਰਿਤ ਬਾਣੀ ਪੜੀ ਤੇ ਬਾਬੇ ਨਾਮਦੇਵ ਨੂੰ ਜਿੱਦਣ ਰੱਬ ਦੇ ਦੀਦਾਰ ਹੋਏ ਤੇ ਕਹਿਣ ਲੱਗੇ ਉਹ ਰੱਬ ਦੀ ਗੰਜ ਕੋਈ ਨਹੀਂ ਸੀ। ਸੱਚ ਜਾਣੋ, ਤੁਸੀਂ ਜਿੰਨੇ ਵੀ ਟੀਕਾਕਾਰ ਪੜੋਗੇ ਨਾ, ਉਹ ਸ਼ਬਦ ਆਰੰਭ ਹੁੰਦਾ ਹੱਲੇ ਯਾਰਾਂ ਖੁਸ਼ਖਬਰੀ। ਹੁਣ ਉੱਥੇ ਜਿਹੜੇ ਉਹਨੇ ਰੱਬ ਦੇ ਦੀਦਾਰ ਕੀਤੇ ਤੇ ਉਹਨਾਂ ਸ਼ਬਦ ਪਤਾ ਕੀ ਵਰਤੇ ਨੇ, ਕਹਿਣ ਲੱਗੇ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਇਹ ਕਹਿੰਦੇ ਆ ਕਿ ਨਾਮ ਦੇਵ ਨੂੰ ਰੱਬ ਦੇ ਦਰਸ਼ਨ ਹੋਏ ਤੇ ਜਿਹਨੂੰ ਦਰਸ਼ਨ ਹੋਏ ਸਭ ਤੋਂ ਪਹਿਲਾਂ ਉਹਨੇ ਪੱਗ ਦੀ ਗੱਲ ਕੀਤੀ, ਕਹਿੰਦਾ ਤੇਰੇ ਵਰਗੀ ਪੱਗ ਕਿਤੇ ਹੋਰ ਦੀ ਗਈ। ਉਹਨਾਂ ਸ਼ਬਦ ਵਰਤੇ ਖੂਬ ਤੇਰੀ ਪਗੜੀ, ਮਿੱਠੇ ਤੇਰੇ ਬੋਲ, ਦਵਾਰਕਾ ਨਗਰੀ ਕਾਹੇ ਕੇ ਮਗੋਲ। ਪੱਗ ਸ਼ਬਦ, ਪਾਗ ਸ਼ਬਦ, ਪਗੜੀ ਸ਼ਬਦ, ਇਹ ਗੁਰੂ ਗ੍ਰੰਥ ਸਾਹਿਬ ਵਿਚੋਂ ਵੀ ਸਾਨੂੰ ਮਿਲਦਾ। ਇੱਕ ਮੈਂ ਬੇਨਤੀ ਕਰਦਿਆ, ਖਾਸ ਕਰਕੇ ਸਿੱਖੀ ਵਿਚ ਪੱਗ ਦਾ ਜਦੋਂ ਜ਼ਿਕਰ ਕੀਤਾ ਤੇ ਉਦੋਂ ਪਹਿਲੇ ਢਾਡੀ ਨੱਥਾ ਜੀ ਤੇ ਅਬਦੁੱਲਾ ਨੇ, ਸੁਰ ਸਿੰਘ ਪਿੰਡ ਦੇ ਰਹਿਣ ਵਾਲੇ ਨੇ, ਭਾਈ ਸਾਹਿਬ ਹੋਰਾਂ ਨੂੰ ਪਤਾ ਢਾਡੀ ਕਲਾ ਵਿਚ ਨਿਪੁੰਨ ਨੇ ਜੋ, ਉਹਨਾਂ ਦੋਨਾਂ ਨੇ, ਦੇਖੋ ਉਹਨਾਂ ਦੀ ਢਾਡੀ ਕਲਾ ਨੂੰ ਨਮਸਕਾਰ ਕਰੀਏ। ਵੈਸੇ ਐਸ ਗੁਰਮਤਿ ਸਮਾਗਮ ਤੇ ਇਹ ਨਾ ਸਮਝਿਓ ਕਿ ਕਿਸੇ ਸੱਜਣ ਦੀ ਖੁਸ਼ਾਮਦ, ਜਿਹੜਾ ਤੁਸੀਂ ਐਤਕੀ ਇਹ ਪ੍ਰੋਗਰਾਮ ਉਲੀਕਿਆ ਹੈ ਨਾ, ਇਸ ਕਰਕੇ ਸਤਿਗੁਰੂ ਦੇ ਚਰਨਾਂ ਵਿਚ ਅਰਦਾਸ ਹੈ ਸਾਡੀ ਇਹ ਮਰਿਆਦਾ ਬਣੇ। ਕਈ ਵਾਰੀ ਇਕੱਲੇ ਕਹਿੰਦੇ ਨੇ ਕੀਰਤਨ ਹੀ ਸੁਣਨਾ ਜੀ, ਸਾਡਾ ਨੀ ਕਥਾ ਸੁਣਨ ਨੂੰ ਮਨ ਕਰਦਾ। ਕਈ ਕਹਿੰਦੇ ਨੇ ਅਸੀਂ ਕਥਾ ਸੁਣਨੀ ਜੀ, ਸਾਡਾ ਸਾਨੂੰ ਢਾਡੀ ਨੀ ਚੰਗੇ ਲੱਗਦੇ। ਮੈਂ ਕਹਿੰਦਾ ਤੁਸੀਂ ਅਸਲ ਵਿਚ ਖਾਲਸੇ ਦੇ ਸਿਰਜਣਾ ਦਿਵਸ ਨੂੰ ਗੁਰਮਤ ਦੀ ਮਰਿਆਦਾ ਤੇ ਪਹਿਰਾ ਦਿੱਤਾ ਜੀ। ਪਹਿਲੀ ਗੱਲ ਬਾਣੀ ਦਾ ਪਾਠ ਹੋਵੇ, ਦਰਬਾਰ ਵਿਚ ਕੀਰਤਨ ਹੋਵੇ, ਕੀਰਤਨ ਨਾਲ ਸ਼ਬਦ ਦੀ ਵਿਚਾਰ ਹੋਵੇ ਤੇ ਸ਼ਬਦ ਦੀ ਵਿਚਾਰ ਦੇ ਨਾਲ ਇਤਿਹਾਸ ਨੂੰ ਢਾਡੀਆਂ ਰਾਹੀਂ ਦੁਹਰਾਇਆ ਜਾਏ। ਅਸਲ ਵਿਚ ਇਹ ਗੁਰਮਤ ਦੀ ਮਰਿਆਦਾ ਹੈ। ਭਾਈ ਨੱਥਾ ਤੇ ਅਬਦੁੱਲਾ ਮੈਂ ਸ਼ਬਦ ਪੱਗ ਤੋਂ ਦੂਰ ਨਾ ਜਾਇਓ, ਕਿਉਂਕਿ ਖਜ਼ਾਨਾ ਇੰਨਾ ਕੁ ਇਹ ਕਈ ਵਾਰੀ ਵਿਚਾਰ ਕਰਦਿਆਂ ਹੋਰ ਸ਼ਬਦ ਬੜੇ ਕੀਮਤ ਵਿਚ ਆਉਂਦੇ। ਨੱਥਾ ਤੇ ਅਬਦੁੱਲਾ ਸੁਰ ਸਿੰਘ ਪਿੰਡ ਦੇ ਦੋਨੋਂ ਢਾਡੀ ਨੇ ਤੇ ਸੁਰ ਸਿੰਘ ਪਿੰਡ ਨੇ ਬੜੇ ਬੜੇ ਸੂਰਮੇ ਪੈਦਾ ਕੀਤੇ ਨੇ। ਆਪ ਜੀ ਨੂੰ ਗਿਆਤ ਹੋਵੇ ਗੁਰੂ ਅਰਜੁਨ ਦੇਵ ਦੀ ਸ਼ਹਾਦਤ ਤੋਂ ਬਾਅਦ ਪਹਿਲਾ ਜਥਾ ਸੁਰ ਸਿੰਘ ਪਿੰਡ ਦਾ ਉੱਠਿਆ ਸੀ, ਜਿਨ੍ਹਾਂ ਕਿਹਾ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੋ ਵਕਤ ਦਾ ਪ੍ਰਸ਼ਾਦਾ, 6 ਮਹੀਨਿਆਂ ਬਾਅਦ ਇੱਕ ਤਨ ਦਾ ਕੱਪੜਾ ਦੇ ਦੇ, ਅੱਜ ਤੋਂ ਬਾਅਦ ਘਰ ਨਹੀਂ ਜਾਣਾ, ਜਿੱਥੇ ਮਰਜ਼ੀ ਠੀਕਰਾ ਭੰਨ ਲਿਆ ਜੇ। ਇਹ ਸੁਰ ਸਿੰਘ ਪਿੰਡ ਦੀ ਇੱਕ ਜ਼ਿਮੀਦਾਰ ਸੱਜਣ ਜਿਹਨੂੰ ਅਸੀਂ ਮਿਸਤਰੀ ਦੇਸ ਰਾਜ ਸ਼ਬਦ ਵਰਤਨੇ ਆ। ਆਪ ਜੀ ਨੂੰ ਗਿਆਤ ਹੋਏ ਮੈਂ ਖਿੰਨ ਵਿੱਚੋਂ ਨਿਕਲਿਆ, ਪਰ ਇਹ ਹਿੰਟ ਦੇਣਾ ਜ਼ਰੂਰੀ ਸੀ। ਮਿਸਤਰੀ ਦੇਸ ਰਾਜ ਸੁਰ ਸਿੰਘ ਪਿੰਡ ਦੇ ਨੇ। ਜਿਤਨ ਅਬਦਾਲੀ ਨੇ ਹਰਿਮੰਦਰ ਸਾਹਿਬ ਨੂੰ ਬਰੂਦ ਦੇ ਕੁੱਪੇ ਰੱਖ ਕੇ ਉਡਾ ਦਿੱਤਾ ਸੀ, ਸਰਦਾਰ ਜੱਸਾ ਸਿੰਘਾਲੋ ਵਾਲੀਏ ਨੇ ਪਰਤ ਕੇ ਹਰਿਮੰਦਰ ਦੀ ਸਿਰਜਣਾ ਕਰਨ ਦਾ ਖਾਲਸੇ ਨੂੰ ਪ੍ਰੇਰਨਾ ਦੇ ਕੇ ਜਦੋਂ ਸ਼ੁਰੂ ਕੀਤਾ ਤੇ ਉਸ ਵੇਲੇ ਮਿਸਤਰੀ ਦੇਸ ਰਾਜ ਨੂੰ ਖਾਲਸੇ ਨੇ ਇੱਕ ਮੋਹਰ ਦਿੱਤੀ ਸੀ। ਮੈਂ ਕਹਿੰਦਾ ਸਿੱਖ ਇਮਾਨਦਾਰ ਦਾ ਪ੍ਰਬੰਧ ਵੇਖੋ, ਮੋਹਰ ਦੇ ਕੇ ਕਿਹਾ ਸੀ ਦੇਸ ਰਾਜ ਜੀ ਇਸ ਮੋਹਰ ਨਾਲ ਜਿਸ ਮਰਜ਼ੀ ਜਥੇ ਤੋਂ ਜਿੰਨਾ ਮਰਜ਼ੀ ਪੈਸਾ ਮੰਗਾਓ ਉਸਾਰੀ ਲਈ, ਤੁਸੀਂ ਮੋਹਰ ਲਾ ਕੇ ਦਸਖਤ ਕਰਕੇ ਭੇਜ ਦਿਓ, ਤੁਹਾਡੇ ਕੋਲ ਇੰਨੇ ਪੈਸੇ ਆਉਣਗੇ। ਕਹਿੰਦੇ ਨੇ 14 ਲੱਖ ਰੁਪਇਆ ਪਹਿਲੇ ਦਿਨ ਹੋਇਆ, ਹੀਰੇ ਮੋਤੀਆਂ ਦੇ ਸੋਨੇ ਚਾਂਦੀ ਦੇ ਟਰੰਕ ਭਰੇ ਦੇਸ ਰਾਜ ਘਰ ਗਏ। ਮੈਂ ਕਹਿੰਦਾ ਕਿੱਥੇ ਸਿੱਖੀ ਕਮਾਈ ਜਾਏਗੀ ਇਹੋ ਜਿਹੀ। ਘਰ ਜਾ ਕੇ ਇਹਨਾਂ ਦੀ ਘਰਵਾਲੀ ਦਾ ਨਾਮ ਸੀ ਮਾਈ ਰੱਜੀ, ਆਪਣੇ ਘਰਵਾਲੀ ਤੇ ਸੁਪਤਨੀ ਤੇ ਨਾਲ ਧੀ ਦੋਨਾਂ ਨੂੰ, ਸੁਪਤਨੀ ਤੇ ਧੀ ਨੂੰ, ਮਾਈ ਰੱਜੀ ਆਪਣੀ ਘਰਵਾਲੀ ਨੂੰ ਤੇ ਧੀ ਨੂੰ ਕਿਹਾ ਅੱਜ ਤੋਂ ਬਾਅਦ ਤੁਸੀਂ ਕਿਸੇ ਦੇ ਘਰ ਦਿਹਾੜੀ ਕਰਕੇ ਰੋਟੀ ਕਮਾਣੀ ਏ, ਮੈਂ ਹਰਿਮੰਦਰ ਦੀ ਸੇਵਾ ਕਰਨੀ ਏ, ਭਾਵੇਂ 1 ਕਰੋੜ ਰੁਪਇਆ ਦਾ ਹੀਰਾ ਮੋਤੀ ਸਾਡੇ ਘਰ ਪਿਆ ਹੈ, ਪਰ ਇਹ ਗੁਰੂ ਕੇ ਸਿੱਖਾਂ ਦੀ ਗੁਰੂ ਕੀ ਗੋਲਕ ਦੀ ਮਾਇਆ ਹੈ, ਇਹਦੇ ਵਿੱਚੋਂ 1 ਰੁਪਈਏ ਨਾਲ ਵੀ ਘਰ ਰੋਟੀ ਨਹੀਂ ਜੇ ਪਕਾਣੀ। ਹੈਰਾਨਗੀ ਦਿਆਲ ਕਹਿੰਦੇ ਨੇ ਉਹਦੀ ਘਰ ਵਾਲੀ ਤੇ ਉਹਦੀ ਬੱਚੀ ਆਪ ਕਿਰਤ ਕਰਨ ਤੇ ਸ਼ਾਮ ਨੂੰ ਰੋਟੀ ਉਹਨਾਂ ਦੀ ਪੈਸਿਆਂ ਦੀ ਪੱਕਦੀ ਸੀ ਜਿਹੜੀਆਂ ਉਹ ਕਮਾ ਕੇ ਲਿਆਉਂਦੀਆਂ ਸਨ, 1 ਕਰੋੜ ਰੁਪਈਏ ਟਰੰਕਾਂ ਵਿਚ ਪਏ ਨੇ ਘਰ ਨਹੀਂ। ਹੁਣ ਦੇਖੋ ਸੁਰ ਸਿੰਘ ਪਿੰਡ ਤੋਂ ਮਿਸਤਰੀ ਦੇਸ ਰਾਜ ਸਿੱਖ ਰਾਜ ਵੇਲੇ ਨੱਥਾ ਤੇ ਅਬਦੁੱਲਾ ਦੋਨਾਂ ਨੇ ਵਾਰ ਜਦੋਂ ਗਾਈ ਉਹਦੇ ਵਿਚ ਉਹਨਾਂ ਨੇ ਪੱਗ ਦਾ ਜ਼ਿਕਰ ਕੀਤਾ। ਗੁਰੂ ਹਰਗੋਬਿੰਦ ਸਾਹਿਬ ਨੇ ਦਸਤਾਰ ਉਦਨ ਬੰਨੀ ਤੇ ਉਸ ਪੱਗ ਦੀ ਤੁਲਨਾ ਉਹਨਾਂ ਨੇ ਕਿਸੇ ਰਾਜਪੂਤ ਰਾਜੇ ਦੀ ਪੱਗ ਨਾਲ ਨਹੀਂ, ਉਹਨਾਂ ਨੇ ਉਸ ਪੱਗ ਦੀ ਤੁਲਨਾ ਕਿਸੇ ਦੇਵੀ ਦੇਵਤੇ ਦੇ ਤਾਜ ਨਾਲ ਨਹੀਂ। ਜਦੋਂ ਉਹਨਾਂ ਢਾਡੀ ਵਾਰਾਂ ਗਾਈਆਂ, ਢਾਡੀ ਦਾ ਕੰਮ ਹੀ ਇਹ ਵੇ ਕੇ ਵੇਲੇ ਦੇ ਹਾਲਾਤ ਤੋਂ ਜਾਣੂ ਕਰਾਉਣਾ, ਤੇ ਅਖੀਰ ਤੇ ਉਹਨਾਂ ਨੇ ਜਦੋਂ ਪੌੜੀ ਸੰਪੂਰਨ ਕੀਤੀ ਤੇ ਕਹਿਣ ਲੱਗੇ ਉਹ ਜਹਾਂਗੀਰ ਤੂੰ ਹੀ ਆਪਣੇ ਸਿਰ ਤੇ ਪਰਨਾ ਬੰਨੀ ਫਿਰਨਾ, ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਤੂੰ ਮੁਕਾਬਲਾ ਕਦੀ ਵੀ ਨਹੀਂ ਕਰ ਸਕਣਾ। ਉਹਨਾਂ ਪਹਿਲੀ ਵਾਰੀ ਦਸਤਾਰ ਦਾ ਜ਼ਿਕਰ ਸਿੱਖ ਇਤਿਹਾਸ ਵਿਚ ਆਇਆ ਹੈ ਕਿ ਦੋ ਤਲਵਾਰਾਂ ਬੱਧੀਆਂ, ਇੱਕ ਮੀਰੀ ਦੀ, ਇੱਕ ਪੀਰ ਦੀ, ਇੱਕ ਅਜ਼ਮਤ ਦੀ, ਇੱਕ ਰਾਜ ਦੀ, ਇੱਕ ਰਾਖੀ ਕਰੇ ਵਜ਼ੀਰ ਦੀ, ਖਿਮਤ ਬਾਹ ਕੋਟਗੜ ਦਰਵਾਜ਼ਾ ਬਲਖ ਬਕੀਰ ਦੀ, ਨਾਲ ਸਿਪਾਹੀ ਨੀਲ ਨਾਲ ਮਾਰ ਦੁਸ਼ਤਾ ਕਰੇ ਤਾਗੀਰ ਦੀ, ਅਖੀਰ ਤੇ ਕਹਿੰਦੇ ਸਨ ਪੱਗ ਤੇਰੀ ਕੀ ਜਹਾਂਗੀਰ ਦਿਓ ਜਹਾਂਗੀਰ। ਗੁਰੂ ਹਰਗੋਬਿੰਦ ਸਾਹਿਬ ਦੀ ਦਸਤਾਰ ਦਾ ਮੁਕਾਬਲਾ ਤੂੰ ਕਰ ਸਕਣਾ, ਧਿਆਨ ਦਿਓ। ਇਸ ਤੋਂ ਅੱਗੇ ਮੈਂ ਇੱਕ ਉਦਾਹਰਨ ਭਾਈ ਗੁਰਦਾਸ ਦੀ ਰਚਨਾ ਵਿਚੋਂ ਦੇਣੀ ਹੈ ਕਿ ਦਸਤਾਰ ਸਜਾਈਏ, ਇਹ ਗੁਰੂ ਦਾ ਹੁਕਮ ਹੈ ਕਿ ਰਹਿਤ ਦੱਸਦਿਆਂ ਕੇਸ ਰੱਖੀ, ਕੇਸਾਂ ਵਿਚ ਕੰਘਾ ਟਿਕਾਈ, ਉੱਤੇ ਦਸਤਾਰ ਤੂੰ ਬੰਨੀ। ਹਜ਼ੂਰ ਭਾਈ ਗੁਰਦਾਸ ਨੇ ਇੱਕ ਸ਼ਬਦ ਕਿਹਾ, ਭਾਵੇਂ ਉਹਨਾਂ ਨੇ ਮੂਰਖਾਂ ਦੀ ਉਦਾਹਰਨ ਦਿੱਤੀ ਏ, ਪਰ ਉਸ ਉਦਾਹਰਨ ਵਿਚੋਂ ਪਤਾ ਲੱਗਦਾ ਵੀ ਪੱਗ ਸਿਰ ਤੋਂ ਲਾਹਣੀ ਕਿੰਨਾ ਵੱਡਾ ਉਸ ਵੇਲੇ ਇੱਕ ਪਾਪ ਸਮਝਿਆ ਜਾਂਦਾ ਸੀ। ਦੇਖੋ ਭਾਈ ਸਾਹਿਬ, ਭਾਈ ਗੁਰਦਾਸ ਜੀ ਨੇ ਸ਼ਬਦ ਵਰਤੇ ਨੇ, ਕਹਿੰਦੇ ਨੇ ਕੋਈ ਸੱਜਣ ਖੂਹ ਤੇ ਇਸ਼ਨਾਨ ਕਰਨ ਗਿਆ ਸੀ, ਕਹਿੰਦੇ ਨੇ ਇਸ਼ਨਾਨ ਉਹਨੇ ਕੀਤਾ ਤੇ ਆਪਣੀ ਪੱਗ ਉਹਨੇ ਲਾ ਕੇ ਨਾ ਖੂਹ ਦੇ ਮਨ ਤੇ ਰੱਖ ਦਿੱਤੀ, ਇਸ਼ਨਾਨ ਕਰਕੇ ਪੱਗ ਕਿਤੇ ਭੁੱਲ ਕੇ ਉੱਥੇ ਆ ਗਿਆ। ਧਿਆਨ ਦਿਆ ਜੇ ਭਾਵੇਂ ਹਾਸ ਰਸ ਦੇ ਤਰੀਕੇ ਨਾਲ ਕਹੀ, ਪਰ ਗੱਲ ਇਹ ਕਿਵੇ ਕਿ ਪੱਗ ਲਾਣੀ ਮੌਤ ਦਾ ਸੂਚਕ ਸੀ। ਕਹਿੰਦੇ ਨੇ ਜਦੋਂ ਪੱਗ ਭੁੱਲ ਕੇ ਖੂਹ ਤੇ ਘਰ ਆ ਗਿਆ ਤੇ ਡਿਊਟੀ ਵਿਚ ਵੜਿਆ ਤੇ ਅੰਦਰ ਨੂੰ ਜਿਹੜੀ ਸੀ ਉਹਨੇ ਦੇਖਿਆ ਵੀ ਸਹੁਰਾ ਤੁਰਿਆ ਹੁੰਦਾ। ਭਾਈ ਗੁਰਦਾਸ ਕਹਿੰਦੇ ਨੇ ਸਹੁਰੇ ਦੇ ਸਿਰ ਤੇ ਪੱਗ ਕੋਈ ਨੀ ਸੀ, ਢੱਕਿਆ ਨੀ ਸੀ, ਨੂੰ ਨੇ ਕੁਝ ਨੀ ਦੇਖਿਆ, ਇੱਕੋ ਦਮ ਭਾਂਡਾ ਸੀ ਸੱਟ ਕੇ ਤੱਪੜ ਵਿਛਾ ਕੇ ਢਾਹਾਂ ਮਾਰ ਕੇ ਰੋਣ ਲੱਗ ਪਈ, ਤੱਪੜ ਵਿਛਾਇਆ ਰੋਣ ਲੱਗ ਪਈ। ਜਦੋਂ ਉਹਨੇ ਚ ਸਾਰੀ ਰੋਣਾ ਸ਼ੁਰੂ ਕੀਤਾ, ਨਾਲ ਉਹਦੀ ਦਰਾਣੀ ਵੀ, ਉਹ ਵੀ ਲੱਗ ਪਈ ਰੋਣ, ਤੇ ਸਹੁਰਾ ਅੰਦਰ ਨੀ ਗਿਆ, ਉਹ ਡਿਊਟੀ ਵਿਚ ਢਾਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਉਨੀ ਦੇਰ ਨੂੰ ਗੁਆਂਢੀ ਇਕੱਠੇ ਹੋ ਗਏ, ਉਹਨਾਂ ਨੇ ਵੀ ਰੋਣਾ ਸ਼ੁਰੂ ਕੀਤਾ ਤੇ ਕਹਿੰਦੇ ਨੇ ਉਨੀ ਇਹ ਜਦ ਰੋਣ ਲੱਗੇ ਫਿਰ ਨੈਣ ਆਈ, ਕਿਉਂਕਿ ਨੈਣ ਪੂਰੇ ਤਰੀਕੇ ਨਾਲ ਰਵਾਂਦੀ ਸੀ। ਉਹਨੇ ਆ ਕੇ ਪੁੱਛਿਆ, ਕਹਿਣ ਲੱਗੀ ਤੁਸੀਂ ਰੋਈ ਤਾਂ ਜਾਂਦੀਆਂ ਜੇ, ਪਰ ਮੈਨੂੰ ਇੱਕ ਗੱਲ ਦੱਸੋ, ਮੈਂ ਵੈਣ ਕਾਹਦਾ ਪਵਾਵਾਂ, ਖਾਏ ਮੋਰਨੀਏ ਕਾਂ ਜਾਂ ਮਰਦਾਂ ਨਾਲ ਆਵਾਂ, ਬੰਦਾ ਮਰਿਆ ਕੋਈ ਜਨਾਨੀ ਮਰੀ, ਕੌਣ ਮਰਿਆ? ਨੂੰ ਕਹਿ ਲੱਗੀ ਮੈਨੂੰ ਕੋਈ ਪਤਾ ਨੀ, ਸਹੁਰੇ ਨੂੰ ਪੁੱਛ ਕੇ ਆਵੋ ਕੌਣ ਮਰਿਆ। ਉਹ ਨੈਣ ਗਈ ਸਹੁਰੇ ਨੂੰ ਪੁੱਛਦੀ ਵੀ ਦੱਸੋ ਜੀ, ਘਰ ਪੁੱਛਦੇ ਪਏ ਨੇ ਕਿਹਦਾ ਵੈਣ ਪਾਈਏ, ਕੌਣ ਮਰਿਆ? ਉਹ ਸਹੁਰਾ ਕਹਿੰਦਾ ਮੈਨੂੰ ਕੋਈ ਨੀ, ਜੇ ਪਤਾ ਇਹ ਰੋਂਦੀਆਂ ਸਨ, ਮੈਂ ਇਹਨਾਂ ਨੂੰ ਵੇਖ ਕੇ ਤਾਂ ਹਾਂ ਮਾਰਨ ਲੱਗ ਪਿਆ। ਭਾਈ ਗੁਰਦਾਸ ਕਹਿੰਦੇ ਨੇ ਮੂਰਖਾਂ ਦਾ ਟੋਲਾ ਇਕੱਠਾ ਹੋਇਆ ਹੈ, ਕਹਿੰਦੇ ਨੇ ਉਹ ਘਰ ਆਇਆ, ਜਦੋਂ ਅਖੀਰ ਤੇ ਦੋਨਾਂ ਧਿਰਾਂ ਨੂੰ ਬਿਠਾਇਆ ਵੀ ਮਰਿਆ ਕੌਣ ਏ, ਤੂੰ ਸਿਰ ਅਸਮਾਨ ਸਿਰ ਤੇ ਚੁੱਕਿਆ, ਕੌਣ ਮਰ ਗਿਆ? ਕਹਿ ਲੱਗੀ ਮੈਨੂੰ ਕੋਈ ਨੀ ਪਤਾ, ਇਹਦੇ ਸਿਰ ਤੇ ਪੱਗ ਕੋਈ ਨੀ ਸੀ, ਮੈਂ ਸੋਚਿਆ ਕੋਈ ਮਰ ਗਿਆ ਹੋਣਾ। ਅਸਲ ਵਿੱਚ ਉਹ ਕਹਿੰਦੇ ਨੇ ਪੱਗ ਉਤਰਨਾ ਮੌਤ ਦਾ ਸੂਚਕ ਸੀ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਠੰਡੇ ਖੂਹ ਨਹਾਏ ਕਹਿ, ਪੱਗ ਵਿਸਾਰ ਆਇਆ ਸਿਰ ਨੰਗੇ, ਘਰ ਵਿੱਚ ਰੰਨਾ ਕਮਲੀਆਂ ਧੁੱਸੀ ਲਿੱਤੀ ਦੇਖ ਕੁਟੰਗੇ, ਰੰਨਾ ਦੇਖ ਪਟੰਦੀਆਂ ਮਾਰਾ ਮਾਰੇ ਢਾਹਾਂ ਹੋਏ ਨਿਸੰਗੇ, ਲੋਕ ਸਿਆਪੇ ਆਇਆ ਇਸਤਰੀ ਪੁਰਸ਼ ਜੁੜੇ ਲੈ ਪੰਗੇ, ਪੰਗੇ ਦਾ ਅਰਥ ਪੰਗਤਾਂ ਬਣਾ ਕੇ ਰੋਣ ਲੱਗ ਪਏ। ਕਹਿਣ ਲੱਗੇ ਨੈਣ ਪੁੱਛਦੀ ਪਿੱਟਦਿਆਂ, ਕਿਸ ਦੇ ਨਾਂ ਅਲਾਉਣੀ ਅੰਗੇ, ਕਿਹਦੇ ਨਾਂ ਤੇ ਅਲਾਉਣੀ ਪਾਵਾਂ? ਤੇ ਅੱਗੋ ਨੇ ਉੱਤਰ ਦਿੱਤਾ, ਸਹੁਰਾ ਪੁੱਛੋ ਜਾਏ ਕਹਿ, ਕੌਣ ਮੂਵਾ ਨੂੰ ਉੱਤਰ ਮੰਗੇ। ਤੇ ਭਾਈ ਜੀ ਕਹਿੰਦੇ ਨੇ ਕਾਵਾਂ ਰੌਲੀ ਮੂਰਖ ਸੰਗ ਹੈ, ਮੂਰਖਾਂ ਦਾ ਟੋਲਾ, ਇੱਕ ਕਾਂ ਬੋਲਿਆ ਸਾਰੇ ਕਾਵਾਂ ਅੱਗੋ ਰੌਲਾ ਪਾ ਦਿੱਤਾ। ਮੇਰੇ ਕਹਿਣ ਤੋਂ ਮੁਰਾਦ ਇਹ ਸੀ ਕਿ ਗੁਰੂ ਕੇ ਸਿੱਖੋ, ਪੱਗ ਉਤਰਨੀ ਮੌਤ ਦਾ ਸੂਚਕ ਸੀ। ਦਸਤਾਰ ਸ਼ਬਦ ਜਦੋਂ ਅਸੀਂ ਪੜ੍ਹਦੇ ਹਾਂ, ਮੈਂ ਜਿਹੜੀ ਬੇਨਤੀ ਕਰ ਰਿਹਾ ਵਾਂ, ਅਰਬੀ ਵਿੱਚ ਅਸੀਂ ਇਹਨੂੰ ਦਸਤਾਰ ਸ਼ਬਦ ਵਰਤਨੇ ਆ, ਅਰਬੀ ਵਿੱਚ ਇਹਦੇ ਜਿਹੜੀ ਸ਼ਬਦ ਵਰਤਿਆ ਜਾਂਦਾ ਇਮਾਮਾ। ਜਦੋਂ ਇਹਨੂੰ ਫਾਰਸੀ ਵਿੱਚ ਪੜ੍ਹੀਏ ਤੇ ਇਹਦੇ ਲਈ ਸ਼ਬਦ ਵਰਤਿਆ ਜਾਂਦਾ ਦੁੱਲ ਬੰਦ। ਦੁੱਲ ਬੰਦ ਦਾ ਅਖਰੀ ਅਰਥ ਹੁੰਦਾ ਕੱਪੜੇ ਦੀਆਂ ਤਹਿਆਂ, ਕੱਪੜੇ ਦੀਆਂ ਪੱਟੀਆਂ। ਅਰਬੀ ਵਿੱਚ ਇਮਾਮਾ, ਫਾਰਸੀ ਵਿੱਚ ਦੁੱਲ ਬੰਦ, ਟਰਕੀ ਵਿੱਚ ਇਹਨੂੰ ਕਹਿੰਦੇ ਤੁੱਲ ਬੰਦ, ਤੇ ਜਦੋਂ ਆਪਾਂ ਅੰਗਰੇਜ਼ੀ ਵਿੱਚ ਪੜ੍ਹਦੇ ਹਾਂ ਤੇ ਸ਼ਬਦ ਵਰਤਿਆ ਜਾਂਦਾ ਟਰਬਨ। ਤੇ ਮੇਰੇ ਕਿਰਪਾਲੂ ਸਤਿਗੁਰੂ ਨੇ ਕਿਰਪਾ ਕਰਕੇ ਜਿੱਥੇ ਪੱਗ ਸ਼ਬਦ ਵਰਤੇ ਨੇ ਉੱਥੇ ਮੇਰ ਕਰਕੇ ਦਸਤਾਰ ਸ਼ਬਦ ਵੀ ਕਿਹਾ ਹੈ। ਦੇਖੋ ਹੁਣ ਇਸ ਦਸਤਾਰ, ਸਿੱਖ ਦੀ ਦਸਤਾਰ ਕੱਲੀ ਸਿਰ ਢੱਕਣ ਤੱਕ ਸੀਮਿਤ ਨਹੀਂ, ਅਸਲ ਵਿੱਚ ਇਹਦੇ ਕੇਸ ਗੁਰੂ ਦਾ ਹੁਕਮ ਮੰਨਣ ਦੇ ਸੂਚਕ ਨੇ, ਤੇ ਦਸਤਾਰ ਜਿਹੜੀ ਹੈ ਸਿੱਖ ਦੀ ਅਣਖ ਦਾ ਸੂਚਕ ਹੈ। ਆਮ ਲੋਕ ਪਗੜੀ ਬੰਨਦੇ ਨੇ, ਸਾਡੇ ਹਰਿਆਣੇ ਵੀ ਜਾਟ ਵੀ ਪਗੜੀ ਬੰਨਦੇ ਨੇ ਛਮਲੇ ਛੱਡ ਕੇ, ਪਰ ਦੇਖੋ ਜਦੋਂ ਸਿੱਖ ਦੀ ਸ਼ਬਦਾਵਲੀ ਪੜ੍ਹਦੇ ਹਾਂ ਉਹਦੀ ਦਸਤਾਰ, ਜੇ ਕੋਈ ਉਹਨੂੰ ਸ਼ਬਦ ਉਹਦੇ ਧਰਮ ਲਈ ਮਾੜਾ ਬੋਲੇ ਤੇ ਉਹ ਕਹਿੰਦਾ ਮੇਰੀ ਦਸਤਾਰ ਨੂੰ ਖੱਤ ਪਾਇਆ ਹੈ। ਜਦੋਂ ਕੋਈ ਕੁਰਬਾਨੀ ਕਰਕੇ ਕਿਸੇ ਦੁਸ਼ਟ ਨੂੰ ਸੋਧੇ, ਸਿੱਖ ਕਹਿੰਦਾ ਰੁਲਦੀ ਹੋਈ ਦਸਤਾਰ ਸਿਰ ਤੇ ਰੱਖ ਦਿੱਤੀ ਹੈ। ਇਹਦੇ ਲਈ ਦਸਤਾਰ ਸ਼ਬਦ ਜਿਹੜਾ ਹੈ ਉਹ ਹਕੀਕਤ ਵਿੱਚ ਇਹਦੇ ਅੰਦਰ ਦੀ ਅਣਖ ਨਾਲ ਵੀ ਜੁੜਿਆ ਹੈ। ਸਤਿਗੁਰੂ ਨੇ ਰਹਿ ਦਿੱਤੀ, ਪਹਿਲਾ ਬਚਨ ਕਿਹਾ ਕੇਸ਼ ਸਾਡੀ ਮੋਹਰ ਨੇ, ਤੇ ਕਿਸੇ ਦੀ ਮੋਹਰ ਦੀ ਦੁਰਵਰਤੋਂ ਕਰਨੀ ਹਕੀਕਤ ਵਿੱਚ ਬੜਾ ਵੱਡਾ ਜੁਰਮ ਹੁੰਦਾ ਹੈ। ਕੇਸਾਂ ਵਿੱਚ ਕੰਘਾ ਰੱਖਣਾ ਤੇ ਕੰਘਾ ਰੱਖ ਕੇ ਉੱਤੇ ਦਸਤਾਰ ਸਜਾਉਣੀ, ਤੇ ਇਸ ਦਸਤਾਰ ਦੀ ਕੀਮਤ, ਇਹ ਦਸਤਾਰ ਗੁਰੂ ਸਾਹਮਣੇ ਝੁਕੇ, ਇਹ ਦਸਤਾਰ ਰੱਬ ਦੀ ਬੰਦਗੀ ਕਰਨ ਵਾਲਿਆਂ ਦਾ ਅਦਬ ਕਰੇ, ਤੇ ਜੇ ਕਿਸੇ ਨੇ ਇਸ ਦਸਤਾਰ ਦੀ ਕੀਮਤ ਪੁੱਛਣੀ ਹੈ ਤੇ ਕਦੀ ਬਾਬਾ ਫਤਿਹ ਸਿੰਘ ਤੋਂ ਪੁੱਛ ਕਿ ਉਹਨਾਂ ਨੂੰ ਝੁਕਣ ਲਈ ਇਸ਼ਾਰਾ ਨਹੀਂ ਕੀਤਾ ਗਿਆ? ਵੱਡਾ ਦਰਵਾਜ਼ਾ ਬੰਦ ਏ, ਛੋਟੇ ਦਰਵਾਜ਼ੇ ਲਈ ਅੰਦਰ ਪ੍ਰਵੇਸ਼ ਬਾਰੀ ਦੀ ਕਰਵਾਉਣ ਦਾ ਮਤਲਬ ਇਹ ਸੀ ਕਿ ਸਿਰ ਝੁਕੇਗਾ ਸੀ, ਹੱਸ ਕੇ ਕਹਾਂਗੇ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਝੁਕ ਗਏ, ਬਿਲਕੁਲ ਨਹੀਂ। ਉਹਨਾਂ ਨੂੰ ਪਤਾ ਦਸਤਾਰ ਗੁਰੂ ਗੋਬਿੰਦ ਸਿੰਘ ਦੀ ਹੈ, ਆਪ ਨਹੀਂ ਉਹ ਝੁਕੇ, ਪਹਿਲਾਂ ਪੈਰ ਅੰਦਰ ਕੀਤੇ, ਮੁਬਾਰਕ ਚਰਨ ਅੰਦਰ ਕੀਤੇ ਤੇ ਜੁੱਤੀ ਦੀ ਤਲੀ ਵਿਖਾ ਕੇ ਕਿਹਾ ਸੀ ਸੂਬਿਆ ਚੇਤੇ ਰੱਖੀ, ਤੇਰੇ ਲਈ ਸਿਰ ਨਹੀਂ ਝੁਕੇਗਾ, ਤੇਰੇ ਸਿਰ ਲਈ ਜੁੱਤੀ ਤਿਆਰ ਰੱਖਾਂ। ਜੁੱਤੀ ਦਿਖਾਈ, ਅੰਦਰ ਪ੍ਰਵੇਸ਼, ਅੰਦਰ ਪ੍ਰਵੇਸ਼ ਕੀਤਾ, ਫਤਿਹ ਬੁਲਾਈ। ਉੱਥੇ ਜਿਹੜੇ ਸ਼ਬਦ ਕਹੇ ਨੇ ਅੱਲਾ ਯਾਰ ਖਾਂ ਜੋਗੀ ਨੇ ਵਰਤੇ ਨੇ, ਉਹ ਕਹਿੰਦਾ ਹੈ ਕਿ ਜਦੋਂ ਕਿਹਾ ਤੁਸੀਂ ਝੁਕੋ, ਜੇ ਝੁਕੇ ਨਾ ਤੇ ਤੁਹਾਨੂੰ ਮਿਟਾ ਦਿਆਂਗੇ। ਉਹਦੇ ਸ਼ਬਦ ਨੇ ਕਿ ਕਹਿਣ ਲੱਗੇ ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ਜੇ ਸਾਨੂੰ ਮਿਟਾਉਣ ਦਾ ਯਤਨ ਕਰੋਗੇ ਇਹ ਜਿੰਦਾ ਨਹੀਂ ਮਿਟਣਗੀਆਂ, ਤੁਸੀਂ ਜਹਾਨ ਤੋਂ ਮਿਟ ਜਾਓਗੇ। ਉਹ ਗੁਰੂ ਗੋਬਿੰਦ ਸਿੰਘ ਦੇ ਪੁੱਤਰਾਂ ਦੀ ਪੱਗ ਦਸਤਾਰ ਜ਼ਾਲਮ ਸਾਹਮਣੇ ਝੁਕੀ ਨਹੀਂ, ਕਿਉਂਕਿ ਸਿੱਖ ਸਿਰ ਜਿਹੜਾ ਉਹ ਗੁਰੂ ਨੂੰ ਦੇ ਚੁੱਕਾ ਹੈ। ਸੱਚ ਕੋ ਮਿਟਾਓਗੇ ਤੋ ਮਿਟੋਗੇ ਜਹਾਨ ਸੇ, ڈرتا نہیں ہے اکال کسی شہنشاہ کی شان سے، اپدیش اپلا سنو ذرا دل کے کان سے، ہم تم کو کہہ رہے ہیں خدا کی زبان سے۔ اسی رب دی زبان تو بول کے کہنے ہونا کیا بچے ہو کہ تمہوں ختم کر دیاں گے۔ ہن اوتھے شبد کیسے اخیر دے انہیں سونے چنے، کہن لگے ہم جان دے کے اوروں کی جان بچا چلے، سکھی کی نیو ہم ہے سروں پہ اٹھا چلے، گریائی کا قصہ جہاں میں بنا چلے۔ کہنے اصل وچ اے نیاں گرو گوبند سنگھ دے پتراں دیاں اٹاں نہیں، کہن لگے خالصہ راج دا پہلا نشان انہاں نیاں اتے چلے گا۔ شبد ورتے گریائی کا قصہ جہاں میں بنا چلے، سنگھوں کی سلطنت کا پودا لگا چلے، کہندا گدی تو تخت بس اب قوم پائے گی، دنیا میں ظالموں کا نشان تک مٹائے گی۔ کیس ساڈی مور نے، گرو جی کہہ رہے نے، کیساں وچ کنگا رکھی دستار سجائی ہاتھ وچ کڑا دیتا۔ اودن گرمخارت بڑے سونے کیتے نے کہ کڑا سچے ہاتھ نال ہر کرم کرنے ہاں، کوئی بھی کرم کرن ترے دیکھو چن بڑے وڈے ارتھ رکھ دے نے، سمبل بڑے وڈے ارتھ رکھ دے نے۔ کئی بار اسی کہنے ہاں کہ انہاں دا کی ارتھ ہے، تے میں کہنا جتنا سنسار چلدا ہے نا وہ چنہاں تے چلدا ہے۔ جے کوئی بندہ کہے جی مینوں کوتا بڑی چنگی فردی ہے پر میں اکھاں نہ جامہ نہیں دینا، لوگ کہن گے چکی پھر کوتا نو اپنے من وچ، تیرا پربھاو تاں پینا جے اکھاں راہی کوتا دا جنم ہوے گا۔ جے کوئی کہے میں چترکار بڑا چنگا ماں پر میں فوٹو کوئی نہیں بنانی، کہن گے اپنے چونکے دا چترکار ہوے گا، لوکاں وچ تاں پتہ لگنا جے چتر بنائے گا۔ تے بولی اندر دے خیال بندے دے بلبلے جدو اکھراں دا روپ لیندے نے، اکھر کی نے جی؟ چن نے۔ اج تیکرا چن مقرر کر دیتا اے تے رہندی دنیا تک سارے لوگ اس شکل نو اے کہندے نے چن ہی ہے۔ ہن ہوائی جہاز کدے آسرے چلدا پیا، کمپیوٹر چ کی ہے جی، چن ہی کام پہ کردے نے۔ روڈ تے جانے ہاں، بچے نے اپنا بستہ گل وچ پایا ہے، دوڑے جاندے دی تصویر بنائی ہے، کدی بول بول کے کہنا ہے، بس لنگن والے نو کہندا سچیت رہی سامنے سکول ہی، ایک چن ہی ہے نا۔ ہاسپٹل ہے، بیڈ لگا ہے، اتنے خورن کا کاٹا وجہ ہے، یہ مطلب اتنے مریض نے کہ چن بول کے کہندا خورن نہ بجائیں وہ ڈسٹرب ہون گے۔ دنیا ساری چنہ تے چلدی پئی ہے۔ ڈاکٹر تارن سنگھ نے تے کمال کر دیتی، بھگتی شکتی وچوں لکھدے نے کہ گرو گوبند سنگھ جی دے شبد، نیلا گھوڑا چٹا باز کلکی ہیرا، کہندا اصل وچ اے جتھے باز مکھی چیزاں سن اے اندر دے چن سن۔ کہندے نے نیلا گھوڑا، نیلا رنگ آسمان دا ہے، نیلا رنگ سمندر دے پانی دا ہے، پانی دا رنگ کوئی نہیں آسمان دا ہی پرتیبمب ہے۔ کہن لگے نیلا رنگ سوچک ہے بھگتی دا، وشالتا دا، گمبھیرتا دا، تے گھوڑا پرتیت ہے شکتی دا، نیلے گھوڑے دا ارتھ ہی ہے بھگتی تے شکتی۔ چٹا باز شکاری پنچھی ہے، چٹا رنگ سلاح پل ہے، چٹا شانتی دا پرتیق ہے، تے باز جڑا او کرانتی دا پرتیق ہے۔ تے کلگی ہیرا، کدی بانی پڑھو اسی کہاں گے ہیرے وچ کیڑی بھگتی، گرو گرنتھ صاحب وچ کئی شبد نے جتھے نام نو ہیرے نال تلنا دتی۔ میرا ہیر ہے رتن نام ہر بسیا، گر کا شبد رتن ہے، سنتیں بندیاں نام گوبند کا، ہیرا ہاتھ چڑھو نرمولک، نام نو شبد نو ہیرا کیا ہے، کلگی وچ ہیرا پرتیق ہے بھگتی دا، تے کلگی پرتیق ہے شکتی دی۔ صاحب کرپالو نے جڑے چن دتے کڑا دتا، کڑا پا کے کدی بھی برا کرم نہ کری، کیونکہ چیز تین روکے گی، ہاتھ تیرا نہیں، امرت جن شکیا ہے ہاتھ، تو گرو گوبند سنگھ نو پکڑا دیتا ہے۔ گرو گوبند سنگھ دا ہاتھ ماڑا نہیں سوچدا۔ حضور نے نال کیا گاترے کرپان، کرپان سوئے رکھے والی تلوار شبد نہیں، کرپان تے خاص کر کے کیا سی، کرپان دی اپما شست مالا چ کر دیا، کھنڈ بے ہنڈنگ، کھلدل کھنڈنگ، اترن منڈنگ، بر بندنگ، کچھ دنڈ اکھندنگ، تیج پرچنڈنگ، جوت امنڈنگ، پان پربنگ، سکھ سنتا کرنگ، درما درنگ، کل وکارنگ، اسرنگ، جے 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 کارن سرشت ابارن، مم پرتپارنگ، جے تیغنگ۔ حضور نے کیا گاترے کرپان رکھنی ہے، تے نال اگلا بچن کیا سی جت کی کچھ پہرنی۔ یہ مطلب کہ ایک شہرا پاویں کپڑے دا تو پاویں، گرمخو یہ ویاخیا کرنی پائے گی، پر چیتے رکھی اے جت دا کشہرا پائیں کہ اے تیرے لی سوچک ہوئے کہ سکھ دا آچرن بڑا اچا ہے۔ حضور کرپالو نے پانچ رہتاں درڑ کرا دتیاں، ایک کرپا کیتی سانو چار بجر کرہتاں تو ਵਰਜ ਕੇ ਰੱਖਿਆ। ਕੇਸ ਰਹਿਤ ਵਿਚ ਵੀ ਨੇ। ਮੈਂ ਕਹਿੰਦਾ ਗੁਰੂ ਗੋਬਿੰਦ ਸਿੰਘ ਤੁਹਾਨੂੰ ਕੇਸ ਕਿੰਨੇ ਕੁ ਪਿਆਰੇ ਨੇ। ਦੇਖੋ ਜਿੱਥੇ ਅੰਮ੍ਰਿਤ ਤਿਆਰ ਕੀਤਾ ਨਾ, ਜਿੱਥੇ ਹਜ਼ੂਰ ਰੁਕੇ, ਕੱਲ ਭਾਈ ਸਾਹਿਬ ਹੋਰਾਂ ਨੇ ਦਮਦਮਾ ਸਾਹਿਬ ਦਾ ਜ਼ਿਕਰ ਕੀਤਾ ਉਸ ਘਟਨਾ ਦਾ, ਉੱਥੇ ਰੁਕੇ ਤੇ ਨਾਂ ਉਸ ਥਾਂ ਦਾ ਰੱਖ ਦਿੱਤਾ ਦਮਦਮਾ ਸਾਹਿਬ। ਜਿੱਥੇ ਪੰਜਾ ਲੱਗਾ ਉੱਥੇ ਨਾਮ ਰੱਖ ਦਿੱਤਾ ਪੰਜਾ ਸਾਹਿਬ। ਜਿੱਥੇ ਰੇਠੇ ਮਿੱਠੇ ਹੋ ਗਏ ਨਾਮ ਰੱਖ ਦਿੱਤਾ ਕਿ ਰੀਠਾਂ ਸਾਹਿਬ। ਜਿੱਥੇ ਬੇਰਾਂ ਨੂੰ ਭਾਗ ਲੱਗੇ ਨਾਮ ਰੱਖ ਦਿੱਤਾ ਬੇਰ ਸਾਹਿਬ। ਜਿੱਥੇ ਸਿੱਧਾਂ ਨੂੰ ਸ਼ਿਕਸਤ ਦੇ ਕੇ ਸ਼ਬਦ ਦੇ ਰਾਹੀਂ ਉੱਥੇ ਨਾਮ ਰੱਖਿਆ ਨਾਨਕ ਮਤਾਂ। ਸਿੱਧ ਮਤੇ ਤੋਂ, ਸਿੱਧ ਆਸਣ ਤੋਂ ਨਾਨਕ ਮਤਾਂ। ਕਦੀ ਸੋਚਿਆ ਕਿ ਜਿੱਥੇ ਸੀਸ ਦਾ ਸੰਸਕਾਰ ਕੀਤਾ ਉਹਦਾ ਨਾਮ ਰੱਖਿਆ ਸੀਸ ਗੰਗ, ਕਿਉਂਕਿ ਦੋ ਸੀਸ ਗੰਗ ਨੇ ਹਿੰਦੁਸਤਾਨ ਵਿੱਚ, ਇੱਕ ਅਨੰਦਪੁਰ ਸਾਹਿਬ ਜਿੱਥੇ ਸੰਸਕਾਰ ਕੀਤਾ, ਇੱਕ ਦਿੱਲੀ ਜਿੱਥੇ ਸੀਸ ਲਾਇਆ। ਸਾਹਿਬ ਨੇ ਜਿੱਥੇ ਸੀਸ ਲਾਇਆ ਉਹ ਵੀ ਸੀਸਗੰਜ, ਜਿੱਥੇ ਸੰਸਕਾਰ ਕੀਤਾ ਉਹ ਵੀ ਸੀਸਗੰਜ। ਪਰ ਹੈਰਾਨਗੀ ਦੀ ਗੱਲ, ਰੀਠੇ ਦੀ ਥਾਂ ਸ਼ਬਦ, ਪੰਜੇ ਦੀ ਥਾਂ ਸ਼ਬਦ, ਸੀਸ ਦੀ ਥਾਂ ਸ਼ਬਦ। ਪਰ ਕਿਰਪਾਲੂ ਦਾਤੇ ਨੇ ਨਾ ਜਿੱਥੇ ਅੰਮ੍ਰਿਤ ਦੀ ਦਾਤ ਦਿੱਤੀ ਉਹਦਾ ਨਾਂ ਅੰਮ੍ਰਿਤਗੜ੍ਹ ਦੀ, ਉਹਦਾ ਨਾਂ ਕੇਸਗੜ੍ਹ ਰੱਖਿਆ, ਕਿਉਂਕਿ ਸਭ ਤੋਂ ਪਿਆਰੀ ਚੀਜ਼ ਉਹਨਾਂ ਨੂੰ ਸਿੱਖ ਦੇ ਕੇਸ ਰੱਖਦੇ। ਇਹੀ ਕਾਰਨ ਕਿ ਸਭ ਤੋਂ ਉੱਚੀ ਥਾਂ ਤੇ ਨਾਂ ਲਿਖਿਆ ਕੇਸਗੜ੍ਹ, ਤੇ ਡਾਕਟਰ ਸਾਹਿਬ ਲਿਖਦੇ ਸਨ ਤਾਰਨ ਸਿੰਘ, ਕਹਿੰਦੇ ਨੇ ਸਿੱਖ ਦਾ ਸੀਸ ਕੇਸਗੜ੍ਹ ਹੈ, ਕੇਸਗੜ੍ਹ ਉੱਤੇ ਗੁਰੂ ਕੀ ਦਸਤਾਰ ਨਿਸ਼ਾਨ ਚੁਲਦਾ ਹੈ। ਤੇ ਕਹਿੰਦੇ ਨੇ ਜਿਸ ਕੇਸਗੜ੍ਹ ਉੱਤੇ ਨਿਸ਼ਾਨ ਚੁਲਦੇ ਹੋਣ ਉਹਦੇ ਨੇੜੇ ਵੈਰੀ ਕਦੀ ਫਟਕ ਨਹੀਂ ਸਕਦੇ। ਕੇਸਗੜ੍ਹ ਹੈ, ਗੁਰੂ ਕਾ ਨਿਸ਼ਾਨ ਚੁਲਦਾ ਹੈ, ਪੰਜ ਵਿਕਾਰ ਇਹਦੇ ਨੇੜੇ ਨਹੀਂ ਆਉਂਦੇ। ਕੇਸਾਂ ਦੀ ਬੇਅਦਬੀ ਕਰੇ ਇਹ ਬੱਜਰ ਕਰੈਤ ਹੈ, ਧਿਆਨ ਦਿਆ ਜੇ ਉਹਨੂੰ ਅੰਮ੍ਰਿਤ ਪਾਨ ਕਰਨਾ ਪੈਂਦਾ। ਦੂਸਰੀ ਬੱਜਰ ਕਰੈਤ, ਪਰ ਤਨ ਗਾਮੀ ਨਹੀਂ ਖੋਣਾ। ਦੇਖੋ ਜਿਤਨੀ ਦੇਰ ਤੱਕ ਸਿੱਖ ਇਸ ਆਚਰਨ ਉੱਚਿਆਂ ਨਹੀਂ ਬਣਾਉਂਦਾ, ਜਿਤਨੀਆਂ ਮਰਜ਼ੀ ਗੱਲਾਂ ਕਰੀ ਜੀ ਇਹ ਗੱਲ ਬਣਦੀ ਨਹੀਂ। ਸਾਹਿਬ ਕਿਰਪਾਲੂ ਨੇ ਆਪਣੇ ਹਯਾਤੀ ਵਿੱਚ ਉਹਨਾਂ ਸਿੱਖਾਂ ਨੂੰ ਕੈਸਾ ਤਾੜਨਾ ਬਚਨ ਭਰਿਆ ਤਾੜਨਾ ਭਰਿਆ ਕਿਹਾ ਸੀ। ਕਹਿਣ ਲੱਗੇ ਸੁਣ ਸਤਿਗੁਰ ਬੋਲੇ ਤਿਸ਼ਬੇਰੇ, ਜਿਹੜੇ ਡੋਲਾ ਲੈ ਕੇ ਆਏ ਸਨ ਤੇ ਉਹਨਾਂ ਸ਼ਬਦ ਕਹਿ ਸਨ, ਪੁਨ ਸਿੰਘਣ ਬੂਝੇ ਗੁਣਖਾਨੀ, ਸਕਲ ਤੁਰਕ ਭੁਗਵੈ ਖਿਦਵਾਨੀ, ਸਿੱਖ ਬਦਲਾ ਲੈ ਭਲਾ ਜਨਾਵੈ, ਗੁਰ ਸ਼ਾਸਤਰ ਕਿਉਂ ਵਰਜ ਹਟਾਵੈ। ਤੇ ਮੇਰੇ ਦਾਤੇ ਨੇ ਕਿਹਾ ਸੀ ਸੁਣ ਸਤਿਗੁਰ ਬੋਲੇ ਤਸਬੇਰੇ, ਕਹਿੰਦੇ ਨੇ ਮੈਂ ਪੰਥ ਛੱਟਣ ਨਹੀਂ ਆਇਆ, ਹਮ ਲੈ ਜਾਣੋ ਪੰਥ ਉਚੇਰੇ, ਉੱਚੇ ਲਿਜਾਣੇ। ਸਿੱਖ ਦੀ ਦਾਸਤਾਨ ਪੜ੍ਹਨੀ ਹੋਵੇ ਕਦੀ 1972 ਦਾ ਜੰਗ ਪੜਿਓ। ਸਿਰ ਮੈਂ ਰਹਿਤਾਂ ਕੁਰੈਤਾਂ ਤੇ ਸੰਖੇਪ ਜੀ ਅਰਜ਼ ਕਰ ਰਿਹਾ, ਲਿਖਦਾ ਨਿਊਯਾਰਕ ਟਾਈਮਸ ਨਿਕਲਦਾ ਤੁਹਾਡੇ ਇੱਥੋਂ, ਬੰਗਲਾਦੇਸ਼ ਬਣਿਆ, ਉਹ ਨੁਮਾਇੰਦਾ ਉਸ ਜੰਗ ਵਿੱਚ ਗਿਆ, ਉਹ ਕਹਿੰਦਾ ਮੈਂ ਅੱਖਾਂ ਨਾਲ ਦੇਖਿਆ ਇੱਕ ਬੰਗਾਲੀ ਬਾਪ ਆਪਣੀ ਧੀ ਨੂੰ ਲੈ ਕੇ ਕਾਰ ਤੇ ਆਇਆ, ਸਿੱਖ ਫੌਜੀ ਪਹਿਰਾ ਪਿਆ ਦਿੰਦਾ, ਕਹਿੰਦੇ ਮੈਂ ਫੁੱਲਾਂ ਦਾ ਹਾਰ ਉਹ ਸਿੱਖ ਦੇ ਗਲੇ ਵਿੱਚ ਪਾ ਦਿੱਤਾ, ਗਲੇ ਵਿੱਚ ਪਾਇਆ। ਹੁਣ ਪੱਤਰਕਾਰ ਗੱਲ ਦੀ ਤਹਿ ਵੀ ਜਾਂਦੇ ਨੇ, ਉਹਨਾਂ ਜਾਂਦਿਆਂ ਸਾਰ ਪੁੱਛਿਆ, ਪੱਤਰਕਾਰ ਪੁੱਛਦਾ ਵੀ ਇਹ ਤੇਰੇ ਵਤਨ ਦਾ ਬੰਦਾ ਨਹੀਂ, ਤੇਰੇ ਮਜ਼ਹਬ ਦਾ ਬੰਦਾ ਨਹੀਂ, ਹਮ ਮਜ਼ਹਬ ਨਹੀਂ ਹਮ ਵਤਨ ਨਹੀਂ, ਪਰ ਇਹਦੇ ਗੱਲ ਵਿੱਚ ਫੁੱਲਾਂ ਦਾ ਹਾਰ ਕਿਉਂ? ਤੇ ਉਸ ਬੰਗਾਲੀ ਮੁਸਲਮਾਨ ਔਰਤ ਦੇ ਸ਼ਬਦ ਸਨ, ਕਹਿੰਦੀ ਸਾਨੂੰ ਪਤਾ ਹੀ ਹੋਣ ਲੱਗਾ ਸਿੱਖ ਤੇ ਪੱਗ ਦੀ ਪਰਿਭਾਸ਼ਾ ਕੀ ਹੁੰਦੀ। ਉਹਨੇ ਪੁੱਛਿਆ ਕਿਉਂ? ਦੇਖ ਸਿੱਖਾਂ ਤੇਰੇ ਕਿਰਦਾਰ ਨੂੰ ਲੋਕ ਝੁਕਦੇ ਸਨ, ਤੈਨੂੰ ਕੁੱਤੇ ਕਹਿਣ ਵਾਲਿਆਂ ਨੂੰ ਵੀ ਸ਼ੇਰ ਕਹਿਣਾ ਪੈ ਗਿਆ। ਕਾਜੀ ਨੂਰ ਮੁਹੰਮਦ ਦਾਸਤਾਨ ਨੇ ਸਭ ਲਿਖਦਿਆਂ, ਕਹਿੰਦਾ ਨਹੀਂ ਇਹ ਸ਼ੇਰ ਨੇ। ਉਹਨੂੰ ਪੁੱਛਿਆ ਵੀ ਕਿਉਂ? ਕਹਿਣ ਲੱਗੀ ਹਕੀਕਤ ਇਹ ਵੇ, ਇਸ ਜੰਗ ਵਿੱਚ ਸਾਡੇ ਵਤਨ ਦੇ ਸਾਡੇ ਮਜ਼ਹਬ ਦੇ ਲੋਕਾਂ ਨੇ ਸਾਡੀਆਂ ਬੱਚੀਆਂ ਦੀ ਸਾਡੀਆਂ ਧੀਆਂ ਭੈਣਾਂ ਦੀ ਪੱਤ ਬਸਤਰ ਪਾੜ ਉਤਾਰੀ, ਪਰ ਇਹ ਸਿੱਖ ਆਪਣੀ ਪੱਗ ਲਾ ਕੇ ਕਹਿੰਦੇ ਸਨ ਤਾਨੂੰ ਢੱਕ ਲੈ ਫਿਰ ਮੈਂ ਤੇਰੇ ਘਰ ਪਹੁੰਚਾਵਾਂਗਾ। ਕਹਿੰਦੇ ਸਾਨੂੰ ਪਤਾ ਹੀ ਉਦਣ ਲੱਗਾ ਕਿ ਸਿੱਖ ਦੀ ਪੱਗ ਵੀ ਲੋਕਾਂ ਦੇ ਨਗੇਜ ਢੱਕਦੀ ਹੁੰਦੀ। ਕਹਿੰਦੀ ਬਸ ਇਹਦੇ ਵਿੱਚੋਂ ਭਰਾ ਦਿਸਦਾ ਹੀ, ਤੇ ਜਿਨ੍ਹਾਂ ਨੂੰ ਭਰਾ ਕਹਿੰਦੇ ਸਾਂ ਉਹਨਾਂ ਵਿੱਚੋਂ ਦਰਿੰਦਾ ਨਜ਼ਰ ਆਉਂਦਾ ਸੀ। ਮੇਰੇ ਸਤਿਗੁਰੂ ਨੇ ਕਿਹਾ ਹਮਲੇ ਜਾਨੋ ਪੰਥੂ ਚਿਹਰੇ, ਅਗਲੀ ਗੱਲ ਕਹੀ ਮਰਿਆਦਾ ਵਿੱਚ ਲਿਖਿਆ ਪੁੱਠਾ। ਤੇ ਮੈਂ ਇੱਕ ਬੇਨਤੀ ਕਰਾਂ ਗੁਰੂ ਕੇ ਸਿੱਖੋ, ਜਿਹੜੇ ਨਾਮ ਜਪਣ ਵਾਲੇ ਨੇ ਨਾ ਉਹ ਜੀਵ ਦੇ ਰਸ ਤੋਂ ਬੜੇ ਉੱਚੇ ਜੇ। ਹੁਣ ਜੇ ਅਸੀਂ ਕਹਿੰਦੇ ਸਾਡੀ ਮਰਿਆਦਾ ਕਹਿੰਦੀ ਹੈ, ਇੱਕ ਤੋਖੇ ਜ਼ਰੂਰ ਪੜ ਲਿਆ ਜੇ, ਜ਼ਰੂਰ ਇਹਦਾ ਵਿਚਾਰ ਕਰਿਓ। ਜੀ ਵਧੋ ਸੋ ਧਰਮ ਕਰ ਥਾਪੋ, ਅਧਰਮ ਕਹੋ ਕਤ ਭਾਈ, ਆਪਸ ਕੋ ਮੁਨਵਰ ਕਰ ਥਾਪੋ, ਕਾਂ ਕੋ ਕਹੋ ਕਸਾਈ। ਧਿਆਨ ਦਿਆ ਜੇ ਜਦੋਂ ਨਾਮ ਰਸ ਵਿੱਚ ਕੋਈ ਗੜੁੰਮ ਦਿੰਦਾ ਉਹ ਮਾਸ ਦੀਆਂ ਗੱਲਾਂ ਕੀ ਉਹ ਤੇ ਰੋਟੀ ਦੀ ਗੱਲ ਤੋਂ ਵੀ ਉੱਪਰ ਉੱਠਦਾ ਹੈ। ਸਾਹਿਬ ਕਿਰਪਾਲੂ ਜੀ ਨੇ ਚੌਥੀ ਗੱਲ ਕਹੀ ਕਿ ਤੰਬਾਕੂ ਦਾ ਸੇਵਨ ਨਹੀਂ ਕਰਨਾ। ਦੇਖੋ ਇਹਦੇ ਵਿੱਚ ਕਈ ਵਾਰੀ ਕਹਿੰਦੇ ਨੇ ਸ਼ਰਾਬ ਦੀ ਗੱਲ ਨਹੀਂ ਕਹੀ ਜੀ, ਅਫੀਮ ਦੀ ਗੱਲ ਨਹੀਂ ਕਹੀ ਜੀ, ਇੱਥੇ ਭੁੱਕੀ ਦੀ ਗੱਲ ਨਹੀਂ ਕਹੀ ਜੀ, ਸੁੱਖ ਨਿਧਾਨ ਤੇ ਗੁਰੂ ਸਾਹਿਬ ਨੂੰ ਮੈਂ ਵਾਹਿਗੁਰੂ ਮਿਹਰ ਕਰੇ ਕਿ ਸੁੱਖ ਨਿਧਾਨ ਕੇਵਲ ਨਾਮ ਤੇ ਬਾਣੀ ਏ। ਅਸੀਂ ਕਹਿੰਦੇ ਹਾਂ ਜੀ ਸ਼ਰਾਬ ਬਾਰੇ ਭੀਮ ਬਾਰੇ ਮੈਂ ਇੱਕ ਦੋ ਪ੍ਰਮਾਣ ਦੇ ਕੇ ਸੰਪੂਰਨਤਾ ਕਰਨਾ। ਇਸ ਸਤੁਕ ਦੇ ਘਰ ਜਾ ਕੇ ਕਦੀ ਅਰਥ ਪੜ੍ਹ ਲਿਓ, ਦੁਰਮਤ ਮਦ ਜੋ ਪੀਵ ਤੇ ਬਿਖਲੀ ਪਤ ਕਮਲੀ। ਕਹਿੰਦੇ ਨੇ ਜਿਹੜਾ ਦੁਰਮਤ ਮਦ ਨੂੰ ਪੀਂਦਾ ਵੇਸ਼ਵਾ ਗਮਨ ਦੇ ਬਰਾਬਰ ਹੈ। ਇਹ ਗੁਰੂ ਗ੍ਰੰਥ ਸਾਹਿਬ ਰਾਮ ਰਸਾਇਣ ਜੋ ਰਤੇ ਨਾਨਕ ਸੱਚ ਅਮਲੀ, ਜਿਤ ਪੀਤੇ ਮਤ ਦੂਰ ਹੋਏ ਬਰਲ ਪਵੇ ਵਿਚ ਆਏ, ਆਪਣਾ ਪਰਾਇਆ ਨਾ ਪਛਾਣੀ ਖਤਮੋ ਧੱਕੇ ਖਾਏ। ਗੁਰੂ ਸਾਹਿਬ ਕਹਿੰਦੇ ਨੇ ਸੁਰਸਰੀ ਸਰਲ ਕ੍ਰਿਤ ਬਾਰਨੀ ਰੇ ਸੰਤ ਜਨ ਕਰਤ ਨਹੀਂ ਪਾਨਗ। ਮੇਰੇ ਕਿਰਪਾਲੂ ਜੀ ਕਹਿਣ ਲੱਗੇ ਪਰ ਨਾਰੀ ਜੁਆ ਅਸੰਤ ਚੋਰੀ ਮਦਰਾ ਜਾਨ, ਪਾਂਚ ਐਬ ਜੇ ਤਖਤ ਮੈਂ ਤਜੇ ਸੋ ਸਿੰਘ ਸਜਾਨ। ਜਿਹੜਾ ਪੰਜ ਬਜ ਚ ਰਹਿਤਾ ਨੂੰ ਧਾਰਨ ਕਰਦਾ ਹੈ, ਚਾਰ ਬਜਰ ਕਰਹਿਤਾ ਤੋਂ ਬਾਜਾ ਹੈ, ਨਾ ਬਾਣੀ ਦਾ ਅਭਿਆਸ ਕਰਦਾ ਤੇ ਜਦੋਂ ਸਿੱਖ ਨਾਮ ਵਿਚ ਗੁਣੰਦ ਹੋ ਕੇ ਨਿਕਲਦਾ, ਉਹਨੂੰ ਫਿਰ ਗੁਰੂ ਕਹਿੰਦਾ ਸੀ ਖਾਲਸਾ ਗੁਰੂ, ਗੁਰੂ ਖਾਲਸਾ ਕਰੂ ਮੈਂ ਅਬ, ਜੈਸੇ ਗੁਰੂ ਨਾਨਕ ਦੀ ਅੰਗਦ ਕੋ ਕੀਨੀਓ, ਸ਼ੰਕ ਨਾ ਕਰੀ ਜੈ ਸਾਵਧਾਨ ਹੋਏ ਦੀ ਜੈ, ਅਬ ਅੰਮ੍ਰਿਤ ਛਕਾਓ ਮੋਹੇ ਜੈਸੇ ਤੁਮ ਲੀਨੀਓ। ਪੰਜਾਂ ਨੇ ਅੰਮ੍ਰਿਤ ਛਕਿਆ ਤੇ ਜਦੋਂ ਕਲਗੀਧਰ ਜੀ ਨੂੰ ਅੰਮ੍ਰਿਤ ਦੀ ਦਾਤ ਦਿੱਤੀ ਤੇ ਭਾਵੇਂ ਅਸੀਂ ਕਹਿੰਦੇ ਹਾਂ ਪੁੱਛਿਆ ਵੀ ਤੁਸੀਂ ਕੀ ਦਿਓਗੇ, ਖਿਮਾ ਕਰਿਓ ਤਰਕ ਨਹੀਂ। ਉਹ ਜਦੋਂ ਗੁਰੂ ਨੇ ਅੰਮ੍ਰਿਤ ਦੇ ਦਿੱਤਾ, ਸਿੱਖ ਨੇ ਕੀ ਸ਼ਰਤ ਲਾਣੀ ਸੀ, ਕਿਉਂਕਿ ਅੰਮ੍ਰਿਤ ਦੇਣ ਵਾਲੇ ਦੇ ਸਾਹਮਣੇ ਸ਼ਰਤ ਹੀ ਕੋਈ। ਉਹ ਕਿਰਪਾਲੂ ਏ, ਫਿਰ ਉਹਨਾਂ ਕਹਿ ਦਿੱਤਾ ਮੈਂ ਤੈਨੂੰ ਦਿਆਂਗਾ ਕਿ ਸੇਵ ਕਰੀ ਇਨਹੀ ਕੀ ਭਾਵਤ ਔਰ ਕੀ ਸੇਵ ਸੁਹਾਸ ਨਾ ਜੀ ਕੋ, ਦਾਨ ਦਿਓ ਇਨਹੀ ਕੋ ਭਲੋ ਅਰ ਆਣ ਕੋ ਦਾਨ ਨਾ ਲਾਗਤ ਨਿਕੋ, ਆਕੇ ਫਲੈ ਇਨਹੀ ਕੋ ਦਿਓ ਅਰ ਜਗ ਮੈਂ ਜਸ ਔਰ ਦਿਓ ਸਭ ਫੁਕੋ, ਮੈਂ ਤੈਨੂੰ ਕੀ ਦਿਆਂਗਾ ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਧਨ ਤੇ ਸਿਰ ਲਓ, ਮੋਹ ਗ੍ਰਹਿ ਮੈਂ ਤਨ ਤੇ ਮਨ ਤੇ ਸਿਰ ਲਓ ਧਨ ਹੈ ਸਭੀ ਇਨਹੀ ਕੋ। ਜਦੋਂ ਕਿਹਾ ਮੇਰਾ ਸਭ ਕੁਝ ਤੇਰਾ, ਹੱਥ ਜੋੜ ਕੇ ਕਿਹਾ ਮੈਨੂੰ ਅੰਮ੍ਰਿਤ ਦੇ, ਉਦੋਂ ਅੰਮ੍ਰਿਤ ਦੀ ਦਾਹ ਛਕਣ ਲੱਗੇ। ਉਧਰੋਂ ਫਿਰ ਇੱਕ ਆਵਾਜ਼ ਉੱਠੀ ਹਰ ਸੱਚੇ ਤਖਤ ਰਚਾਇਆ ਸਤ ਸੰਗਤ ਮੇਲਾ, ਨਾਨਕ ਨਿਰਭਉ ਨਿਰੰਕਾਰ ਵਿਚ ਸਿੱਧਾ ਖੇਲਾ, ਗੁਰਸਿਮਰ ਮਨਾਈ ਕਾਲਕਾ ਖੰਡੇ ਕੀ ਬੇਲਾ, ਅੱਜ ਗੁਰੂ ਛਕਦਾ ਪਿਆ ਲੋਕੋ ਪੀਵੋ ਪੌਲ ਖੰਡ ਧਾਰ ਹੋਏ ਜਨਮ ਸੁਹੇਲਾ। ਆਵਾਜ਼ ਕਹਿ ਰਹੀ ਸੀ ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰ ਚੇਲਾ। ਉਸ ਆਵਾਜ਼ ਨੇ ਬ੍ਰਹਿਮੰਡ ਤੱਕ ਆਪਣੇ ਸ਼ਬਦ ਨੂੰ ਪਹੁੰਚਾਇਆ। ਆਓ ਗੁਰੂ ਕੇ ਸਿੱਖੋ। ਪਿਛੇ ਵੈਸੇ ਮੈਂ ਸੰਖੇਪ ਜਿਹਾ ਚੱਲਿਆ, ਭਾਵੇਂ ਕਈ ਮਹੀਨੇ ਦੀ ਵਿਚਾਰ ਆਪਾਂ ਕਰਦੇ ਰਹੀਏ। ਸਵੇਰੇ ਅੰਮ੍ਰਿਤ ਦਾ ਬਾਟਾ ਤਿਆਰ ਹੋਣਾ, ਪੰਜਾਂ ਨੇ ਗੁਰੂ ਕੀ ਹਜ਼ੂਰੀ ਵਿਚ ਤਿਆਰ ਕਰਨਾ, ਸਵਾਦ ਤਾਂ ਹੈ। ਇੰਨਾ ਦਿਨ ਹੋ ਗਿਆ ਸਾਰਿਆਂ ਨੂੰ ਜ਼ੋਰ ਮਾਰਦਿਆਂ, ਕੋਮਲ ਸਾਹਿਬ ਜੀ, ਬਾਬਾ ਜੀ, ਕੀਰਤਨੀਏ, ਕਥਾਵਾਚਕ, ਸਕੱਤਰ ਸਾਹਿਬ, ਪੂਰਾ ਤਾਨ ਲਾਇਆ ਪਿਆ। ਤੇ ਜਿੱਥੋਂ ਮੈਂ ਗੱਲ ਅੱਜ ਆਰੰਭ ਕੀਤੀ ਸੀ, ਪਰਸੋਂ ਜਦੋਂ ਸੰਪੂਰਨਤਾ ਕਰਕੇ ਕਹੋਗੇ ਦਾਤਾ ਜੀ ਸੇਵਾ ਥਾਂ ਪਾਇਓ, ਪਰ ਗੁਰੂ ਕਹੇਗਾ ਗਾਵਿਆ ਸੁਣਿਆ ਤਿੰਨ ਕਾ ਹਰ ਥਾਂ ਪਾਵੇ, ਜਿਨ ਸਤਿਗੁਰ ਕੀ ਆਗਿਆ ਸਤ ਸਤ ਕਰਮਾਨੀ। ਆਗਿਆ ਮੰਨ ਲਈਏ, ਅੰਮ੍ਰਿਤ ਦੀ ਦਾਤ ਲੈ ਕੇ ਅੰਦਰੋਂ ਅੰਮ੍ਰਿਤ ਨਾਲ ਜੁੜ ਜਾਈਏ। ਕੱਲ ਨੂੰ ਅਸੀਂ ਧੰਨ ਗੁਰੂ ਅੰਗਦ ਸਾਹਿਬ ਦੇ ਜੀਵਨ ਦੀ ਵਿਚਾਰ ਕਰਨੀ, ਕਿਉਂਕਿ ਪਰਸੋਂ ਮੇਰੇ ਸਤਿਗੁਰੂ ਦੇ ਪੁਰਬ ਨੂੰ ਪੂਰੇ 500 ਸਾਲ ਹੋ ਜਾਣੇ ਨੇ। ਕੱਲ ਅਸੀਂ ਘੰਟਾ ਜਿਤਨਾ ਵੀ ਸਮਾਂ ਪ੍ਰਬੰਧਕ ਵੀਰ ਉਲੀਕਣਗੇ ਕੇਵਲ ਗੁਰੂ ਅੰਗਦ ਸਾਹਿਬ ਦਾ ਜੀਵਨ ਸਾਂਝਾ ਕਰਾਂਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਬਹੁਤ ਬਹੁਤ ਧੰਨਵਾਦ ਹੈ ਉਹਨਾਂ ਦਾ ਜਿਨ੍ਹਾਂ ਨੇ ਆਪਣਾ